ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ, ਪੈਰੇ ਹੋ, ਠੀਕ ਠਾਕ ਹੋ, ਚੜ੍ਹਦੇ ਕਲਾ ਚੋਂ? ਤੇ ਆਓ ਫਿਰ ਸਾਰੇ ਰਲੀਏ, ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 9 ਮਈ ਹੋ ਚੁੱਕੀ ਹੈ, 2021 ਸਨ ਚੱਲ ਰਿਹਾ, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਔਰ 8:02 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸਮਾਂ ਹੋ ਚੁੱਕਾ ਹੈ। ਤੇ ਆਸਟ੍ਰੇਲੀਆ ਦੇ ਅੱਧ ਦੇ ਵਿੱਚ, ਮਿਡਲ ਦੇ ਵਿੱਚ ਜਿਹੜਾ ਸਮਾਂ ਆ ਉਹ ਹੈਗਾ ਜੀ ਐਡਲੇਡ ਦੇ ਸ਼ਹਿਰ ਦੇ ਵਿੱਚ 7:32, 6:02 ਹੋਏ ਨੇ ਪਰਥ ਦੇ ਵਿੱਚ। ਨਵੀਂ ਦਿੱਲੀ 'ਚ ਵੱਡਾ ਤੜਕਾ ਹੈ 3:32 ਤੇ 8 ਤਰੀਕ ਦੀ ਅੱਧੀ ਰਾਤ ਹੋਣ ਵਾਲੀ ਹੈ। 11:02 ਲੰਡਨ ਦੇ ਵਿੱਚ ਨੇ, 6:02 ਸ਼ਾਮ ਦੇ ਨਿਊਯਾਰਕ ਦੇ ਟੋਰੋਂਟੋ 'ਚ, ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਢਲ ਰਹੀ ਹੈ, 3:02 ਹੋਏ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਥੋੜ੍ਹੀ ਦੇਰ ਬਾਅਦ, ਔਰ ਅਸੀਂ ਆਪਣੀਆਂ ਗੱਲਾਂ ਬਾਤਾਂ, ਹਾਸਾ ਮਜ਼ਾਕ ਅਤੇ ਨਾਲ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਰੋਲ, ਇਸ ਦੇ ਬਾਰੇ ਆਪਾਂ ਚਿੰਤਨ ਵਿਚਾਰ ਚਰਚਾ ਕਰਾਂਗੇ। ਜਸਵਿੰਦਰ ਸਿੰਘ ਬਿੱਟਾ ਜੀ ਸਾਡੇ ਨਾਲ ਅੱਜ ਜੁੜ ਰਹੇ ਨੇ ਮੁਕਤਸਰ ਸਾਹਿਬ ਤੋਂ, ਉਹਨਾਂ ਨਾਲ ਵੀ ਚਿੰਤਨ ਕੀਤਾ ਜਾਏਗਾ। ਤੁਸੀਂ ਜੁੜੇ ਹੋਏ ਹੋ ਸਵੇਰ ਦੇ ਪਾਠ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਮਹਿਤਾ ਚੌਂਕ ਤੋਂ ਹੀ, ਔਰ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਆ ਰਹੇ ਨੇ ਸਵੇਰ ਤੋਂ, ਹੁਣ ਵੀ ਆ ਰਹੇ ਨੇ, ਆਉਣਗੇ ਵੀ। ਸੋ ਸਾਡੀਆਂ ਦਿਲ ਵਾਲੀਆਂ ਗੱਲਾਂ ਇੱਕ ਦੂਸਰੇ ਦੇ ਨਾਲ ਹੁੰਦੀਆਂ ਰਹਿਣਗੀਆਂ। ਇਹ ਪ੍ਰੋਗਰਾਮ ਦਾ ਨਾਂ ਹੈ ਜੀ ਦਿਲ ਵਾਲੀ ਗੱਲ। ਮੌਸਮ ਦੀ ਜਾਣਕਾਰੀ ਵੀ ਲਵਾਂਗੇ ਅਤੇ ਵਿਚਾਰ ਚਰਚਾ ਵੀ ਹੋਊਗੀ, ਅਤੇ ਦੋ ਗੀਤ ਵੀ ਤੁਹਾਨੂੰ ਸੁਣੇ ਸੁਣੇ ਸੁਣਾਉਣੇ ਆ। ਸੋ ਸਾਰੇ ਸਰੋਤੇ ਨੂੰ ਬੇਨਤੀ ਹੈ ਕਿ ਦਿਲ ਥਾਮ ਕੇ ਬੈਠੋ, ਕਿਉਂਕਿ ਦਿਲ ਵਾਲੀ ਗੱਲ ਹੋਣ ਲੱਗੀ ਆ। ਅੱਜ ਦੇ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਇੱਕ ਪੋਜ਼ਿਟਿਵ ਗੀਤ ਸੁਣਾਉਣਾ ਆ, ਕਰੋਨਾ ਪੋਜ਼ਿਟਿਵ ਨਹੀਂ, ਵੈਸੇ ਹੀ ਪੋਜ਼ਿਟਿਵ ਗੀਤ, ਚੜ੍ਹਦੀ ਕਲਾ ਵਾਲਾ ਗੀਤ। ਕੱਲ੍ਹ ਦਾ ਪ੍ਰੋਗਰਾਮ ਬੜਾ ਸੋਹਣਾ ਲੱਗਿਆ ਮੈਨੂੰ, ਆਪ ਨੂੰ ਬੜੀ ਗੁੱਡ ਫੀਲਿੰਗ ਹੋ ਰਹੀ ਹੈ। ਅਤੇ ਅਮਰੀਕ ਭਾਅ ਜੀ ਦਾ ਬਾਅਦ 'ਚੋਂ ਵੀ ਫੋਨ ਆਇਆ ਸੀ, ਗੱਲਬਾਤ ਵੀ ਹੋਈ ਸੀਗੀ, ਅਤੇ ਕਹਿੰਦੇ ਵੀ ਪੋਜ਼ਿਟਿਵ ਫੀਲਿੰਗ ਆ ਰਹੀ ਸੀ। ਸੋ ਦੇਖੋ ਪਿਆਰਿਓ, ਅਸੀਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਪ੍ਰੋਗਰਾਮ ਕਰਦੇ ਹਾਂ, ਇਹ ਕੋਈ ਮੇਰੇ ਇਕੱਲੇ ਦਾ ਪ੍ਰੋਗਰਾਮ ਨਹੀਂ ਹੈਗਾ। ਪਰ ਇਸ ਦੇ ਵਿੱਚੋਂ ਅਸੀਂ ਜਿਹੜਾ ਲਾਹਾ ਲੈਣਾ ਆ ਉਹ ਇਹ ਹੈ ਕਿ ਕੁਛ ਨਾ ਕੁਛ ਆਪਾਂ ਜਾਣਕਾਰੀਆਂ ਲਈਏ, ਸਿੱਖੀਏ, ਕੋਈ ਪੋਜ਼ਿਟਿਵ ਉਹਦਾ ਚੰਗਾ ਪ੍ਰਭਾਵ ਪਵੇ। ਕਿਉਂਕਿ ਤੁਸੀਂ ਵੀ 2 ਘੰਟੇ ਟਾਈਮ ਕੱਢਦੇ ਹੋ, ਇਹ ਛੋਟੀ ਗੱਲ ਨਹੀਂ ਹੈਗੀ, ਇੱਦਾਂ ਦੇ ਦੇਸ਼ 'ਚ ਇੱਦਾਂ ਦੇ ਸਮੇਂ ਦੇ ਵਿੱਚ ਟਾਈਮ ਕੱਢਣਾ, ਅਤੇ ਸਾਡਾ ਟਾਈਮ ਤਾਂ ਚਲੋ ਅਸੀਂ ਵੀ ਕੱਢਦੇ ਹਾਂ, ਤੁਸੀਂ ਵੀ ਕੱਢਦੇ ਹੋ, ਸਰੋਤੇ ਕਿੰਨੇ ਅਸੀਂ ਰਲ ਕੇ, ਕਿੰਨਾ ਟਾਈਮ ਅਸੀਂ ਰਲ ਵੇਲ ਬੈਠ ਕੇ ਗੱਲਾਂ ਕਰਦੇ ਹਾਂ। ਇਹਨਾਂ ਗੱਲਾਂ ਦੇ ਵਿੱਚੋਂ ਜੇ ਝੱਖ ਹੀ ਮਾਰਨੀ ਆ ਅਤੇ ਉਹ 'ਚੋਂ ਕੱਢਣਾ ਪੈਣਾ ਕੁਛ ਨਹੀਂ, ਅਤੇ ਸ਼ਾਇਦ ਇਹੀ ਕਾਰਨ ਹੈ ਕਿ ਹਰਮਨ ਰੇਡੀਓ ਦੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਨੇ, ਕਿਉਂਕਿ ਝੱਖ ਅਸੀਂ ਘੱਟ ਕੋਸ਼ਿਸ਼ ਕਰੀਦੀ ਆ ਵੀ ਝੱਖ ਘੱਟ ਮਾਰਨ ਦੀ। ਉਸ ਦੇ ਵਿੱਚੋਂ ਹਾਸਾ ਮਜ਼ਾਕ ਵੀ ਹੋਵੇ, ਗੱਲਾਂ ਦੇ ਵਿੱਚੋਂ ਕੁਛ ਅਸੀਂ ਸਿੱਖੀਏ ਵੀ, ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਵੀ ਕਰੀਏ। ਅਤੇ ਤੁਸੀਂ ਕੋਈ ਵੀ ਗੱਲ ਤੁਹਾਡੇ ਦਿਲ 'ਚ ਹੈ ਸਾਡੇ ਨਾਲ ਸਾਂਝੀ ਕਰਿਆ ਕਰੋ, ਕੋਈ ਤਸਵੀਰ ਸੋਹਣੀ ਖਿੱਚੀ ਹੈ ਉਹ ਵੀ ਕਰ ਦਿਆ ਕਰੋ, ਕੋਈ ਸੈਡਨੈਸ ਹੈ, ਕੋਈ ਉਦਾਸੀ ਆ, ਕੋਈ ਮਸਲਾ ਆ, ਉਹ ਵੀ ਸ਼ੇਅਰ ਕਰਿਆ ਕਰੋ ਜ਼ਰੂਰ। ਮੈਨੂੰ ਪਤਾ ਹੈ ਕਿ ਕੱਲ੍ਹ ਪਿਛਲੇ ਇੱਕ ਦੋ ਹਫ਼ਤੇ ਤੋਂ ਸਹਿਜ ਪਾਠ ਦੀ ਸੀਰੀਜ਼ ਦੇ ਲਿੰਕ ਚਾਹੀਦੇ ਨੇ, ਉਹ ਕੰਪਾਈਲ ਹੋ ਰਹੇ ਨੇ ਜੀ, ਅਤੇ ਕਿਉਂਕਿ ਬੜੇ ਤਕਰੀਬਨ 300 ਤੋਂ ਉੱਤੇ ਐਪੀਸੋਡ ਹੈ, ਸੋ ਉਸਦੀਆਂ ਪਲੇਲਿਸਟਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ। ਅੱਜ ਥੋੜ੍ਹੀ ਗੱਲ ਕਰਦੇ ਹਾਂ ਕਿ ਜ਼ਿੰਦਗੀ ਦੇ ਰੰਗ, ਰੰਗ ਬਿਰੰਗੀ ਜ਼ਿੰਦਗੀ ਆ, ਜਿਸ ਤਰ੍ਹਾਂ ਭੂਮ ਰੰਗਾਵਲੀ, ਇਹ ਜਿਹੜੀ ਭੂਮੀ ਆ, ਜਿਹੜੀ ਧਰਤੀ ਆ, ਇਹ ਇਹਦੇ ਮਿੱਟੀ ਦੇ ਵੀ ਦੇਖੋ ਕਿੰਨੇ ਰੰਗ ਨੇ। ਪਹਿਲਾਂ ਵੀ ਦੱਸਿਆ ਕਿ ਕਿਤੇ ਰੇਤਾ ਆ ਭੂਰਾ ਆ, ਕਿਤੇ ਰੇਤਾ ਚਿੱਟਾ ਆ, ਕਿਤੇ ਕਾਲੀ ਮਿੱਟੀ ਆ, ਕਿਤੇ ਲਾਲ ਮਿੱਟੀ ਆ, ਔਰ ਕਿਤੇ ਰੂੜੀ ਵਾਲੀ ਆ, ਕਿਤੇ ਪਾਣੀ ਵਾਂਗਰ ਚਮਕਦੀ ਆ, ਕਿੱਦਾਂ ਦੀ ਮਿੱਟੀ। ਔਰ ਉਸ ਦੇ ਉੱਪਰ ਫਿਰ ਜਿਹੜੀ ਹਰਿਆਵਲੀ ਹੈ, ਹਰਾ ਰੰਗ ਕਿੰਨਾ ਆ, ਸਾਰਿਆਂ ਨਾਲੋਂ ਵੱਧ ਹਰਾ ਰੰਗ ਹੈ ਪੱਤਿਆਂ ਦਾ, ਜਿਹੜੀਆਂ ਡਾਹਣੀਆਂ ਨੇ ਭੂਰੀਆਂ ਨੇ, ਫਿਰ ਉਹਨਾਂ 'ਤੇ ਰੰਗ ਬਿਰੰਗੇ ਫੁੱਲ ਖਿੜਦੇ ਨੇ, ਲਾਲ, ਪੀਲੇ, ਜਾਮਣੀ, ਕਿੰਨੇ ਰੰਗਾਂ ਦੇ ਫੁੱਲ ਖਿੜਦੇ ਨੇ, ਕਿੰਨੇ ਰੰਗਾਂ ਦੀ ਇਹ ਮਿਕਸਚਰ ਹੈ। ਇਹ ਮੋਨੋਟੋਨਸ ਨਹੀਂ ਹੈਗੀ ਜ਼ਿੰਦਗੀ, ਇੱਕੋ ਰੰਗ ਦੀ ਨਹੀਂ ਹੈਗੀ, ਇਹ ਬਦਲਦੀ ਰਹਿੰਦੀ ਆ, ਰੰਗ ਬਦਲਦੇ ਰਹਿੰਦੇ ਨੇ। ਆਪਣੇ ਗਾਰਡਨ ਹੀ ਆਪਾਂ ਦੇਖੀਏ, ਆਪਣੇ ਆਲੇ ਦੁਆਲੇ ਕੋਈ ਵੀ ਗਾਰਡਨ ਦੇਖੀਏ, ਉਹ ਇੱਕੋ ਜਿਹਾ ਨਹੀਂ ਰਹਿੰਦਾ। ਜੇ ਘਾਹ ਵੀ ਲਾਇਆ ਹੋਇਆ ਨਾ ਆਪਾਂ ਗਾਰਡਨ ਦਾ, ਜਿਹੜਾ ਲੋਨ ਹੈ, ਉਹਦਾ ਰੰਗ ਵੀ ਦੇਖੋ ਕਿ ਮੌਸਮ ਦੇ ਹਿਸਾਬ ਨਾਲ ਬਦਲਦਾ ਆ, ਬਰਸਾਤਾਂ ਨੂੰ ਗੂੜਾ ਹਰਾ ਹੋ ਜਾਂਦਾ, ਔਰ ਆਟਮ ਦੇ ਵਿੱਚ ਉਹ ਥੋੜ੍ਹਾ ਜ਼ਿਆਦਾ ਹਰਾ ਹੋ ਜਾਂਦਾ ਕਿਉਂਕਿ ਮੈਚਿਓਰ ਹੋਣ ਲੱਗ ਪੈਂਦਾ, ਮੁਲਾਇਮ ਹੋ ਜਾਂਦਾ, ਅਤੇ ਸਰਦੀਆਂ ਨੂੰ ਭੂਰਾ ਵੀ ਹੋ ਜਾਂਦਾ, ਸਪਰਿੰਗ ਦੇ ਵਿੱਚ ਉਹ ਕੱਚਾ ਹਰਾ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਜ਼ਿੰਦਗੀ ਦੇ ਰੰਗ ਨੇ ਉਹ ਵੀ ਬਦਲਦੇ ਰਹਿੰਦੇ ਨੇ। ਰੰਗਾਂ ਦੇ ਸੰਬੰਧ ਦੇ ਵਿੱਚ ਇੱਕ ਕੱਚੇ ਰੰਗ ਨੇ ਅਤੇ ਇੱਕ ਪੱਕੇ ਰੰਗ ਨੇ। ਅਸੀਂ ਕੱਪੜਿਆਂ ਨੂੰ, ਹੁਣ ਤਾਂ ਚਲੋ ਪੱਕੇ ਰੰਗਾਂ ਵਾਲੇ ਆਉਂਦੇ ਨੇ, ਪਹਿਲਾਂ ਕੱਚੇ ਰੰਗ ਵੀ ਹੁੰਦੇ ਹੁੰਦੇ ਸੀ, ਜਿਸ ਤਰ੍ਹਾਂ ਪੱਗਾਂ ਰੰਗ ਲੈਂਦੇ ਹੁੰਦੇ ਸੀਗੇ ਕੱਚੇ ਰੰਗ ਦੀਆਂ, ਅਤੇ ਕੱਪੜਾ ਕਿਉਂਕਿ ਥੋੜ੍ਹਾ ਹੁੰਦਾ ਸੀ ਤਾਂ ਕੱਚਾ ਰੰਗ ਉਹਨੂੰ ਰੰਗ ਕੇ ਦੋ ਤਿੰਨ ਵਾਰੀ ਬੰਨ ਲੈਂਦੇ ਹੁੰਦੇ ਸੀਗੇ, ਦੋ ਤਿੰਨ ਵਾਰੀ ਫੰਕਸ਼ਨਾਂ 'ਤੇ ਹੀ ਜਾ ਹੁੰਦਾ ਸੀ ਪੰਜਾਂ ਛੇ ਮਹੀਨਿਆਂ ਦੇ ਵਿੱਚ। ਸੋ ਕਸੁੰਭ ਦਾ ਰੰਗ ਜਿਹੜਾ ਆ ਉਹ ਕੱਚਾ ਮੰਨਿਆ ਜਾਂਦਾ ਹੈ। ਕਸੁੰਭ ਸਾਰੇ ਜਾਣਦੇ ਆ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਨੇ, ਇੰਗਲਿਸ਼ ਦੇ ਵਿੱਚ ਉਹਨੂੰ ਥਿਸਲ ਕਹਿੰਦੇ ਨੇ। ਸਾਡੇ ਬੜੀ ਆ ਉੱਤੇ ਹੁੰਦੀ ਆ, ਇੰਡੀਆ 'ਚ ਬੜੀ ਹੁੰਦੀ ਹੁੰਦੀ ਸੀ, ਉੱਡਦੀ ਹੁੰਦੀ ਸੀ, ਔਰ ਕੰਡੇ ਹੁੰਦੇ ਸੀ ਉਹਨੂੰ ਬਹੁਤ ਜ਼ਿਆਦਾ, ਸ਼ਾਇਦ ਗੋਡੇ ਗੋਡੇ ਹੋ ਜਾਂਦੀ ਸੀ ਉਹਨੂੰ, ਉੱਪਰ ਪਿੰਕ ਜਾਣੀ ਕਿ ਜਾਮਣੀ ਟਾਈਪ ਫੁੱਲ ਖਿੜਦਾ ਸੀ, ਅਤੇ ਉਹਦਾ ਜਿਹੜਾ ਕਸੁੰਭ ਦਾ ਰੰਗ ਹੁੰਦਾ ਸੀ ਉਹ ਪਿੰਕ ਰੰਗ ਚੜ੍ਹਦਾ ਹੁੰਦਾ ਸੀਗਾ, ਹਲਕਾ, ਉਸਦੇ ਫੁੱਲ ਦੇ ਰੰਗ ਨਾਲੋਂ ਥੋੜ੍ਹਾ ਹਲਕਾ ਚੜ੍ਹਦਾ ਹੁੰਦਾ ਸੀ, ਗੁਲਾਬੀ। ਉਹ ਕਿਉਂ? ਕਿਉਂਕਿ ਉਹ ਰੰਗ ਜਿਹੜਾ ਕੱਚਾ, ਕਸੁੰਭ ਦਾ ਰੰਗ ਨੂੰ ਕੱਚਾ ਮੰਨਿਆ ਜਾਂਦਾ, ਵੀ ਇਹ ਕੱਚੇ ਰੰਗ ਨੇ, ਉਹ 'ਚੋਂ ਜਿਹੜਾ ਕੱਢਿਆ ਜਾਂਦਾ ਹੈ ਫੁੱਲਾਂ ਨੂੰ ਉਬਾਲ ਕੇ, ਉਹਦੇ 'ਚੋਂ ਰੰਗ ਜਿਹੜੇ ਪਿਗਮੈਂਟਸ ਕੱਢੇ ਜਾਂਦੇ ਨੇ। ਇੱਕ ਬਹੁਤ ਵੱਡੀ ਸਾਇੰਸ ਭਾਰਤ ਸਮੋਈ ਬੈਠਾ ਸੀ, ਜਿਸ ਨੂੰ ਬਾਅਦ 'ਚੋਂ ਇੰਡਸਟਰੀਲਾਈਜ਼ ਕੀਤਾ ਗਿਆ, ਉਹ ਰੰਗਾਂ ਦਾ ਸੀ। ਭਾਰਤ ਜਿਹੜੇ ਰੰਗ ਨੇ ਉਹ ਬੜੇ ਮਸ਼ਹੂਰ ਸਨ, ਕਸੁੰਭ 'ਚੋਂ ਗੁਲਾਬੀ ਰੰਗ ਕੱਢਿਆ ਜਾਂਦਾ ਸੀ, ਮਜੀਠੇ 'ਚੋਂ ਲਾਲ ਰੰਗ ਕੱਢਿਆ ਜਾਂਦਾ ਸੀ, ਔਰ ਨੀਲ ਰੰਗ ਜਿਹੜਾ ਆ ਉਹ ਵੀ ਬੈਰੀਜ਼ ਹੁੰਦੀਆਂ, ਇੱਕ ਸਾਊਥ ਦੇ ਵਿੱਚ ਇੱਕ ਕੋਈ ਸ਼ਹਿਰ, ਹੁਣ ਮੈਨੂੰ ਨਾਸਿਕ ਹੈ ਸ਼ਾਇਦ, ਉੱਥੇ ਉਹਨੂੰ ਉਬਾਲ ਬਾਲ ਕੇ ਨੀਲ ਰੰਗ ਜਿਹੜਾ ਕੱਢਿਆ ਜਾਂਦਾ ਸੀ। ਇਹ ਸਾਰੇ ਪਲਾਂਟ ਬੇਸਡ ਕਲਰ, ਉਹਨਾਂ ਦੇ ਪਿਗਮੈਂਟਸ ਕੱਢੇ ਜਾਂਦੇ ਸਨ। ਕਿੰਨਾ ਉਬਾਲਣਾ ਆ ਉਸ ਉਹਦੇ ਵਿੱਚ, ਹਜੇ ਰੰਗ ਜੋਗਾ ਹੋਇਆ ਜਾਂ ਨਹੀਂ ਹੋਇਆ, ਇਹ ਵੀ ਉਹ ਜਿਹੜੇ ਲਲਾਰੀ ਹੈ ਉਹਨਾਂ ਨੂੰ ਪਤਾ ਹੁੰਦਾ ਸੀ, ਉਹ ਆਪਣੇ ਰੰਗ ਆਪ ਬਣਾਉਂਦੇ ਹੁੰਦੇ ਸੀ। ਕਹਿੰਦੇ ਨੇ ਕਿ ਮਹਾਰਾਜ ਕਹਿੰਦੇ ਆ ਕਿ ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ। ਦੇਖੋ ਕਿਹੜੇ ਗੁਰੂ ਨੂੰ ਮੰਨਣ ਨੂੰ ਕਹਿ ਰਹੇ ਨੇ? ਸ਼ਬਦ ਗੁਰੂ, ਜਿਹਨੇ ਮੰਨ ਲਿਆ ਆ, ਸੁਣਿਆ ਆ ਪਹਿਲਾਂ, ਫਿਰ ਮੰਨ ਲਿਆ ਆ। ਤਿੰਨ ਮਨ ਤਨ ਧਿਆਇਆ ਹਰ ਸੋਏ, ਉਹਨਾਂ ਨੇ ਹੀ ਪਰਮਾਤਮਾ ਧਿਆਇਆ ਆ। ਅਨਦਨ ਭਗਤੀ ਰੱਤਿਆ ਮਨ ਤਨ ਨਿਰਮਲ ਹੋਏ। ਹੁਣ ਇਸ ਭਗਤੀ ਦੇ ਵਿੱਚ ਰੱਤੇ ਹੋਏ ਨੂੰ ਜਿਹਦਾ ਗੁਰੂ ਸ਼ਬਦ ਹੋਵੇ, ਉਹਨੂੰ ਸੁਣਦਾ ਹੋਵੇ, ਉਹਨੂੰ ਮੰਨਿਆ ਹੋਵੇ, ਪਰਮਾਤਮਾ ਨੂੰ ਧਿਆਇਆ ਹੋਵੇ, ਤਾਂ ਇਸ ਭਗਤੀ ਦੇ ਵਿੱਚ ਰਾਤ ਦਿਨ ਰੰਗਿਆ ਹੋਇਆ ਮਨ ਜਿਹੜਾ ਹੈ ਉਹ ਬਿਲਕੁਲ ਨਿਰਮਲ ਹੋ ਜਾਂਦਾ ਹੈ। ਔਰ ਆਪਾਂ ਜਦੋਂ ਰੰਗ ਦਿੰਦੇ ਹਾਂ ਕਿਸੇ ਵੀ ਚੀਜ਼ ਨੂੰ, ਕਲਰਿੰਗ ਕਰਦੇ ਹਾਂ, ਪੇਂਟ ਕਰਦੇ ਹਾਂ, ਘਰ ਨੂੰ ਪੇਂਟ ਕਰਦੇ ਹਾਂ, ਤਾਂ ਪਹਿਲਾਂ ਕੀ ਫੇਰਦੇ ਹਾਂ? ਪ੍ਰਾਈਮਰ। ਪਹਿਲਾਂ ਆਪਾਂ ਕੱਚਾ ਰੰਗ ਪ੍ਰਾਈਮਰ ਫੇਰਦੇ ਹਾਂ ਤਾਂ ਕਿ ਰੰਗ ਉਹਦੇ ਨਾਲ ਚਿੰਬੜ ਜਾਵੇ, ਜਾਂ ਰੰਗ ਦੇ ਉੱਤੇ ਪ੍ਰਾਈਮਰ ਫੇਰਦੇ ਕਿ ਰੰਗ ਉੱਡੇ ਨਾ। ਇਸੇ ਤਰ੍ਹਾਂ ਜਿਹੜੇ ਕੱਪੜੇ ਨੂੰ ਆਪਾਂ ਰੰਗ ਦਿੰਦੇ ਹਾਂ ਤਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਂਦੇ ਹਾਂ। ਕਿਉਂ ਧੋਂਦੇ ਹਾਂ? ਉਹਨੂੰ ਨਿਰਮਲ ਕਰਦੇ ਹਾਂ, ਉਹਦੇ ਵਿੱਚੋਂ ਸਾਰੀ ਇੰਪਿਉਰਿਟੀਜ਼, ਡਸਟ ਪਾਰਟੀਕਲਸ ਸਾਰੇ ਨਿਕਲ ਜਾਣ, ਫਿਰ ਅਸੀਂ ਕੱਪੜੇ ਨੂੰ ਰੰਗ ਦਿੰਦੇ ਹਾਂ। ਅੰਦਨ ਭਗਤੀ ਰੱਤਿਆ ਮਨ ਤਨ ਨਿਰਮਲ ਹੋਏ, ਕੂੜਾ ਰੰਗ ਕੁਸੁੰਬ ਕਾ ਬਿਨ ਸਜਾਏ ਦੁੱਖ ਹੋਏ। ਜੇ ਆਪਾਂ ਕੱਚਾ ਰੰਗ ਚੜ੍ਹਾ ਲਈਏ ਕੁਸੁੰਬ ਵਰਗਾ ਤਾਂ ਉਹ ਉੱਡ ਜਾਂਦਾ ਆ, ਫਿਰ ਦੁੱਖ ਲੱਗਦਾ ਵੀ ਹਾਏ ਮੈਂ ਰੰਗ ਚੜ੍ਹਾਇਆ ਸੀ ਇਹ ਤਾਂ ਉੱਡ ਗਿਆ। ਜਿਸ ਅੰਦਰ ਨਾਮ ਪ੍ਰਕਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਹੋਇਆ ਹਮੇਸ਼ਾ ਹੀ ਥਿਰ ਰਹਿੰਦੇ ਨੇ, ਉਹਨਾਂ ਨੂੰ ਵੈਸੇ ਕੂੜਾ ਰੰਗ ਚੜ੍ਹਦਾ ਨਹੀਂ ਹੈਗਾ। ਰੰਗ ਚੜ੍ਹਾਉਣਾ ਕਿਹੜਾ ਆ, ਕੰਪੈਰੀਜ਼ਨ ਕਿਹੜਾ ਆ? ਜਿਹੜੇ ਮਨਮੁੱਖ ਨੇ, ਜਿਹੜੇ ਥਾਂ ਥਾਂ ਡੇਰਿਆਂ 'ਤੇ, ਥਾਂ ਥਾਂ ਮੜੀ ਮਸਾਣਾਂ 'ਤੇ, ਕਦੇ ਇੱਧਰ ਕਦੇ ਉੱਧਰ, ਗੁਰੇ ਬੇਗੁਰੇ ਗੁਰੂ ਜਿਨ੍ਹਾਂ ਨੇ ਗੋਪਿਆ ਹੋਇਆ, ਉਸ ਕਿਸਮ ਦੇ ਲੋਕ ਜਿਹੜੇ ਨੇ ਭਟਕਦੇ ਫਿਰਦੇ ਨੇ, ਕੁਸੁੰਬ ਦਾ ਰੰਗ ਚੜ੍ਹਾ ਲੈਂਦੇ ਨੇ, ਕਦੇ ਉਹਦਾ ਚੜ੍ਹਾ ਲੈਂਦੇ, ਉਹ ਉੱਡ ਜਾਂਦਾ ਆ, ਫਿਰ ਦੂਏ ਪਾਸੇ ਨੂੰ ਚੱਲ ਜਾਂਦੇ, ਫਿਰ ਉੱਡ ਜਾਂਦਾ ਆ। ਇਹ ਹੈਗਾ ਕੁਸੁੰਬ ਨਾਲ ਕੰਪੈਰੀਜ਼ਨ ਕੀਤਾ ਵੀ ਉਹ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਕੱਪੜੇ ਕੁਸੁੰਬ ਨਾਲ ਰੰਗਦੇ ਨੇ, ਉਹ ਥੋੜ੍ਹੀ ਦੇਰ ਬਾਅਦ ਉੱਡ ਜਾਂਦੇ, ਫਿਰ ਉਹਨਾਂ ਨੂੰ ਦੁੱਖ ਲੱਗਦਾ ਆ। ਪਰ ਜਿਹੜੇ ਸ਼ਬਦ ਗੁਰੂ ਨਾਲ ਜੁੜਦੇ ਨੇ, ਜਿਹੜੇ ਅਕਾਲ ਪੁਰਖ ਦੀ ਮਹਿਮਾ ਦੇ ਵਿੱਚ ਗੁਰੂ ਦੀ ਮੰਨਦੇ ਨੇ, ਆਪਣੇ ਗੁਰੂ ਦੀ, ਉਹਨਾਂ ਨੂੰ ਕਿਹਦੇ ਨਾਲ ਕੰਪੇਅਰ ਕੀਤਾ? ਉਹਨਾਂ ਨੂੰ ਕੀਤਾ ਆ ਕੰਪੇਅਰ ਮਜੀਠੇ ਦੇ ਨਾਲ। ਕਹਿੰਦੇ ਕਿੱਦਾਂ ਚੜ੍ਹਾਉਣਾ ਆ? ਗੌੜੀ ਰਾਗ ਸੁਲੱਖਣੀ ਜੇ ਖਸਮੇ ਚਿੱਤ ਕਰੇ, ਭਾਣੇ ਚੱਲੇ ਸਤਿਗੁਰੂ ਕੇ ਐਸਾ ਸਿਗਾਰ ਕਰੇ। ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ, ਜਿਉਂ ਉਬਲੀ ਮਜੀਠੇ ਰੰਗ ਗਹਿ ਗਹਾ, ਤਿਉਂ ਸੱਚੇ ਨੂੰ ਜੀਉ ਦੇ। ਰੰਗ ਚਲੂਲੇ ਅਤਰਤੀ ਸੱਚੇ ਸਿਉ ਲੱਗਾ ਨੇ। ਕਹਿੰਦੇ ਜਿੱਦਾਂ ਮਜੀਠੇ ਨੂੰ ਉਬਾਲਿਆ ਜਾਂਦਾ ਨਾ, ਉਬਾਲ ਕੇ ਉਹਦਾ ਰੰਗ ਨਾ ਲਾਲ ਹੋ ਜਾਂਦਾ, ਪੱਕਾ ਹੋ ਜਾਂਦਾ, ਇੱਦਾਂ ਪੱਕਾ ਕਰ ਲਾ ਆਪਣੇ ਆਪ ਨੂੰ। ਮਜੀਠਾ ਕੀ ਹੈ? ਮਜੀਠਾ ਪੰਜਾਬ ਦਾ ਨੇਟਿਵ ਇੱਕ ਪਲਾਂਟ ਹੈ, ਬੂਟਾ ਆ। ਇਹਨੂੰ ਸ਼ਾਇਦ ਨਮੋਲੀਆਂ ਲੱਗਦੀਆਂ ਨੇ, ਬੇਰੀਸ, ਅਤੇ ਇਹ ਐਕਚੁਅਲੀ ਕੌਫੀ ਦਾ ਇੱਕ ਵੇਰੀਐਂਟ ਹੈ ਮਜੀਠਾ। ਜਿਸ ਤਰ੍ਹਾਂ ਸਾਊਥ ਅਮਰੀਕਾ ਦੇ ਵਿੱਚ ਕੌਫੀ ਹੈ ਨਾ, ਕੌਫੀ ਨੂੰ ਤਾਂ ਚਲੋ ਪੀਣ ਲਈ ਲਾ ਲਿਆ ਨਾ, ਨਸ਼ੇ ਲਈ ਲਾ ਲਿਆ, ਹੋ ਸਕਦਾ ਉਹਦੇ ਹੋਰ ਮਤਲਬ ਵੀ ਹੋਣ, ਪਰ ਪੰਜਾਬ ਦੇ ਵਿੱਚ ਮਜੀਠ ਨੂੰ, ਇੰਡੀਆ ਦੇ ਵਿੱਚ ਇਹਨੂੰ ਵੈਸੇ ਰੂਬੀਆ ਕੋਰਡੀਫੋਲੀਆ ਵੀ ਕਹਿੰਦੇ ਨੇ, ਇਹ ਕੌਫੀ ਪ੍ਰਜਾਤੀ ਦਾ ਬੂਟਾ ਹੈ, ਅਤੇ ਇਸ ਦੀਆਂ ਜੜ੍ਹਾਂ ਦੇ ਵਿੱਚੋਂ ਨਿਕਲਦਾ, ਇਹਦੇ ਦੂਜੇ 'ਚੋਂ ਨਹੀਂ ਨਿਕਲਦਾ, ਬੇਰੀਸ 'ਚੋਂ ਨਹੀਂ ਨਿਕਲਦਾ, ਇਹ ਜੜ੍ਹਾਂ ਦੇ ਵਿੱਚੋਂ ਲਾਲ ਰੰਗ ਜੜ੍ਹਾਂ ਵਾਲੀਆਂ ਜਾਂਦੀਆਂ ਨੇ। ਔਰ ਗੁਰਬਾਣੀ ਦੇ ਵਿੱਚ ਬਹੁਤ ਜ਼ਿਕਰ ਆਉਂਦਾ ਇਸ ਦਾ। ਉਹ ਨੀਲ ਦੀਆਂ ਜਿਹੜੀਆਂ ਹੁੰਦੀਆਂ, ਉਹ ਨੀਲ ਦੀਆਂ ਬੈਰੀਜ਼ ਵਾਲੀਆਂ ਜਾਂਦੀਆਂ, ਇਹਦੀਆਂ ਜੜ੍ਹਾਂ ਵਾਲੀਆਂ ਜਾਂਦੀਆਂ। ਸੋ ਜਿਹੜਾ ਮਜੀਠ ਹੈ, ਮਜੀਠ ਰੰਗ ਨੂੰ ਕੰਪੇਅਰ ਕੀਤਾ ਹੈ ਗੁਰਮੁਖਾਂ ਦੇ ਨਾਲ। ਮਨ ਤਨ ਰਾਤਾ ਰੰਗ ਸਿਉਂ ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋਡਿਆ ਲਾਏ। ਸੋ ਪਿਆਰਿਓ, ਜ਼ਿੰਦਗੀ ਦੇ ਰੰਗ ਬੜੇ ਅਹਿਮ ਨੇ, ਬੜੇ ਚੇਂਜ ਹੁੰਦੇ ਰਹਿੰਦੇ ਨੇ, ਪਰ ਉਹਨਾਂ ਰੰਗਾਂ ਦੇ ਵਿੱਚ ਆਪਾਂ ਇੱਕ ਜਿਹੜੀ ਹਸਤੀ ਨੂੰ ਨਹੀਂ ਭੁਲਾਉਣਾ, ਇੱਕ ਹਸਤੀ ਦੇ ਨਾਲ ਹਮੇਸ਼ਾ ਹੀ ਜੁੜਿਆ ਰਹਿਣਾ ਹੈ, ਉਹ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਆਪਣੇ ਗੁਰੂ ਦੀ ਮੰਨ ਕੇ। ਸੋ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ, ਸਤਿੰਦਰ ਸਰਤਾਜ ਦਾ ਹੀ ਨਵਾਂ ਗੀਤ ਹੈ, ਇਸ ਸਾਲ ਹੀ ਆਇਆ ਤਹਿਰੀਕ ਐਲਬਮ ਦੇ ਵਿੱਚੋਂ ਯੱਕਾ। ਯੱਕੇ ਬਣਨਾ ਆਪਾਂ, ਤੇ ਯੱਕਾ ਬਾਦਸ਼ਾਹ ਤੋਂ ਵੀ ਉੱਤੇ ਹੁੰਦਾ ਏਕਾ। ਯੱਕੇ ਦਾ ਮਤਲਬ ਏਕਾ, ਏਕੇ ਤੋਂ ਯੱਕਾ ਬਣਿਆ ਹੋਇਆ। ਸੋ ਆਓ ਸੁਣਦੇ ਹਾਂ ਸਤਿੰਦਰ ਸਰਤਾਜ ਨੂੰ।
ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ, ਜੋ ਪੀਵੇ ਉਹ ਚੱਕੀ, ਜੋ ਚੱਲੇ ਉਹ ਚੱਕਾ, ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣਣ, ਕਿ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ। ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ, ਜੋ ਪੀਵੇ ਉਹ ਚੱਕੀ, ਜੋ ਚੱਲੇ ਉਹ ਚੱਕਾ, ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣਣ, ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ।
ਜਾਣਣ ਤੇ ਉਹੀ ਪਛਾਣਣ,
ਕੇ ਗੋਲੇ ਤੇ ਵਾਧੇ ਤੋਂ ਵੱਡਾ ਏ ਯੱਕਾ, ਕੇ ਗੋਲੇ ਤੇ ਵਾਧੇ ਤੋਂ ਵੱਡਾ ਏ ਯੱਕਾ, ਕੇ ਗੋਲੇ ਤੇ ਵਾਧੇ ਤੋਂ ਵੱਡਾ ਏ ਯੱਕਾ, ਯੱਕਾ ਵੱਡਾ ਏ ਯੱਕਾ, ਵੱਡਾ ਏ ਯੱਕਾ, ਵੱਡਾ ਏ ਯੱਕਾ
ਜੀ। ਸਤਿੰਦਰ ਸਰਤਾਜ ਪਿਆਰਿਓ, ਅਖੀਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਦੋਂ ਬੰਦਾ ਐਨਾਲਿਸਿਸ ਕਰਦਾ ਹੈ ਤਾਂ ਉੱਥੇ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਲਾਗੂ ਹੁੰਦਾ ਹੈ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਹੇੜਾ ਜਲੇ ਮਜੀਠ ਚੋਂ ਉੱਪਰ ਅੰਗਾਰਾ। ਕਹਿੰਦੇ ਜਦੋਂ ਮੇਰਾ ਟਾਈਮ ਸੀਗਾ, ਜਦੋਂ ਮੈਂ ਜਵਾਨੀ ਸੀ ਅਤੇ ਮੇਰੇ 'ਤੇ ਮਿਹਰ ਹੋ ਰਹੀ ਸੀ, ਮੇਰੇ ਮਿੱਤਰ ਮੇਰਾ ਅਕਾਲ ਪੁਰਖ ਸੱਚੇ ਪਾਤਸ਼ਾਹ ਉਹ ਆਉਂਦਾ ਹੁੰਦਾ ਸੀ ਮੇਰੇ 'ਤੇ ਮਿਹਰ ਕਰਨ, ਜੇ ਮੈਂ ਉਦੋਂ ਉਹਦੀ ਮੰਨ ਲੈਂਦਾ ਤਾਂ ਵਧੀਆ ਰਹਿੰਦਾ, ਮੈਂ ਉਹ ਤੋਂ ਕੁਛ ਲੁਕੋ ਕੇ ਨਾ ਰੱਖਦਾ, ਮੇਰੇ ਅੰਦਰ ਸਾਰਾ ਕੁਛ ਉਹ ਜਾਣਦਾ ਸੀ, ਜਿਵੇਂ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਹੁਣ ਅਖੀਰ ਦੇ ਵਿੱਚ ਮੇਰਾ ਸਰੀਰ ਮੇਰਾ ਮਾਸ ਜਲ ਰਿਹਾ ਹੈ, ਐਂ ਜਲ ਰਿਹਾ ਹੈ ਅਗਨੀ ਦੇ ਵਿੱਚ ਜਿਉਂ ਅੰਗਾਰੇ ਦੇ ਉੱਤੇ ਮਜੀਠਾ ਉੱਬਲ ਰਿਹਾ ਹੁੰਦਾ, ਉਹਦੇ 'ਚੋਂ ਲਾਲ ਰੰਗ ਨਿਕਲਿਆ ਹੁੰਦਾ, ਇੱਦਾਂ ਮੇਰਾ ਮਾਸ ਜਲ ਰਿਹਾ। ਬਹੁਤ ਸੁੰਦਰ, ਬਹੁਤ ਇੱਥੇ ਬਹੁਤ ਡੀਪ ਵਿਆਖਿਆ ਹੋ ਸਕਦੀ ਹੈ, ਖੈਰ ਫਿਰ ਕਿਤੇ ਸਹੀ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, GS ਚਾਲੂਣੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋਏ ਨੇ ਅਤੇ ਉਹ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਜ਼ਰੂਰ ਸਾਂਝੀਆਂ ਕਰਾਂਗੇ। ਜਗਵੀਰ ਸੇਖੋਂ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਅਤੇ ਸ਼ੁਕਰਾਨਾ ਜੀ। ਸੁਖਵਿੰਦਰ ਸਾਉਂਦ ਭਾਅ ਜੀ ਸਤਿ ਸ਼੍ਰੀ ਅਕਾਲ, ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੇ ਵੀ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਸਾਂਝੀ ਕੀਤੀ ਹੈ, ਸਾਬਣ ਲਾਲਾ ਧੋਤਾ ਕੋਲਾ, ਜਾਣੀ ਕਿ ਕੋਲ ਨੂੰ ਜਿਹੜਾ ਕਾਲਾ ਕੋਲਾ ਹੈ, ਸਾਬਣ ਲਾਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾਲ ਰੰਗਣ ਵੀ ਧਰਿਆ, ਰੰਗ ਨਾ ਏਸ ਵਟਾਇਆ, ਵਿਛੜ ਕੇ ਕਾਲਕ ਸੀ ਆਈ ਬਿਨ ਮਿਲਿਆ ਨਾਹੀਂ ਲਹਿੰਦੀ, ਅੰਗ ਅੱਗ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਸੈਪਰੇਸ਼ਨ ਇਜ਼ ਮਸਟ, ਕੋਲੇ ਨੂੰ ਸਾਬਣ ਨਾਲ ਧੋ ਲਓ, ਦਹੀਂ ਵਿੱਚ ਪਾ ਲਓ, ਖੁੰਭ ਚਾੜ ਰੰਗਣ ਵੀ ਧਰਿਆ, ਇਹਨੂੰ ਰੰਗਣ ਰੰਗ ਵੀ ਦੇਖ ਕੇ ਦੇਖ ਲਿਆ, ਇਹਨੂੰ ਇਹ ਤਾਂ ਰੰਗ ਨਹੀਂ ਵੱਟਦਾ, ਵਿਛੜ ਕੇ ਕਾਲਕ ਸੀ ਆਈ ਬਿਨ ਮਿਲਿਆ ਨਹੀਂ ਲਹਿੰਦੀ। ਕਹਿੰਦੇ ਇਹਦਾ ਰੰਗ ਉਦੋਂ ਹੀ ਬਦਲਦਾ ਹੈ ਜਦੋਂ ਇਹਨੂੰ ਅੱਗ ਲਾ ਕੇ ਦੇਖੋ, ਫਿਰ ਦੇਖੋ ਇਹਦਾ ਲਾਲ ਰੰਗ ਬਣਦਾ। ਬਹੁਤ ਸੋਹਣੀ, ਬਹੁਤ ਧੰਨਵਾਦ ਜੀ, ਬੜੀ ਦੇਰ ਬਾਅਦ ਇਹ ਕਵਿਤਾ ਪੜ੍ਹੀ ਹੈ ਔਰ ਵੈਰੀ ਨਾਈਸ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਲਾਈਵ ਸੁਣ ਰਹੇ ਹਾਂ, ਤਾਇਆ ਜੀ ਅਤੇ ਬਿੱਟਾ ਭਾਅ ਜੀ ਨੂੰ ਵੀ ਵੈਲਕਮ ਐਡਵਾਂਸ ਦੇ ਵਿੱਚ, ਅਖੀਰ ਤੱਕ ਪ੍ਰੋਗਰਾਮ ਸੁਣਾਂਗੇ, ਕਿਆ ਬਾਤ ਹੈ ਪਿਆਰਿਓ, ਬਹੁਤ ਬਹੁਤ ਧੰਨਵਾਦ। ਕੁਲਵੀਰ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨੇਡਾ ਤੋਂ, ਕੀ ਹਾਲ ਹੈ। ਮਲਕੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ, ਇੱਕ ਸ਼ਬਦ ਇੱਕ ਵਿਚਾਰ ਸਾਂਝਾ ਕਰ ਰਹੇ ਨੇ, ਕਹਿੰਦੇ ਜਿਸ ਨਾਲ ਗੱਲ ਕਰਨ 'ਤੇ ਖੁਸ਼ੀ ਦੁੱਗਣੀ ਅਤੇ ਦੁੱਖ ਅੱਧਾ ਹੋ ਜਾਵੇ ਉਹੀ ਆਪਣਾ ਹੈ, ਬਾਕੀ ਤਾਂ ਬਸ ਦੁਨੀਆ ਹੀ ਹੈ। ਬਿਲਕੁਲ ਸਹੀ। ਮਨਿੰਦਰਜੀਤ ਸਿੰਘ ਸਿੱਧੂ ਵੀ ਜੁੜੇ ਨੇ ਟਾਰਨੈਟ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੇਰੇ ਨਾਲ ਗੁਰੀ ਜੀਵਨ ਅੰਮ੍ਰਿਤ ਵੀ ਇੰਜੋਏ ਕਰ ਰਹੇ ਨੇ, ਕਿਆ ਬਾਤ ਹੈ। ਕੰਮ 'ਤੇ ਹਾਂ ਜੀ, ਕੰਮ ਖਿੱਚ ਕੇ ਰੱਖਿਓ ਬਸ, ਇੰਨਾ ਖਿਆਲ ਰੱਖਿਓ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਬੜਾ ਆਨੰਦ ਵੀ ਮਾਣੋਗੇ ਮੈਨੂੰ ਲੱਗਦਾ, ਤਾਇਆ ਜੀ ਆਉਂਦੇ ਹੀ ਹੋਣਗੇ, ਤਾਇਆ ਜੀ ਦੀਆਂ ਆਪਾਂ ਗੱਲਾਂ ਵੀ ਸੁਣਨੀਆਂ ਨੇ। ਸੋ ਅੱਜ ਕੁਛ ਚਿੰਤਨ ਵੀ ਕਰਾਂਗੇ, ਖੈਰ ਮੌਸਮ ਦੀ ਜਾਣਕਾਰੀ ਲੈ ਲਈਏ ਪਹਿਲਾਂ। ਮੌਸਮ ਦੀ ਜਾਣਕਾਰੀ ਇਸ ਤਰ੍ਹਾਂ ਹੈ ਕਿ ਕੇਨਸ ਦੇ ਵਿੱਚ 29 ਡਿਗਰੀ ਹਲਕੇ ਬੱਦਲ, ਬ੍ਰਿਸਬਨ ਦੇ ਵਿੱਚ ਬੱਦਲ ਜ਼ਿਆਦਾ ਰਹਿਣਗੇ 26 ਡਿਗਰੀ, ਕੌਫ ਸਾਰਬਰ ਦੇ ਵਿੱਚ ਗਰਦ ਨਾਲ ਚਿੱਟਾਂ ਦੱਸੀਆਂ ਗਈਆਂ 23 ਡਿਗਰੀ ਫਿਲਹਾਲ ਬੱਦਲ ਛਾਏ ਹੋਏ ਨੇ, ਸਿਡਨੀ ਦੇ ਵਿੱਚ ਵੀ ਇਸ ਤਰ੍ਹਾਂ 24 ਡਿਗਰੀ, ਕੈਨਬਰਾ ਦੇ ਵਿੱਚ ਦਿਨ ਸਾਫ਼ ਰਹੇਗਾ ਠੰਡ ਤੋਂ ਬਾਅਦ 5 ਤੋਂ 19 ਡਿਗਰੀ, ਮੈਲਬਨ ਦੇ ਵਿੱਚ ਵੀ ਸੰਘਣੇ ਬੱਦਲ ਛਾਣ ਦੀ ਸੰਭਾਵਨਾ ਹੈ, 20 ਡਿਗਰੀ ਹਲਕਾ ਮੀਂਹ ਦੱਸਿਆ ਜਾ ਰਿਹਾ ਹੈ, ਐਡਲੇਡ ਦੇ ਵਿੱਚ 19 ਡਿਗਰੀ, ਪਰਥ ਦੇ ਵਿੱਚ ਹਲਕੇ ਬੱਦਲ 23 ਡਿਗਰੀ, ਦਿਨ ਸਾਫ਼ 32 ਡਿਗਰੀ, ਡਾਰਵਿਨ ਦੇ ਵਿੱਚ ਔਰ ਹਲਕੇ ਬੱਦਲ ਹੋ ਸਕਦੇ ਨੇ, ਐਲਿਸ ਸਪ੍ਰਿੰਗ ਦੇ ਵਿੱਚ 27 ਡਿਗਰੀ ਤਾਪਮਾਨ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਲਕੇ ਬੱਦਲ ਨੇ, 24 ਡਿਗਰੀ ਅੱਜ ਇਸ ਵੇਲੇ ਤਾਪਮਾਨ ਹੈ ਔਰ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਤੇ ਇੱਕ ਗੀਤ ਹੋਰ, ਗੀਤ ਤੋਂ ਬਾਅਦ ਫਿਰ ਗਿਆਨੀ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜਨਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
जिंदगी हंसने गाने के लिए है पल दो पल, जिंदगी हंसने गाने के लिए है पल दो पल, इसे खोना नहीं खोके रोना नहीं, इसे खोना नहीं खोके रोना नहीं, जिंदगी हंसने गाने के लिए है पल दो पल, जिंदगी हंसने गाने के लिए है पल दो पल। अवतार नहीं तेरे गिरने में भी तेरी हार नहीं, के तू आदमी है अवतार नहीं, जो हो देश वो भेस बना प्यारे, चले जैसे भी काम चला प्यारे, प्यारे तू गम न कर, जिंदगी हंसने गाने के लिए है पल दो पल, जिंदगी हंसने गाने के लिए है पल दो पल। जहाँ सच न चले वहाँ झूठ सही, जहाँ हक न मिले वहाँ लूट सही, जहाँ सच न चले वहाँ झूठ सही, जहाँ हक न मिले वहाँ लूट सही, यहाँ चोर है सब कोई साध नहीं, सुख ढूंढ ले सुख अपराध नहीं, प्यारे तू गम न कर, जिंदगी हंसने गाने के लिए है पल दो पल, इसे खोना नहीं खोके रोना नहीं, इसे खोना नहीं खोके रोना नहीं, जिंदगी हंसने गाने के लिए है पल दो पल, जिंदगी।
दिल नाल दिल मिले ताइयों गल बनती है, यार बल यार दा ध्यान होना चाहिदा, गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वालियां गल्लां चल रहीयां ते मैं तुहाडा होस्ट अमनदीप सिद्धू कॉफ सार्बर स्टूडियो तों, और मेरे नाल साडे सत्कारयोग ताया जी ज्ञानी संतोख सिंह जी शामिल हो चुके ने सिडनी तों। मैं उहनां नूं जी आया कहना, सत श्री अकाल ताया जी, वाहिगुरू जी का खालसा वाहिगुरू जी की फतेह। ठीक है, किद्दां तंदुरुस्त हो, चढ़दी कला चो?
ਬਾਬਿਆਂ ਦੀ ਕਿਰਪਾ ਹੀ ਆ, ਰਿੜੀ ਜਾਂਦੇ ਆ, ਜਿਹੜਾ ਦਿਨ ਮਿਲਦਾ ਹੈ ਬੋਨਸ ਹੀ ਆ,
ਤਨਖਾਹ
ਤਾਂ ਖਾ ਚੁੱਕੇ ਆ ਹੁਣ ਬੋਨਸ ਹੀ ਆ। ਨਹੀਂ ਠੀਕ ਆ ਤਾਇਆ ਜੀ, ਚੜ੍ਹਦੀ ਕਲਾ ਚੋ ਤੇ ਤੁਹਾਨੂੰ ਹਾਂਜੀ ਹੋਰ ਉਦਾਂ ਹੀ ਅਸੀਂ ਸਤਿ ਸ੍ਰੀ ਅਕਾਲ ਬੁਲਾਈ ਜਾਂਦੇ। ਅੱਛਾ, ਤੁਹਾਨੂੰ ਮੈਂ ਪਹਿਲਾਂ ਵੀ ਚੇਤਾ ਕਰਾਇਆ ਸੀ ਵੀ ਇਹਦਾ ਮਤਲਬ ਵੀ ਤੁਹਾਨੂੰ ਕੋਈ ਡਰ ਨਹੀਂ ਤੇ ਤੁਹਾਨੂੰ ਨਜ਼ਰ ਨਾ ਲੱਗ ਜਾਵੇ। ਮੈਂ ਕਿਹਾ ਵੀ ਇੰਨੀਆਂ ਸੋਹਣੀਆਂ ਫੋਟੋਆਂ ਦੇ ਵਿੱਚ ਕਿਤੇ ਮਾੜੀ ਜੀ ਮੇਰੀ ਵੀ ਅੜਾ ਛੱਡੋ। ਉਹ ਹਰਮਨ ਦਾ ਜਿਹੜਾ ਕੋਈ ਉਹ ਪ੍ਰੋਫਾਈਲ ਜਿਹੜਾ ਮੈਂ ਖੋਲਦਾ ਤੇ ਅੱਗੇ ਆਉਂਦਾ ਆ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਫੋਟੋ। ਮੈਨੂੰ ਤੁਹਾਡੇ ਨਾਲ ਜਿਆਦਾ ਫਿਕਰ ਹੈ ਕਿ ਕਿਸੇ ਦੀ ਮਾੜੀ ਨਜ਼ਰ ਨਾ ਲੱਗ ਜਾਵੇ।
ਨਜ਼ਰ ਬੱਟੂ ਵਾਂਗੂ ਵਿੱਚ ਮੇਰਾ ਵੀ ਸਮਾਨ ਕੱਢਿਆ ਪਿਆ, ਬਸ ਇਕੱਠੀ ਕਰਨੀ ਆ ਥੋੜਾ ਸਮਾਂ। ਖੈਰ ਤਾਇਆ ਜੀ, ਪਹਿਲਾਂ ਨਾ ਆਪਾਂ ਸੁਨੇਹੇ ਲੈ ਲੈਂਦੇ ਹਾਂ। ਸਾਡੇ ਬਹੁਤ ਸਾਰੇ ਸਤਿਕਾਰਯੋਗ ਸਰੋਤੇ ਸਾਡੇ ਨਾਲ ਜੁੜ ਰਹੇ ਨੇ। ਜੋਗਿੰਦਰ ਸੋਹੀ ਜਗਰਾਓ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੜੀ ਦੇਰ ਬਾਅਦ ਪ੍ਰੋਗਰਾਮ ਚ ਆਏ ਨੇ। ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੰਜੋਏ ਕਰ ਰਹੇ ਹਾਂ। ਤੇ ਕਹਿੰਦੇ ਮੈਂ ਰਿਟਾਇਰ ਹੋ ਗਿਆ ਹਾਂ ਤੇ ਮੀ ਐਂਡ ਗਿਆਨੀ ਜੀ ਐਵਰੀ ਥਰਸਡੇ ਅਸੀਂ ਗੁਰਦੁਆਰਾ ਗਲੈਨਵੁੱਡ ਗੁਰਦੁਆਰਾ ਜਾਂਦੇ ਹਾਂ 11 ਤੋਂ 12 ਵਜੇ ਲਰਨ ਯੋਗਾ। ਤਾਂ ਜੀ ਤੁਸੀਂ ਯੋਗਾ ਵੀ ਕਰ ਰਹੇ ਹੋ? ਦੇਖੋ ਤੁਹਾਡਾ ਦੱਸਤਾ ਸੋਈ ਸਾਹਿਬ ਨੇ।
ਮੈਨੂੰ ਤਾਂ ਘਰੋਂ ਨਿਕਲਣ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਆ। ਯੋਗਾ ਸ਼ਾਗਾ ਹੋਣਾ ਹੀ ਕੀ ਕਰਨਾ ਹੈ।
ਉਹ ਪਤਾ ਕੀ ਆ, ਉਹ ਕਹਿੰਦੇ ਬਾਕੀ ਗੱਲਾਂ ਛੱਡੋ, ਉਹ ਕਹਿੰਦੇ ਬਾਕੀ ਗੱਲਾਂ ਛੱਡੋ, ਕਹਿੰਦੇ ਸਿੱਧੂ ਸਾਹਿਬ ਹਰੇਕ ਵਾਰੀ ਜਦੋਂ ਮੈਨੂੰ ਗਿਆਨੀ ਜੀ ਮਿਲਦੇ ਆ ਨਾ, ਉਹ ਮੈਨੂੰ ਇਹ ਪੁੱਛਦੇ ਆ ਵੀ ਤੁਸੀਂ ਗੁਰਚਰਨ ਹੋ ਜਾਂ ਜੋਗਿੰਦਰ ਸਿੰਘ ਹੋ। ਕਹਿੰਦੇ ਮੈਂ ਉਹਨਾਂ ਨੂੰ 37 ਵਾਰੀ ਦੱਸ ਚੁੱਕਾ ਆ, ਉਹਨਾਂ ਨੂੰ 37 ਵਾਰੀ ਦੱਸ ਚੁੱਕਾ ਕਿ ਮੈਂ ਜੋਗਿੰਦਰ ਹਾਂ ਜੋਗਿੰਦਰ, ਬਟ ਆਲਵੇਜ਼ ਕਹਿੰਦੇ ਉਹ ਮੇਰੇ ਮੇਰੇ ਛੋਟੇ ਭਰਾ ਗੁਰਚਰਨ ਨਾਲ ਮਿਕਸ ਕਰ ਦਿੰਦੇ ਆ। ਕਹਿੰਦੇ ਵੀ ਮੈਂ ਇੱਕ ਸਲਾਹ ਦੇਵਾਂ ਵੀ ਤਾਇਆ ਜੀ ਨੂੰ ਹੁਣ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਹੁਣ ਉਹਨਾਂ ਨੂੰ ਬਦਾਮ ਖਾਣ ਦੀ ਲੋੜ ਹੈ ਤਾਂ ਕਿ ਉਹਨਾਂ ਦੀ ਮੈਮਰੀ ਦੁਬਾਰਾ।
ਗੱਲ ਤਾਂ ਠੀਕ ਹੈ, ਉਹ ਗੱਲ ਸੱਚੀ ਹੈ, ਪਰ ਮੈਂ ਹੈਰਾਨ ਨਹੀਂ ਇਸ ਗੱਲ ਦੀ ਹੈ ਵੀ ਦਾੜੀ ਤੇ ਉਹਦੀ ਵੀ ਚਿੱਟੀ ਹੈ ਪਰ ਉਹਨੇ 37 ਵਾਰੀ ਗਿਣਤੀ ਪੂਰੀ ਰੱਖੀ ਆ। ਹੈ
ਉਹ ਫਿਰ ਬਦਾਮ ਖਾਂਦੇ ਨਾ,
37 ਵਾਰੀ ਪੁੱਛਿਆ
ਉਹ ਬਦਾਮ ਖਾਂਦੇ ਆ।
ਆਮ ਤੌਰ ਕਹਿੰਦੇ ਨਾ ਵੀ ਮੈਂ ਤੈਨੂੰ 1000 ਵਾਰ ਦੱਸ ਚੁੱਕਿਆ, ਮੈਂ ਤੈਨੂੰ 100 ਵਾਰ ਦੱਸ ਚੁੱਕਿਆ, ਤੈਨੂੰ ਮੈਂ ਕਈ ਵਾਰ ਦੱਸ ਚੁੱਕਿਆ, ਪਰ 37 ਵਾਰੀ ਪੂਰੀ ਗਿਣਤੀ ਨਾ ਪਹਿਲੀ ਹੈ ਜੋਗਿੰਦਰ ਸਿੰਘ ਹੋਰਾਂ ਨੇ ਦੱਸੀ ਆ। ਉਹ ਇਸ ਤਰ੍ਹਾਂ ਹੀ ਸੀ ਨਾ, ਇੱਥੇ 4 ਭਰਾ ਆ ਇੱਕੋ ਜਿਹੇ ਸੋਤੇ ਇੰਗਲੈਂਡ ਤੋਂ ਆਏ ਹੋਏ ਤੇ ਉਹਨਾਂ ਦੀ ਮੈਨੂੰ ਸਮਝ ਨਹੀਂ ਸੀ ਆਉਂਦੀ ਹੁੰਦੀ ਵੀ ਕਿਹੜਾ ਕੌਣ ਆ।
ਅੱਛਾ,
ਤੇ ਮੈਂ ਫਿਰ ਉਹਨਾਂ ਦਾ ਘੋਟਾ ਲਾਇਆ। ਇੱਕ ਤਾਂ ਅਸੀਂ ਇਹਦੇ ਕੰਪਿਊਟਰ ਦੀ ਕਲਾਸ ਸੀ ਬਿੱਲ ਬਲਦੇਵ ਸਿੰਘ ਤੇ ਉਹਦੀ ਮੈਨੂੰ ਪਛਾਣ ਹੋ ਗਈ, ਅਸੀਂ ਦੋਨੋਂ ਕੰਪਿਊਟਰ ਸਿੱਖਣ ਜਾਂਦੇ ਹੁੰਦੇ ਸੀ।
ਅੱਛਾ,
ਤੇ ਉਹ ਉਹਦੀ ਪਛਾਣ ਵੀ ਬਾਕੀ ਰਹਿ ਗਏ ਤਿੰਨ। ਤਿੰਨਾਂ ਦੇ ਵਿੱਚੋਂ ਫਿਰ ਮੈਂ ਅੰਦਾਜ਼ਾ ਲਾਇਆ ਵੀ ਆਹ ਜਿਹੜਾ ਮੁੱਛਾਂ ਰੱਖ ਲੈਂਦਾ ਆ, ਥੋੜਾ ਜਿਹਾ ਵੱਡੇ ਕੱਦਦਾ ਆ, ਥੋੜਾ ਜਿਹਾ ਸਾਂਵਲਾ ਰੰਗ ਆ, ਉਹ ਹੈਗਾ ਆ ਲੈ ਹੁਣ ਉਹਦਾ ਮੈਨੂੰ ਨਾ ਹੀ ਭੁੱਲ ਜਾਣਾ, ਚਲੋ ਉਹਦੀ ਪਛਾਣ ਹੋ ਗਈ, ਉਹ ਕੌਰਾ ਰਹਿੰਦਾ ਹੁੰਦਾ ਸੀ। ਬਾਕੀ ਰਹਿ ਗਏ ਦੋ, ਦੋਵਾਂ ਦੇ ਵਿੱਚੋਂ ਇੱਕ ਥੋੜਾ ਜਿਹਾ ਪਤਲਾ ਤੇ ਥੋੜਾ ਜਿਹਾ ਫੇਰ ਕਲਰ ਦਾ ਆ, ਉਹ ਹੈ ਨਿਰਮਲ ਸਿੰਘ, ਤੇ ਬਾਕੀ ਇੱਕ ਰਹਿ ਗਿਆ ਉਹ ਇੱਕ ਜਿਹੜਾ ਉਹ ਸੁਦਾਗਰ ਸਿੰਘ ਹੋ ਗਿਆ। ਮੈਂ ਉਹਨਾਂ ਦਾ ਇਸ ਤਰ੍ਹਾਂ ਘੋਟਾ ਲਾਇਆ ਸੀ।
ਤਾਇਆ ਜੀ ਉਹ 37 ਤਾਂ ਗਿਆ, ਜੇ ਕਹਿੰਦੇ 36 ਕਹਿੰਦੇ ਤਾਇਆ ਜੀ ਨੇ ਗੁੱਸਾ ਕਰਨਾ ਸੀਗਾ। ਇੱਦਾਂ ਇੱਕ ਨਾ ਇੱਕ ਵਾਰੀ ਗੁਰਪ੍ਰੀਤ ਗਿੱਲ ਹੋਣਾ ਨੇ ਚੁਟਕਲਾ ਸੁਣਾਇਆ ਸੀਗਾ, ਗੱਲ ਸੁਣਾਈ ਸੀਗੀ ਕੈਨਬਰਾ ਦੀ। ਕਹਿੰਦੇ ਵੀ ਟੈਕਸੀ ਡਰਾਈਵਰ ਆਪਣਾ ਨੌਜਵਾਨ ਸੀਗਾ ਤੇ ਉਹ ਗੋਰਾ ਲੜ ਪਿਆ ਉਹਦੇ ਨਾਲ ਪੈਸੰਜਰ, ਤੇ ਗੋਰੇ ਨੇ ਕੱਢੀਆਂ ਗਾਲਾਂ, ਤੇ ਹੁਣ ਇਹ ਪੰਜਾਬੀ ਚ ਕੱਢਣ ਲੱਗ ਪਿਆ, ਉਹਨੂੰ ਸਮਝ ਨਾ ਆਵੇ ਉਹ ਕਰੀ ਜਾਵੇ ਵੱਟ ਵੱਟ, ਇਹ ਫਿਰ ਨਾ ਟਰਾਂਸਲੇਟ ਕਰਨ ਲੱਗ ਗਿਆ ਗਾਲ, ਇਹਨੇ ਫਿਰ ਇੰਗਲਿਸ਼ ਚ ਉਹਨੂੰ ਕੱਢੀ। ਕਹਿੰਦਾ ਹਾਂ, ਕਹਿੰਦਾ ਗੋ ਆਈ ਹੈਵ ਸੀਨ 36 ਪੀਪਲ ਲਾਈਕ ਯੂ, ਹੈਨਾ, ਕਹਿੰਦਾ ਆਹ ਕਿਹੜੀ ਗਾਲ ਹੋ ਗਈ, ਆਹ ਕਿੱਦਾਂ ਕਿਹੜੀ ਗਾਲ ਹੋ ਗਈ, ਬਟ ਇਜ ਬਟ ਯੂ ਮੀਨ 36 ਪੀਪਲ ਸੋ ਵੱਟ, ਕਹਿੰਦਾ
ਉਹ ਗੱਲ ਹੋਈ ਨਾ ਵੀ ਉਹ ਕੋਲ ਕਹਿੰਦੇ ਗਾਲ ਤੇਰੀ ਮੈਂ ਭੈਣ ਦੇ ਵਿਆਹ ਚ ਭੱਜਿਆ ਫਿਰ ਜੇ ਨੱਚਾਂ, ਤੇ ਉਹ ਕੋਰਟ ਚਲੀ ਗਈ ਗੱਲ ਵੀ ਉਹ ਟਰਾਂਸਲੇਟ ਕਰਕੇ ਦੱਸਦਾ ਵੀ ਗਾਲ ਕੀ ਇਹਨੇ ਕੀ ਕਿਹਾ, ਤੇ ਉਹ ਵਕੀਲ ਕਹਿੰਦਾ ਜੀ ਕਹਿੰਦਾ ਵੀ ਆਈ ਡਾਂਸ ਇਨ ਮੈਰਿਜ ਆਫ ਯੂਅਰ ਸਿਸਟਰ, ਕਹਿੰਦਾ ਵੀ ਲੈਟ ਹਿਮ ਡਾਂਸ ਲੈਟ ਹਿਮ ਡਾਂਸ, ਖੁਸ਼ੀ ਵਾਲੀ ਗੱਲ
ਖੁਸ਼ੀ ਵਾਲੀ ਗੱਲ।
ਉਹ ਯਾਰ ਉਹ ਚ ਮੈਨੂੰ ਗੱਲ ਚੇਤੇ ਆ ਗਈ, ਕੱਲ ਕੋਈ ਗੱਲ ਹੋ ਰਹੀ ਸੀ ਕਿਸੇ ਨਾਲ,
ਹਾਂਜੀ,
ਤੇ ਉਹ ਨਾ ਮੈਂ ਵਾਹਵਾ ਸਾਲਾਂ ਦੀ ਗੱਲ, ਪਿੱਛੇ ਦੂਜਾ ਮਕਾਨ ਨਹੀਂ ਸੀ ਬਣਾਇਆ ਤੇ ਖੁੱਲਾ ਥਾਂ ਹੁੰਦਾ ਤੇ ਸਬਜ਼ੀ ਸੁਬਜੀ ਲਾਈ ਹੁੰਦੀ, ਉਹ ਮੈਂ ਇੱਕ ਵਾਰੀ ਕੀ ਕੀਤਾ ਵੀ ਮੈਣਾ ਤੇ ਦੋ ਮੇਥੀ ਮੇਥੇ ਸਪਾਲਕ ਸਰੋਂ 3-4 ਦੀ ਕੱਟ ਕੁੱਟ ਕੇ ਇਹਨਾਂ ਦੇ ਕੁੱਕਰ ਚ ਪਾ ਕੇ ਤੇ ਕਿਚਨ ਚ ਰਿੰਨਣ ਧਰਤਾ। ਉਹ ਕਿਤੇ ਪਤਾ ਨਾ ਲੱਗਿਆ, ਕੋਈ ਕੋਈ ਪੱਤਾ ਨਾ ਉਸ ਥਾਂ ਤੇ ਜਾੜਿਆ ਜਿੱਥੇ ਪ੍ਰੈਸ਼ਰ ਪੈਣ ਤੇ ਹੋਣਾ ਸੀਗਾ, ਸੀਟੀ ਵੱਜਣੀ ਸੀ। ਤੇ ਉਹ ਜੀ ਮੈਂ ਕਿਚਨ ਚ ਖਲੋਤਾ ਤੇ ਫੋੜ ਕਦੇ ਜਿਵੇਂ ਬੰਬ ਚੱਲਦਾ ਆ, ਉਹ ਕੁੱਕਰ ਪਾਟ ਗਿਆ, ਕੁੱਕਰ ਦਾ ਢੱਕਣ ਸਿੰਕ ਤੇ ਜਾ ਡਿੱਗਿਆ ਤੇ ਜਿਹੜਾ ਸਿੰਕ ਜਿਹੜਾ ਕੁੱਕਰ ਸੀਗਾ ਉਹ ਮੇਰੇ ਲਾਗੋਂ ਦੀ ਲੰਘਦਾ ਤੇ ਬਾਹਰਲੀ ਕੰਧ ਜਾ ਵੱਜਿਆ, ਉਹਦੇ ਚ ਮਘੂਰਾ ਕਰਤਾ ਤੇ ਸਾਰੇ ਛੱਤ ਤੇ ਕੰਧਾਂ ਤੇ ਸਾਰਾ ਜਿਹੜਾ ਸੀ ਹਰਿਆ ਹੀ ਹਰਿਆ ਹੋ ਗਿਆ। ਮੈਂ ਫਿਰ ਛੇਤੀ ਛੇਤੀ ਉਹ ਸਾਰੀਆਂ ਕੰਧਾਂ ਕੁੰਧਾਂ ਫਰਸ਼ ਸਾਫ਼ ਕੀਤਾ ਤਾਂ ਕਿ ਤੁਹਾਡੀ ਤਾਈ ਆਉਣ ਤੋਂ ਪਹਿਲਾਂ ਪਹਿਲਾਂ ਪਰੋ ਨਿਸ਼ਾਨੀਆਂ ਬੀਬੀਆਂ ਜਨਾਨੀਆਂ ਸਮਝ ਜਾਂਦੀਆਂ ਹੁੰਦੀਆਂ ਵੀ ਸਮਥਿੰਗ ਇਜ਼ ਰੌਂਗ। ਤੇ ਉਹ ਮੈਂ ਐਡੀਲੇਡ ਨਾ ਬੈਠੇ ਉੱਥੇ ਦਫ਼ਤਰ ਚ ਮੈਂ ਸੁਣਾਤੀ ਗੱਲ ਤੇ ਉੱਥੇ ਉਹ ਮਨਪ੍ਰੀਤ ਸਿੰਘ ਟਾਲਵੀ ਉਹ ਬੈਠਾ ਕਹਿੰਦਾ ਤਾਇਆ ਜੇ ਕਿਤੇ ਇੱਕ ਉਂਗਲ ਦੇ ਫਰਕ ਨਾਲ ਤੈਨੂੰ ਵੱਜ ਜਾਂਦਾ ਨਾ ਤੇ ਤੇਰੀ ਰੂਹ ਨੂੰ ਤੇ ਜਮਾਂ ਨੇ ਲੈ ਜਾਣਾ ਸੀ ਤੇ ਲੋਕਾਂ ਨੇ ਜਨਾਨੀਆਂ ਨੇ ਆਣ ਕੇ ਪੁੱਛਣਾ ਸੀ ਤਾਈ ਨੂੰ ਵੀ ਭੈਣੇ ਕੀ ਹੋਇਆ ਤੇ ਉਹਨੇ ਫੇਰ ਉਹੀ ਜਵਾਬ ਦੇਣਾ ਸੱਚਾ ਵੀ ਕੁੱਕਰ ਦੀ ਸ਼ਰਾਰਤ ਆ, ਕੁੱਕਰ ਨਹੀਂ ਕੋਈ ਹੋਇਆ। ਤੇ ਫੇਰ ਜੋ ਤੇਰਾ ਜਨਾਜਾ ਲੈ ਕੇ ਜਾਣਾ ਸੀ ਨਾ ਤੇਰੇ ਮਗਰ ਨਾ ਜਨਾਜੇ ਦੇ ਬੰਦਿਆਂ ਨਾਲੋਂ ਬੀਬੀਆਂ ਨੇ ਜ਼ਿਆਦਾ ਕਤਾਰ ਹੋਣੀ ਸੀ।
ਕਿਉਂ?
ਮੈਂ ਕਿਹਾ ਵੀ ਉਹ ਕਿਉਂ? ਮੈਂ ਕਿਹਾ ਵੀ ਜਦੋਂ ਉਹਨਾਂ ਨੇ ਕਹਿਣਾ ਸੀ ਨਾ ਵੀ ਆ ਕੁੱਕਰ ਆਪਣਾ ਸ਼ਰਾਰਤ ਇਹਦੇ ਨਾਲ ਮੌਤ ਹੋਈ ਆ ਤੇ ਉਹਨੇ ਕਹਿਣਾ, ਹਰੇਕ ਨੇ ਕਹਿਣਾ ਭੈਣੇ ਕਿ ਦੋ ਕੁ ਦਿਨ ਲਈ ਮੈਨੂੰ ਨੀ ਮਿਲ ਸਕਦਾ ਕੁੱਕਰ ਉਧਾਰਾ। ਤੇ ਤਾਈ ਨੇ ਕਹਿਣਾ ਇਹ ਸਾਰੀ ਲਾਈਨ ਕੁੱਕਰ ਵਾਲਿਆਂ ਦੀ ਆ, ਲੈ ਕੇ ਲੱਗ ਜਾਓ ਵਾਰੀ ਨਾ ਮਿਲ ਜਾਓ।
ਤਾਜੀ ਕਿਆ ਬਾਤ ਹੈ। ਤੇ ਸਾਡੇ ਨਾਲ ਬਹੁਤ ਸੱਜਣ ਮਿੱਤਰ ਜੁੜੇ ਨੇ ਜੀ ਐਸ ਚਾਲ ਹੁੰਦੀ, ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਮਿੱਟੀ ਪੁੱਟ ਤਾਇਆ ਜੀ ਸਾਡੇ ਨੇ ਤੇ ਬਿਲਕੁਲ। ਰਣਜੀਤ ਸਿੰਘ ਕੰਗ ਪਿਆਰਿਓ ਕੀ ਹਾਲ ਚਾਲ ਹੈ, ਇਹ ਨਾ ਕੈਨਬਰਾ ਤੋਂ ਜੁੜਦੇ ਨੇ, ਮੈਂ ਨਾ ਪਰਸੋਂ ਇਹਨਾਂ ਨੂੰ ਯਾਦ ਕਰ ਰਿਹਾ ਸੀ ਮੈਂ ਇਹਨਾਂ ਨੂੰ ਕਾਲ ਕਰਾਂ ਤੇ ਦੇਖੋ ਕਿੱਦਾਂ ਰਾਹ ਖੁੱਲ ਜਾਂਦੇ ਨੇ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਮੇਰੇ ਪ੍ਰਭ ਸਾਚੇ।
ਇਹਨਾਂ ਨੂੰ ਕਹੋ ਵੀ ਆ ਕਰੋਨਾ ਛੇਤੀ ਛੇਤੀ ਮੁਕਾਓ, ਮੈਂ ਛਾਪਾ ਮਾਰਨਾ।
ਜਾਵਾਂਗੇ ਜਾਵਾਂਗੇ। ਤੇ ਇਹਨਾਂ ਨੇ ਬਾਣੀ ਸ਼ੇਅਰ ਕੀਤੀ, ਕਹਿੰਦੇ ਮੇਰੇ ਪ੍ਰਭ ਸਾਚੇ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ।
ਤੇ
ਹਾਂਜੀ, ਬਹੁਤ ਸੋਹਣੇ ਮਤਲਬ ਸ਼ਬਦ ਸਾਡੇ ਨਾਲ ਸਾਂਝਾ ਕੀਤਾ।
ਦੋ ਜੀਵ ਕਾਰਬਨ ਕਾਪੀ ਨੀ ਹੈਗੀ,
ਬਿਲਕੁਲ
ਕਾਰਬਨ ਕਾਪੀ ਨੀ, ਕੋਈ ਨੀ।
ਜਗਜੀਤ ਸਿੰਘ ਢਿੱਲੋਂ ਸਾਡੇ ਨਾਲ ਜੁੜੇ ਨੇ ਕੇਨਸ ਤੋਂ, ਪਿਆਰਿਓ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਸਤਿ ਸ੍ਰੀ ਅਕਾਲ, ਅਦਾਬ, ਨਮਸਤੇ, ਸੰਡੇ ਮਾਰਨਿੰਗ ਸ਼ੋ ਸੁਣ ਰਹੇ ਹਾਂ ਜੀ, ਨਾਲ ਨਾਲ ਲਾਨ ਮੂਵਿੰਗ ਕਰ ਰਹੇ ਹੋ ਹੈੱਡਫੋਨ ਤੇ ਮੇਰਾ ਖਿਆਲ ਲਾ ਕੇ ਸੁਣ ਰਹੇ ਆ। ਤੇ ਤਾਇਆ ਜੀ ਮਨਦੀਪ ਸਿੱਧੂ ਮਨਦੀਪ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਭਾਈ ਵੀਰ ਸਿੰਘ ਦੀ ਕਵਿਤਾ ਸਾਂਝੀ ਕੀਤੀ ਆ ਕੋਇਲੇ ਦੇ ਸੰਬੰਧ ਵਿੱਚ। ਤੇ ਸਤਨਾਮ ਸਿੰਘ ਮੈਲਬਨ ਤੋਂ ਜੁੜੇ ਨੇ, ਕਹਿੰਦੇ ਕੋਈ ਅਪਡੇਟ ਗ੍ਰਿਫਤ ਖੇਡਾਂ ਦੀ, ਤੇ ਆਪਾਂ ਨਾ ਮਾਤਾ ਸੁਲੱਖਣੀ ਦੀ ਗੱਲਬਾਤ ਕਰਨ ਤੋਂ ਪਹਿਲਾਂ ਗ੍ਰਿਫਤ ਖੇਡਾਂ ਬਾਰੇ ਦੱਸ ਦਈਏ ਕਿ ਸ਼ਹੀਦੀ ਟੂਰਨਾਮੈਂਟ ਇਸ ਵਾਰੀ ਵੀ ਮੁਲਤਵੀ ਕਰਨਾ ਪਿਆ ਆ ਕੋਵਿਡ ਰੈਸਟ੍ਰਿਕਸ਼ਨ ਨੂੰ ਲੈ ਕੇ। ਤਾਂ ਜੀ ਮੇਰੀ ਪੁਰਸ਼ੋਤਮ ਸਿੰਘ ਉਹਨਾਂ ਨਾਲ ਗੱਲ ਹੋਈ ਸੀ 2 ਹਫ਼ਤੇ ਪਹਿਲਾਂ, ਮੈਂ ਰੇਡੀਓ 'ਤੇ ਵੀ ਉਦੋਂ ਵੀ ਦੱਸਿਆ ਸੀ, ਅਤੇ ਉਹ ਕਹਿੰਦੇ ਬੜੀ ਜੱਦੋਜਹਿਦ ਕਰਨੀ ਪੈ ਰਹੀ ਸੀਗੀ, ਬਹੁਤ ਮੀਟਿੰਗਾਂ ਹੋਈਆਂ, ਬੜੀ ਟਰਾਈ ਕੀਤੀ ਵੀ ਗੇਮਾਂ ਹੋ ਜਾਣ, ਪਰ ਰੈਸਟ੍ਰਿਕਸ਼ਨਾਂ ਇੰਨੀਆਂ ਸੀਗੀਆਂ ਵੀ 1.5 ਮੀਟਰ ਦਾ ਵਿੱਥ ਰੱਖਣੀ ਪੈਣੀ ਹੈ, ਇੰਨੇ ਟੋਇਲਟਸ ਦੇ ਵਿੱਚ, ਇੰਨੇ ਉੱਥੇ, ਸਾਰਾ ਕੁਛ ਲੰਗਰ ਦੇ ਵਿੱਚ। ਤੁਹਾਨੂੰ ਪਤਾ ਵੀ ਜਦੋਂ ਟੂਰਨਾਮੈਂਟ ਹੁੰਦਾ ਤਾਂ ਫਿਰ ਕਬੱਡੀ ਦੇ ਮੈਚ ਚੱਲਦੇ ਹੁੰਦੇ ਜਾਂ ਹੋਰ ਹੈ, ਫਿਰ ਉਹ ਮਾਹੌਲ ਹੀ ਇੱਦਾਂ ਦਾ ਹੁੰਦਾ, ਉੱਥੇ ਇੰਪੋਸੀਬਲ ਹੋ ਜਾਂਦਾ ਸੀ। ਉਹ ਕਹਿੰਦੇ ਇਸ ਕਰਕੇ ਅਸੀਂ ਰਿਸਕ ਨੂੰ ਮੱਦੇਨਜ਼ਰ ਰੱਖਦੇ ਹੋਏ ਨਾ ਇਹੀ ਸੋਚਿਆ ਵੀ 1 ਸਾਲ ਹਜੇ ਹੋਰ ਟਿਕ ਲਈਏ ਤਾਂ ਜ਼ਿਆਦਾ ਵਧੀਆ ਹੈ।
ਨਹੀਂ ਨਹੀਂ, ਸਿਆਣਪ ਕੀਤੀ ਆ, ਕਿਉਂਕਿ ਉੱਥੇ ਹੁਣ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਕੱਠੇ, ਭਾਵੇਂ ਐਰਕਾਂ ਘੱਟ ਹੀ ਆਉਂਦੇ ਪਰ ਫਿਰ ਵੀ ਆ ਡਿਸਟੈਂਸ ਰੱਖਣਾ ਤੇ ਗਿਣਤੀ ਰੱਖਣੀ, ਤੇ ਫਿਰ ਕਬੱਡੀ ਤੋਂ ਬਾਅਦ ਆਪਣਾ ਸੂਰਮਗਤੀ ਵੀ ਵਿਖਾਉਣੀ ਹੁੰਦੀ ਆ, ਉਹਦੇ ਜਦੋਂ ਹੱਥੋਂ ਪਾਈ ਹੋ ਗਏ ਇੱਕ ਦੂਜੇ ਨਾਲ ਤੇ ਉਦੋਂ ਕਿਵੇਂ ਡਿਸਟੈਂਸ
ਰੱਖਣਾ। ਨਹੀਂ ਪਹਿਲਾਂ ਹੱਥੋਂ ਪਾਈ ਹੋਣ ਜੋਗੇ ਵੀ ਹੋਣਾ ਪੈਂਦਾ ਨਾ ਸਟ੍ਰੀਟਾਂ 'ਚ ਜਾ ਕੇ, ਬੂਟ ਕਲਚਰ ਜਿਹੜਾ ਚੱਲਦਾ ਹੈ ਤੇ ਉਹ ਤਾਂ ਪਹਿਲਾਂ ਹੀ
ਬੂਟਾਂ 'ਚ
ਹਰ ਪਾਸੇ ਨਿਗਾਹ ਆ, ਐਵੇਂ ਹਾਸੇ ਦਾ ਤਮਾਸਾ ਬਣੂਗਾ, ਮੁੜ ਕੇ ਹੋਰ 3600 ਰੈਸਟ੍ਰਿਕਸ਼ਨਾਂ ਪਰਮਾਨੈਂਟਲੀ ਲੱਗ ਜਾਣਗੀਆਂ। ਸੋ ਚੰਗਾ ਫੈਸਲਾ ਕੀਤਾ ਹੈ ਜੀ ਗ੍ਰਿਫਤ ਵਾਲਿਆਂ ਨੇ, ਤੇ ਕੋਈ ਗੱਲ ਨੀ, ਇਹ ਮਾੜੇ ਸਮੇਂ ਆ, ਇੱਦਾਂ ਆਉਂਦੇ ਜਾਂਦੇ ਰਹਿੰਦੇ ਆ, ਇਹ ਕੈਰੀ ਓਨ ਹੀ ਰਹਿਣਾ ਆ। ਸੁਤਾਇਆ ਜੀ ਰਵਿੰਦਰ ਸਿੰਘ ਧਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰਾਜਨਦੀਪ ਸਿੰਘ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰੇ ਸਰੋਤੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਜੀ ਆਇਆਂ। ਤਾਇਆ ਜੀ ਆਪਾਂ ਜਿਹੜੀ ਕੜੀ ਸ਼ੁਰੂ ਕੀਤੀ ਹੋਈ ਹੈ ਸਿੱਖ ਬੀਬੀਆਂ ਦੇ ਬਾਰੇ, ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਨਾਲ ਜੁੜੀਆਂ, ਉਹਦੇ ਵਿੱਚ ਅੱਜ ਆਪਾਂ ਮਾਤਾ ਸੁਲੱਖਣੀ ਦੀ ਜੀਵਨ ਦੇ ਬਾਰੇ ਆਪਾਂ ਗੱਲ ਕਰਨੀ ਹੈ। ਤੁਸੀਂ ਵਾਅਦਾ ਕੀਤਾ ਸੀ ਤੇ ਪਲੀਜ਼ ਚਾਨਣਾ ਪਾਓ ਉਹਨਾਂ ਦੇ ਜੀਵਨ ਦੇ ਬਾਰੇ।
ਹਾਂਜੀ, ਇਹ ਸਤਿਕਾਰਯੋਗ ਸਾਡੇ ਮਾਤਾ ਜੀ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਹਿਲ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ, ਇਹ ਆਪਣਾ ਸਮਝ ਲਓ ਵੀ ਇਹਨਾਂ ਦੇ ਪਿਤਾ ਜੀ ਮੂਲ ਚੰਦ ਜੀ ਸਨ ਤੇ ਪੱਖੋ ਕੇ ਰੰਧਾਵੇ ਜ਼ਿਲ੍ਹਾ ਗੁਰਦਾਸਪੁਰ ਦੇ ਇਹ ਉੱਥੇ ਪਟਵਾਰੀ ਸਨ, ਜਿੱਥੋਂ ਦਾ ਅਜੇਤਾ ਰੰਧਾਵਾ ਵੀ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਲੂ ਸਿੱਖ ਹੋਇਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ 15 ਸਾਲਾਂ ਦੇ ਸੀ ਜਦੋਂ ਵਿਸਾਖੀ ਵਾਲੇ ਦਿਨ ਮਾਤਾ ਧੰਨ ਧੰਨ ਮਾਤਾ ਸੁਲੱਖਣੀ ਜੀ ਨਾਲ ਉਹਨਾਂ ਦੀ ਅੰਗੇਜਮੈਂਟ ਕਹਿ ਲਓ, ਕੁੜਮਾਈ ਕਹਿ ਲਓ, ਸ਼ੁਹਾਰਾ ਪਿਆ।
ਤਾਂ ਜੀ ਇੱਕ ਮਿੰਟ ਮੈਂ ਤੁਹਾਡੀ ਗੱਲ ਰੋਕਣਾ ਚਾਹੁੰਦਾ ਕਿਉਂਕਿ ਪਿਤਾ ਜੀ ਕਲਿਆਣ ਦਾਸ ਜੀ ਵੀ, ਕਲਿਆਣ ਚੰਦ ਜੀ ਵੀ ਪਟਵਾਰੀ ਸਨ, ਇਹਨਾਂ ਦੇ ਪਿਤਾ ਜੀ ਵੀ ਪਟਵਾਰੀ ਸਨ, ਫਿਰ ਪਟਵਾਰੀ ਪਟਵਾਰੀ ਮੈਨੂੰ ਲੱਗਦਾ ਇਹਨਾਂ ਦੀ ਆਪਸ ਦੇ ਵਿੱਚ ਹੋ ਗਈ ਹੋਣੀ ਹੈ ਗੱਲਬਾਤ, ਕਿਉਂਕਿ ਤੁਹਾਨੂੰ ਪਤਾ ਵੀ ਜੌਬ ਡਿਸਕ੍ਰਿਪਸ਼ਨ ਤਕਰੀਬਨ ਇੱਕੋ ਹੀ ਸੀ ਇਹਨਾਂ ਦੀ।
ਉਹ ਸੰਬੰਧ ਇਸ ਤਰ੍ਹਾਂ ਜੁੜਦੇ ਆ, ਭਈਆ ਜੈ ਰਾਮ ਜੀ ਜੋ ਪਤੀ ਸਨ ਬੇਬੇ ਨਾਨਕੀ ਜੀ ਦੇ, ਉਹ ਉਹਨਾਂ ਦਾ ਵਾਹ ਮੂਲ ਚੰਦ ਜੀ ਨਾਲ ਹੋਇਆ ਸੀ ਕਿ ਇਸ ਤਰ੍ਹਾਂ ਹੀ ਨੌਕਰੀ ਦੇ ਸੰਬੰਧ ਦੇ ਵਿੱਚ ਹੀ ਉੱਥੋਂ ਗਾਂ ਗੱਲ ਚੱਲੀ ਸੀ ਤੇ ਇਸ ਤਰ੍ਹਾਂ ਹੀ 10 ਭਾਈ ਪੁਰਾਣੇ ਸਮਿਆਂ ਦੇ ਵਿੱਚ ਨਾਈ ਤੇ ਆਪਣਾ ਬ੍ਰਾਹਮਣ ਤੇ ਮਰਾਸੀ ਇਹ ਹੀ ਜਾ ਕੇ ਰਿਸ਼ਤੇ ਘਰ ਆਉਂਦੇ ਹੁੰਦੇ ਸੀ ਨਾ, ਤੇ ਪਰ ਇੱਥੇ ਤਾਂ ਖੁਦ ਘਰ ਦਾ ਮੈਂਬਰ ਭਾਈਆ ਜੈ ਰਾਮ ਜੀ ਜਿਹੜੇ ਸਨ ਉਹ ਜਾ ਕੇ ਕਿਸੇ ਇਸ ਤਰ੍ਹਾਂ ਜ਼ਮੀਨ ਜ਼ਮੂਨ ਮਿਣਤੀ ਮੁਣਤੀ ਦੇ ਸੰਬੰਧ ਵਿੱਚ ਕੋਈ ਗੱਲ ਹੋ ਗਏ ਸਨ, ਤੇ ਹੁਣ ਆਪਾਂ ਨੂੰ ਇਸ ਵੇਲੇ ਨੀ ਯਾਦ ਵੀ ਸਹੀ ਕੀ ਹੋਇਆ। ਤੇ ਮੂਲ ਚੰਦ ਜੀ ਦੇ ਦੋਨੋਂ ਹੀ ਪਟਵਾਰੀ ਸਨ ਪ੍ਰੋਫੈਸ਼ਨ ਵਜੋਂ, ਤੇ ਦੋਨੋਂ ਹੀ ਖੱਤਰੀ ਵਰਣ ਨਾਲ ਸੰਬੰਧ ਰੱਖਦੇ ਸਨ, ਤੇ ਦੋਨੋਂ ਹੀ ਮਤਲਬ ਵੀ ਉਹਨਾਂ ਦੀ ਇਹਨਾਂ ਦੀ ਸੀਗੀ ਬੇਦੀ ਖਾਨਦਾਨ ਤੇ ਉਹ ਸੀ ਚੋਣੇ ਖਾਨਦਾਨ। ਮਤਲਬ ਖੱਤਰੀਆਂ ਦੇ ਵਿੱਚ ਗਾਂ ਜਿਹੜੀ ਗੋਤ ਹੁੰਦੀ ਆ, ਇੱਕ ਨਾ ਜਾਤ ਹੋਈ ਇੱਕ ਗੋਤ ਹੁੰਦੀ ਆ, ਤੇ ਉਹ ਗੋਤ ਉਹ ਚੋਣੇ ਸਨ। ਪਰ ਗੁਰਮਤ ਦੇ ਵਿੱਚ ਇਹਨਾਂ ਦੀ ਕੋਈ ਮਹੱਤਤਾ ਨਹੀਂ ਹੈ, ਕੋਈ ਕਿਸੇ ਜਾਤ ਦਾ ਵਿਅਕਤੀ ਉੱਚਾ ਨਹੀਂ ਤੇ ਕਿਸੇ ਦਾ ਨੀਵਾਂ ਨਹੀਂ ਹੈ, ਵੱਖਰੀ ਗੱਲ ਆ ਮਾਨਸਕੀ ਜਾਤ ਸਭੈ ਕੇ ਪਹਿਚਾਨ ਬੋ ਤੂੰ ਮੇਰਾ ਗੁਰਹਾਈ। ਤੋ ਇਹ ਪਰ ਜਾਣਕਾਰੀ ਵਜੋਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੀ ਆ, ਸੋਢੀ ਪਾਤਸ਼ਾਹ ਆਪਾਂ ਕਹਿੰਦੇ ਗੁਰੂ ਰਾਮਦਾਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਸੋਢੀ ਪਾਤਸ਼ਾਹ, ਸੋਢੀ ਸੁਲਤਾਨ, ਤੇ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਇਹਨਾਂ ਦਾ ਉੱਚੀ ਕੁਲ ਦਾ ਉੱਚੀ ਜਾਤ ਦਾ ਹੰਕਾਰ ਕਰਨਾ ਤੇ ਸੋ ਕਾਰਡ ਨੀਵੀਂ ਜਾਤ ਵਿੱਚ ਢਹਿੰਦੀ ਕਲਾ ਵਿੱਚ ਵਿਚਰਨਾ, ਗੁਰਮਤ ਇਹਨੂੰ ਰੋਕਦੀ ਹੈ ਨਾ ਲੈਣ ਲਈ, ਜਾਣਕਾਰੀ ਲੈਣ ਵਾਸਤੇ ਇਹਨਾਂ ਦੀ ਵਰਤੋਂ ਕਰ ਲੈਣੀ, ਕੋਈ ਗਲਤ ਗੱਲ ਗੁਰਮਤ ਦੇ ਵਿੱਚ ਮੇਰੀ ਸਮਝ ਵਿੱਚ ਨਹੀਂ ਆਉਂਦੀ। ਰਹੋ ਵਿਚਾਰ ਇਹ ਵੱਖਰੀ ਗੱਲ ਆ, ਇਹਦੇ ਬਾਰੇ ਬਹੁਤ ਭਾਰੇ ਰਿਜਿਡ ਵੀ ਵਿਅਕਤੀ ਹਨ ਜਿਹੜੇ ਤੇ ਅਮਲ ਕਰਦੇ ਨੇ। ਸੋ ਇਹਨਾਂ ਦਾ ਫਿਰ ਆਪਸ ਵਿੱਚ ਸੰਬੰਧ ਜੁੜਿਆ ਤੇ ਫਿਰ ਵਿਆਹ ਹੋਇਆ, ਵਿਆਹ ਦਾ ਵੀ ਬੜਾ ਖਾਸਾ ਵਿਸਥਾਰ ਆ ਕਿ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੰਜ ਦੇ ਵਿੱਚ ਹਰ ਵਰਣ ਦੇ ਤੇ ਹਰ ਜਾਤੀ ਦੇ ਤੇ ਉੱਚੇ ਨੀਵੇਂ ਲੋਕ ਸਾਧ ਸੰਤ ਗੁਰੂ ਨਾਨਕ ਸਾਹਿਬ ਦੇ ਆਪਣੇ ਸ਼ਰਧਾਲੂ ਮਿਲਣ ਵਾਲੇ ਸਤਸੰਗੀ ਤੇ ਇਹੋ ਜਿਹੀ ਜੰਜ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਲੈ ਕੇ ਗਏ ਸਨ। ਤੇ ਉੱਥੇ ਫਿਰ ਉਸ ਸਮੇਂ ਦੇ ਜੋ ਵਰਤਾਰੇ ਦੀ ਉਲਟ ਬਾਤ ਸੀ ਕਿ ਸਾਰਿਆਂ ਨੂੰ ਜੰਜ ਦੀ ਰੋਟੀ ਇੱਕ ਪੰਗਤ ਵਿੱਚ ਬਹਾ ਕੇ ਛਕਾਈ ਗਈ, ਇਹ ਜਾਨੀ ਇਹ ਬੜੀ ਵੱਡੀ ਗੱਲ ਜਿਹੜੀ ਹੈਗੀ ਆ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ, ਇਹ ਵੀ ਇੱਕ ਇਨਕਲਾਬੀ ਕਦਮ ਸੀ ਕਿ ਭਾਈ ਜਿਹਨੇ ਕਿਸੇ ਦੀ ਵਰਣ ਵੰਡ ਨਹੀਂ, ਇਤਿਹਾਸਕਾਰ ਲਿਖਦਾ ਵੀ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਭਗਵਾਨ ਰਾਮ ਚੰਦਰ ਜੀ ਦੀ ਜੰਜ ਵਿੱਚ ਵੀ ਬਹੁਤ ਵਰਣਾਂ ਦੇ ਲੋਕ ਗਏ ਸਨ, ਪਰ ਉੱਥੋਂ ਦੇ ਠਹਿਰਾਓ ਤੇ ਲੰਗਰ ਉਹਨਾਂ ਦਾ ਵੱਖ ਵੱਖ ਵਰਤਾਇਆ ਗਿਆ ਸੀ, ਪਰ ਗੁਰੂ ਨਾਨਕ ਸਾਹਿਬ ਦੀ ਜੰਜ ਦੇ ਵਿੱਚ ਇੱਕ ਥਾਂ ਬਿਠਾ ਕੇ ਇਹ ਜਾਨੀ ਸਦੀਆਂ ਸਦੀਆਂ ਨਹੀਂ ਮਤਲਬ ਵੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਇੱਕ ਪਰੰਪਰਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਮਾੜਾ ਕਿਹਾ, ਮਾੜਾ ਮੰਨਿਆ ਤੇ ਉਸ ਦੇ ਉਲਟ ਅਮਲ ਕਰਕੇ ਦਿਖਾਇਆ। ਤੇ ਕਈ ਲਿਖਾਰੀਆਂ ਦਾ ਇਹ ਵੀ ਵਿਚਾਰ ਆ ਕਿ ਉੱਥੇ ਉਹ ਕੰਧ ਸਾਹਿਬ ਗੁਰਦੁਆਰਾ ਆ ਜਿੱਥੇ ਗੁਰੂ ਨਾਨਕ ਸਾਹਿਬ ਦੀ ਆਪਣਾ ਭਾਈ ਮੂਲ ਚੰਦ ਦੇ ਘਰ ਜੰਜ ਢੁੱਕੀ ਸੀ, ਤੇ ਉਹ ਕੰਧ ਅਜੇ ਵੀ ਮੌਜੂਦ ਹੈ। ਤੇ ਇਤਿਹਾਸ ਜਨਮ ਸਾਖੀ ਵਿੱਚ ਆਉਂਦਾ ਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨੀਂਗਰ ਨੂੰ ਉਸ ਕੰਧ ਦੇ ਥੱਲੇ ਨਾਲ ਬਹਾ ਦਿੱਤਾ ਗਿਆ ਪਈ ਕਿ ਕੰਧ ਨੂੰ ਫਿਰ ਧੱਕਾ ਲਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਹੋ ਜਾਂਦਾ ਵੀ ਜਵਾਨ ਲੜਕੀਆਂ ਜਿਹੜੀਆਂ ਆ ਸਾਲੀਆਂ ਇਧਰੋਂ ਉਧਰੋਂ ਬੜੀਆਂ ਖੁਸ਼ੀ ਦੇ ਮੂਡ ਵਿੱਚ ਹੁੰਦੀਆਂ, ਚਾਂਬਲੀਆਂ ਹੁੰਦੀਆਂ ਤੇ ਬਹੁਤ ਲਾੜਿਆਂ ਦੇ ਨਾਲ ਸ਼ਰਾਰਤਾਂ ਵੀ ਕਰ ਦਿੰਦੀਆਂ ਨੇ ਤੇ ਵੀ ਕੋਈ ਉਹ ਲੜਕੀਆਂ ਨੂੰ ਸਿਖਾ ਕੇ ਤੇ ਧੱਕਾ ਮਰਵਾਵਾਂਗੇ ਤੇ ਨੀਂਗਰ ਜਿਹੜਾ ਥੱਲੇ ਆ ਕੇ ਮਰ ਜੂਗਾ ਤੇ ਅਸੀਂ ਰੌਲਾ ਪਾਵਾਂਗੇ, ਦੇਖੋ ਜੀ ਇਹਨੇ ਪਰੰਪਰਾ ਤੋਂ ਉਲਟ ਧਰਮ ਤੋਂ ਉਲਟ ਗੱਲ ਕਰਤੀ ਆ, ਸਾਰੇ ਵਰਨਾਂ ਨੂੰ ਇੱਕ ਪੰਗਜ ਬਹਾਤਾ, ਇਸ ਲਈ ਰੱਬ ਨੂੰ ਭਗਵਾਨ ਨੂੰ ਮਨਜ਼ੂਰ ਨਹੀਂ ਸੀ ਤੇ ਉਹਦੀ ਮੌਤ ਹੋ ਗਈ। ਕੋਈ ਇਹੋ ਜਿਹਾ ਵੀ ਆਪਣੇ ਆਪਣੇ ਜਿਹੋ ਜਿਹਾ ਅੱਜ ਕਿਸੇ ਦਾ ਵਿਚਾਰ ਹੁੰਦਾ ਕੋਈ ਪ੍ਰਗਟ ਕਰਦਾ, ਤੋ ਕਿਸੇ ਮਾਤਾ ਨੇ ਕਿਹਾ ਨੀਂਗਰਾ ਉੱਠ ਕਾਕਾ ਇਹ ਕੰਧ ਡਿੱਗ ਪਊਗੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਗਾਹ ਕਰਕੇ ਕਿਹਾ ਵੀ ਨਹੀਂ ਇਹ ਤਾਂ ਜੁਗੋ ਜੁਗੋ ਤੱਕ ਕਾਇਮ ਰਹੇਗੀ। ਤੋ ਅੱਜ ਵੀ ਉਹ ਸ਼ੀਸ਼ੇ ਚ ਮੜੀ ਹੋਈ ਕੰਧ ਸਾਹਿਬ ਗੁਰਦੁਆਰੇ ਵਿੱਚ ਉਹ ਕੰਧ ਦੇ ਦਰਸ਼ਨ ਕਰਨ ਦੇ। ਮੈਂ ਅੱਧੀ ਕੁ ਸਦੀ ਪਹਿਲਾਂ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ ਸੀ ਤੇ ਹੁਣ ਵੀ ਜਾਈਦਾ, ਹਰ ਵਾਰੀ ਜਦੋਂ ਪੰਜਾਬ ਜਾਈਦਾ ਤੇ ਬਟਾਲੇ ਵੀ ਜ਼ਰੂਰ ਜਾਈਦਾ ਕਿਉਂਕਿ ਮਿੱਤਰਚਾਰਾ ਵੀ ਉੱਥੇ ਆ, ਪੁਰਾਣੀ ਰਿਸ਼ਤੇਦਾਰੀ ਵੀ ਉੱਥੇ ਆ, ਨਵੀਂ ਰਿਸ਼ਤੇਦਾਰੀ ਵੀ ਉੱਥੇ ਆ, ਪਰ ਮਨਮੁਖਤਾ ਕਹਿ ਲਓ, ਮੂਰਖਤਾ ਕਹਿ ਲਓ, ਬਹਾਨਾਬਾਜ਼ੀ ਕਹਿ ਲਓ, ਗੁਰੂ ਕਾ ਧਾਮਾਂ ਦੇ ਦਰਸ਼ਨ ਕਰਨ ਦਾ ਵਿਚਾਰ ਹੀ ਨਹੀਂ ਆਉਂਦਾ ਕਿ ਇੰਨੀ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਅਕਿਰਤ ਘਾਣ ਲੋਕ ਆ ਨਾ, ਉਹਨਾਂ ਵਿੱਚੋਂ ਮੈਂ ਵੀ ਵੱਡਾ ਅਕਿਰਤ ਘਾਣ ਆ। ਅੱਗੇ ਬਾਤ ਆਪਾਂ ਚਲਾਈਏ ਤੇ ਉਹ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਦੇ ਜੀਵਨ ਸਾਥਣ ਬਣੇ, ਪਰ ਜਨਮ ਸਾਖੀਆਂ ਦੇ ਵਿੱਚ ਵਧਾਇਕ ਘਟਾ ਵੀ ਹੋ ਜਾਂਦਾ ਹੈ, ਆਪਣੇ ਆਪਣੇ ਵਿਚਾਰ ਵੀ ਹੋ ਜਾਂਦੇ ਆ। ਮਾਤਾ ਜੀ ਨੂੰ ਜਿਵੇਂ ਮਾਤਾ ਧੰਨ 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 ਪਿਆਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ ਪਿਤਾ ਕਾਲ ਹਰ ਚੰਦ ਜੀ, ਮਾਤਾ ਤ੍ਰਿਪਤਾ ਜੀ ਨੂੰ ਵੀ ਅਖੀਰ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅਸਲੀ ਮਹਿਮਾ ਤੋਂ ਨਹੀਂ ਸੀ ਪਤਾ ਲੱਗਿਆ ਤੇ ਉਹਨਾਂ ਨੂੰ ਸੰਸਾਰਿਕ ਤੌਰ ਤੇ ਆਪਣਾ ਪੁੱਤਰ ਹੀ ਸਮਝਦੇ ਸਨ। ਇਸੇ ਤਰ੍ਹਾਂ ਹੀ ਧੰਨ ਧੰਨ ਮਾਤਾ ਸੁਲੱਖਣੀ ਜੀ ਵੀ ਉਹਨਾਂ ਨੂੰ ਆਪਣਾ ਪਤੀ ਸਮਝ ਕੇ ਹੀ ਵਿਚਰਦੇ ਰਹੇ ਤੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਨੌਕਰੀ ਦੇ ਵਿੱਚ ਆਪਣੀ ਆਮਦਨ ਜਿਹੜੀ ਹੁੰਦੀ ਸੀ ਸਤਿਗੁਰੂ ਜੀ ਤਿੰਨ ਹਿੱਸਿਆਂ ਵਿੱਚ ਬਣਦੇ ਸਨ, ਇੱਕ ਹਿੱਸਾ ਧਰਮ ਕਾਰਜਾਂ ਲਈ ਧਰਮ ਸਥਾਨਾਂ ਲਈ, ਇੱਕ ਹਿੱਸਾ ਲੋੜਵੰਦਾਂ ਲਈ ਤੇ ਤੀਜਾ ਹਿੱਸਾ ਜਿਹੜਾ ਸੀ ਉਹ ਆਪਣੇ ਘਰ ਪਰਿਵਾਰ ਵਿੱਚ ਖਰਚ ਕਰਿਆ ਕਰਦੇ ਸਨ। ਸੁਲਤਾਨਪੁਰ ਲੋਧੀ ਦੇ ਵਿੱਚ ਹੀ ਇੱਕ ਵਾਰੀ ਮੈਂ ਇੱਕ ਲੇਖ ਵੀ ਲਿਖਿਆ ਸੀ ਜਿਹੜਾ ਮੇਰਾ ਪਹਿਲੀ ਕਿਤਾਬ ਦੀ ਛੇਵੀਂ ਐਡੀਸ਼ਨ ਦੇ ਵਿੱਚ ਸ਼ਾਮਿਲ ਹੈ। ਤੋ ਮਾਤਾ ਸੁਲੱਖਣੀ ਜੀ ਨੂੰ ਵੀ ਆਮ ਜਿਵੇਂ ਪਤਨੀਆਂ ਨੂੰ ਪਤੀਆਂ ਬਾਰੇ ਸ਼ਿਕਾਇਤਾਂ ਹੁੰਦੀਆਂ ਨੇ, ਭਾਈ ਇਹ ਤਾਂ ਆਪਣੇ ਮਾਂ ਪਿਓ ਭੈਣ ਭਰਾਵਾਂ ਦਾ ਹੀ ਧਿਆਨ ਰੱਖਦਾ ਹੈ, ਮੇਰਾ ਤੇ ਆਪਣੇ ਸਾਡੇ ਬੱਚਿਆਂ ਵੱਲ ਧਿਆਨ ਨਹੀਂ ਰੱਖਦਾ, ਇਹੋ ਜਿਹੀਆਂ ਸ਼ਿਕਾਇਤਾਂ ਜਨਮ ਸਾਖੀਆਂ ਦੇ ਵਿੱਚ ਮਾਤਾ ਸੁਲੱਖਣੀ ਜੀ ਵੱਲੋਂ ਵੀ ਹੁੰਦੀਆਂ ਸੁਣਦਿਆਂ ਆ ਰਹੇ ਹਾਂ। ਤੇ ਉਹ ਮੈਂ ਉਸ ਦੇਖ ਦੇ ਵਿੱਚ ਮੋੜਾ ਜਿਹਾ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚੋਂ ਜ਼ਿਕਰ ਕੀਤਾ ਹੈ ਤੇ ਭਾਈ ਚੰਦੋ ਰਾਣੀ ਗੁਰੂ ਨਾਨਕ ਸਾਹਿਬ ਦੀ ਜੋ ਸੱਸ ਸੀ, ਇਹ ਛੇ ਬੀਬੀਆਂ ਦਾ ਜ਼ਿਕਰ ਇਤਿਹਾਸ ਵਿੱਚ ਮੋਟੇ ਤੌਰ ਤੇ ਆਉਂਦਾ ਹੈ ਜਿਹੜੀਆਂ ਰਿਸ਼ਤੇਦਾਰੀ ਵਜੋਂ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ। ਇੱਕ ਦਾਈ ਦੌਲਤਾਂ, ਇੱਕ ਦਾਈ ਤੁਲਸਾਂ ਜਿਹਨਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਮਾਤਾ ਸੁਲੱਖਣੀ ਜੀ, ਬੇਬੇ ਨਾਨਕੀ ਜੀ ਤੇ ਸੱਸ ਚੰਦੋ ਰਾਣੀ। ਤੇ ਚੰਦੋ ਰਾਣੀ ਦਾ ਵੀ ਗਰਮ ਸੁਭਾਅ ਸੀ ਪਿਤਾ ਕਲਿਆਣ ਚੰਦ ਜੀ ਵਾਂਗ ਤੇ ਉਹ ਜਨਮ ਸਾਖੀ ਵਾਲਾ ਲਿਖਦਾ ਆ ਜਿਹੜਾ ਮੈਂ ਇਤਿਹਾਸ ਵਿੱਚ ਆਪਣੇ ਲੇਖ ਵਿੱਚ ਜ਼ਿਕਰ ਕੀਤਾ ਹੈ। ਬੇਬੇ ਨਾਨਕੀ ਅਤੇ ਚੰਦੋ ਰਾਣੀ ਦਾ ਸੰਵਾਦ, ਮੂਲ ਚੰਦ ਤੇ ਚੰਦੋ ਰਾਣੀ ਮਹੀਨੇ ਦੇ ਮਹੀਨੇ ਪਿੱਛੋਂ ਆਉਣ ਤੇ ਆਪਣਾ ਝੱਲ ਖਿਲਾਰ ਕੇ ਚਲੇ ਜਾਣ। ਇੱਕ ਦਿਨ ਗੁੱਸੇ ਵਿੱਚ ਭਰੀ ਪੀਤੀ ਗੁਰੂ ਜੀ ਦੀ ਸੱਸ ਚੰਦੋ ਰਾਣੀ ਬੇਬੇ ਨਾਨਕ ਜੀ ਪਾਸ ਆ ਕੇ ਝੜਨ ਲੱਗੀ, ਕਹੇ ਕਿਉਂ ਅਜਿਹੀਆਂ ਘੁੰਮਤਾਂ ਕਰਨ ਲੱਗੇ ਹੋ, ਤੁਹਾਨੂੰ ਰੱਬ ਦਾ ਡਰ ਨਹੀਂ, ਨਾ ਭਰਾ ਨੂੰ ਕੋਈ ਸਮਝਾਉਂਦੀ ਹੈ, ਨਾ ਭਰਜਾਈ ਨੂੰ ਕੋਈ ਗਿਣਦੀ ਹੈ, ਭਣਵਈਆ ਵੀ ਆਪਣੇ ਸਾਲੇ ਨੂੰ ਕੋਈ ਅਕਲ ਦੀ ਗੱਲ ਨਹੀਂ ਦੱਸਦਾ। ਤਾਂ ਬੇਬੇ ਜੀ ਨੇ ਆਖਿਆ, ਸੁਣੋ ਮਾਸੀ ਜੀ, ਮੈਂ ਭਰਾ ਨੂੰ ਸਮਝਾਵਾਂ ਤੇ ਕੀ ਸਮਝਾਵਾਂ, ਮੇਰਾ ਭਰਾ ਚੋਰ ਨਹੀਂ, ਚਾਰ ਨਹੀਂ, ਜਵਾਰੀਆ ਨਹੀਂ, ਹੋਰ ਕੋਈ ਬੁਰਾ ਕੰਮ ਨਹੀਂ ਕਰਦਾ, ਦੱਸ ਕਿਹੜੀ ਗੱਲ ਤੋਂ ਮੈਂ ਉਹਨੂੰ ਸਮਝਾਵਾਂ। ਜੇ ਉਹ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਨਾਲ ਕੁਝ ਵੰਡ ਕੇ ਖਾਂਦਾ ਹੈ ਤਾਂ ਇਸ ਭਲੇ ਕੰਮ ਤੋਂ ਮੈਂ ਉਸਨੂੰ ਕਿਵੇਂ ਰੋਕਾਂ। ਇਹਨਾਂ ਕੰਮਾਂ ਤੋਂ ਤਾਂ ਕਿਸੇ ਨੂੰ ਰੋਕਣਾ ਭਲਾ ਹੀ ਨਹੀਂ। ਬਾਕੀ ਮਾਸੀ ਜੀ, ਤੁਸੀਂ ਉਲਾਮੇ ਤਾਂ ਦਿਓ ਜੇ ਤੁਹਾਡੀ ਧੀ ਕਿਸੇ ਕੋਲੋਂ ਵਿਰਵੀ ਰਹਿੰਦੀ ਹੋਵੇ, ਚੰਗੇ ਖਾਣ ਪੀਣ ਦੀ ਘਰ ਵਿੱਚ ਕੋਈ ਕਮੀ ਨਹੀਂ, ਗਹਿਣਾ ਕੱਪੜਾ ਮਾਸੀ ਜੀ ਤੇਰੀ ਧੀ ਨੂੰ ਨਿੱਤ ਨਵਾਂ ਬਣ ਕੇ ਮਿਲਦਾ ਰਹਿੰਦਾ, ਚੰਗੇ ਭਲੇ ਖਾਂਦਿਆਂ ਪੀਂਦਿਆਂ ਜੇ ਤੁਸੀਂ ਸਾਨੂੰ ਖੁਆਰ ਕਰੋ ਤਾਂ ਤੁਸੀਂ ਜਾਣੋ, ਸਾਡਾ ਮੂੰਹ ਸਵਾਦ ਨਹੀਂ ਦਿੰਦਾ ਜੇਕਰ ਅਸੀਂ ਆਪਣੇ ਮੂੰਹ ਕੁਝ ਮੰਦਾ ਚੰਗਾ ਆਖੀਏ। ਤੋ ਫਿਰ ਇਹ ਕੁਝ ਸੁਣ ਕੇ ਮਾਤਾ ਚੰਦੋ ਰਾਣੀ ਜੀ ਫਿਰ ਆਪਣੀ ਧੀ ਨੂੰ ਜਾ ਕੇ ਸਮਝਾਉਂਦੀ ਹੈ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਵੇਂ ਸੁਲਤਾਨਪੁਰ ਵਿੱਚ ਹੀ ਸਨ ਪਰ ਵਿਆਹ ਤੋਂ ਬਾਅਦ ਫਿਰ ਉਹਨਾਂ ਦੇ ਭੈਣ ਦੇ ਨਨਾਣ ਭਰਜਾਈ ਦਾ ਵੀ ਇੱਕ ਛੱਤ ਥੱਲੇ ਰਹਿਣਾ ਅੱਜ ਵੀ ਬਹੁਤਾ ਵਧੀਆ ਨਹੀਂ ਸਮਝਿਆ ਜਾਂਦਾ, ਤੇ ਪਰ ਐਕਸੈਪਸ਼ਨ ਆਰ ਐਵਰੀ ਵੇਅਰ, ਹਰ ਥਾਂ 100% ਦੀ ਕੋਈ ਗੱਲ ਨਹੀਂ ਲਾਗੂ ਹੁੰਦੀ। ਤੋ ਬੇਬੇ ਨਾਨਕੀ ਜੀ ਨੇ ਆਪਣਾ ਵੱਡਾ ਘਰ ਜਿਹੜਾ ਸੀਗਾ ਖੁੱਲੇ ਵਿਹੜੇ ਵਾਲਾ, ਉਹ ਆਪਣੇ ਭਰਾ ਭਰਜਾਈ ਨਾਨਕ ਜੀ ਨੂੰ ਬਖਸ਼ ਦੇ ਕੇ ਤੇ ਆਪ ਉਹ ਛੋਟੇ ਘਰ ਵਿੱਚ ਮੂਵ ਹੋ ਗਈ ਸੀ। ਤੋ ਇੰਨੀਆਂ ਗੱਲਾਂ ਸੁਣ ਕੇ ਚੰਦੋ ਰਾਣੀ ਚੁੱਪ ਕਰਕੇ ਸ਼ਰਮਿੰਦੀ ਹੋ ਕੇ ਨਾਨਕੀ ਜੀ ਤੋਂ ਉੱਠ ਕੇ ਤੁਰ ਗਈ ਤੇ ਘਰ ਆ ਕੇ ਧੀ ਨੂੰ ਆਖਣ ਲੱਗੀ, ਸੁਣ ਬੇਟੀ ਸੁਲੱਖਣੀ, ਤੇਰੀ ਨਨਾਣ ਨੇ ਤਾਂ ਮੇਰੇ ਪੱਲੇ ਕੱਖ ਨਹੀਂ ਛੱਡਿਆ, ਉਸਨੇ ਮੈਨੂੰ ਸ਼ਰਮਿੰਦਿਆਂ ਕਰ ਛੱਡਿਆ ਤੇ ਮੈਨੂੰ ਅੱਗੋਂ ਜਵਾਬ ਵੀ ਕੋਈ ਨਹੀਂ ਆਇਆ, ਬੇਟੀ ਤੂੰ ਵੀ ਕੁਝ ਨੀਵੀਂ ਕੇ ਚੱਲਿਆ ਕਰ। ਅੱਗੋਂ ਸੁਲੱਖਣੀ ਨੇ ਆਖਿਆ, ਅੰਮਾ ਜੀ ਮੈਂ ਕੋਈ ਨੰਗੀ ਭੁੱਖੀ ਤਾਂ ਰਹਿੰਦੀ ਨੀ, ਖਾਣ ਪੀਣ ਨੂੰ ਸਭ ਕੁਝ ਹੈ, ਗਹਿਣੇ ਕੱਪੜੇ ਵੀ ਬਹੁਤ ਨੇ। ਇਹ ਸੁਣ ਕੇ ਚੰਦੋ ਨੇ ਆਖਿਆ, ਬੇਟੀ ਜੇ ਤੈਨੂੰ ਕਿਸੇ ਗੱਲ ਦੀ ਤੋੜ ਨਹੀਂ ਤਾਂ ਫਿਰ ਉਸ ਖੱਤਰੀ ਦੇ ਪੁੱਤ ਨੂੰ ਕਿਉਂ ਖੁਆਰ ਕਰਦੀ ਹੈ। ਸੁਲੱਖਣੀ ਜੀ ਨੇ ਅੱਗੋਂ ਕਿਹਾ, ਅੰਮਾ ਜੀ ਮੈਂ ਕੀ ਕਰਾਂ, ਮੈਨੂੰ ਮੂੰਹ ਨਹੀਂ ਲਾਉਂਦਾ, ਸਿੱਧੇ ਮੂੰਹ ਮੇਰੇ ਨਾਲ ਬੋਲਦਾ ਨੀ, ਮੈਂ ਆਪਣੀ ਵੇਦਨਾ ਕਿਸ ਨੂੰ ਸੁਣਾਵਾਂ। ਸੋ ਇਹ ਇਹੋ ਜਿਹਾ ਕੁਝ ਘਰਾਂ ਦੇ ਵਿੱਚ ਹੁੰਦਾ ਹੀ ਆ, ਪਰ ਅਖੀਰਲੇ ਵਿੱਚ ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਲੰਮੀਆਂ ਉਦਾਸੀਆਂ ਤੋਂ ਬਾਅਦ ਰਾਵੀ ਦੇ ਸੱਜੇ ਕਿਨਾਰੇ ਤੇ ਕਰਤਾਰਪੁਰ ਨਗਰ ਵਸਾਇਆ ਤੇ ਉੱਥੇ ਫਿਰ ਤਲਵੰਡੀ ਤੋਂ ਆਪਣੇ ਮਾਤਾ ਪਿਤਾ ਜੀ ਨੂੰ ਵੀ ਲੈ ਆਂਦਾ ਤੇ ਮਾਤਾ ਸੁਲੱਖਣੀ ਜੀ ਤੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਪੱਖੋ ਕੇ ਰੰਧਾਵੇ ਆਪਣੇ ਨਾਨਕੇ ਪਿੰਡ ਵਿੱਚ ਆਪਣੇ ਪੇਕਿਆਂ ਵਿੱਚ ਰਹਿ ਰਹੇ ਸਨ ਮਾਤਾ ਸੁਲੱਖਣੀ ਜੀ। ਉੱਥੋਂ ਜਨਮ ਸਾਖੀ ਵਿੱਚ ਆਉਂਦਾ ਆ ਕਿ ਅਜੇਤਾ ਰੰਧਾਵਾ ਜੋ ਪਿੰਡ ਦਾ ਨੰਬਰਦਾਰ ਸੀ ਉਸਨੇ ਆਪਣੇ ਗੱਡੇ ਉੱਪਰ ਮਾਤਾ ਜੀ ਦਾ ਪਰ ਗੁਰੂ ਨਾਨਕ ਜੀ ਦੇ ਪਰਿਵਾਰ ਦਾ ਜਿਹੜਾ ਸੀ ਉਹ ਸਾਰਾ ਮਾਲ ਅਸਬਾਬ ਲੱਦ ਕੇ ਤੇ ਗੱਡੇ ਉੱਪਰ ਇਹਨਾਂ ਨੂੰ ਤਿੰਨਾਂ ਨੂੰ ਮਾਂ ਪੁੱਤਾਂ ਨੂੰ ਬਿਠਾ ਕੇ ਤੇ ਕਰਤਾਰਪੁਰ ਲਿਆ ਕੇ ਇਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿਣ ਲਈ ਤੇ ਇਸ ਤੋਂ ਪਹਿਲਾਂ ਵੀ ਜਾਂ ਸਖ ਆਉਂਦੀ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਪੱਖੋ ਕੇ ਰੰਧਾਵੇ ਗਏ ਨੇ ਤੇ ਜਾ ਕੇ ਖੂਹ ਦੇ ਉੱਪਰ ਬੈਠੇ ਨੇ ਰੰਧਾਵੇ ਦੇ ਅਜੇਤੇ ਰੰਧਾਵੇ ਦੇ ਖੂਹ ਦੇ ਉੱਪਰ ਤੇ ਜਦੋਂ ਪਿੰਡ ਚ ਪਤਾ ਲੱਗਿਆ ਕਿ ਨਾਨਕ ਚੋਣਿਆਂ ਦਾ ਪ੍ਰਾਹੁਣਾ ਨਾਨਕ ਆਇਆ ਬੈਠਾ ਹੈ ਤੇ ਮਾਤਾ ਚੰਦੋ ਰਾਣੀ ਜੇ ਬਸਤਰ ਸੰਸਾਰੀ ਬਸਤਰ ਲੈ ਕੇ ਕੋਈ ਖਾਣ ਦਾ ਸਮਾਨ ਲੈ ਕੇ ਤੇ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਪਾਸ ਗਏ ਨੇ। ਮਾਤਾ ਜੀ ਨੇ ਨੂੰ ਉੱਠ ਕੇ ਗੁਰੂ ਜੀ ਨੇ ਚਰਨਾਂ ਤੇ ਮੱਥਾ ਟੇਕਿਆ ਆਪਣੀ ਸੱਸ ਮਾਤਾ ਸਮਾਨ ਜਾਣ ਕੇ, ਪਰ ਮਾਤਾ ਚੰਦੋ ਜੀ ਗੁੱਸੇ ਦੇ ਵਿੱਚ ਬਹੁਤ ਮਾੜਾ ਬੋਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਵੀ ਤੂੰ ਜੇ ਫਕੀਰ ਹੀ ਬਣਨਾ ਸੀ ਸਾਡਾ ਭਾਈਚਾਰੇ ਵਿੱਚ ਨੱਕ ਵੱਢਤਾ, ਤੂੰ ਵਿਆਹ ਕਿਉਂ ਕਰਵਾਇਆ, ਉਹ ਬਹੁਤ ਹੋਰ ਵੀ ਮੰਦ ਚੰਗ ਬੋਲਿਆ। ਪਰ ਗੁਰੂ ਨਾਨਕ ਜੀ ਚੁੱਪ ਰਹੇ, ਅੱਲਾ ਆਪਣੇ ਆ ਖਫਣੀ ਗੱਲ ਤੋਂ ਤੇ ਆ ਪਾ ਕੱਪੜੇ ਤੇ ਸਤਿਗੁਰੂ ਜੀ ਬੈਠੇ ਰਹੇ, ਮਾਤਾ ਬੋਲ ਬੋਲ ਕੇ ਚਲੀ ਗਈ। ਫਿਰ ਮਾਤਾ ਸੁਲੱਖਣੀ ਜੀ ਆਏ ਨੇ ਤੇ ਆਪਸੋਈ ਦੀ ਵਾਰਤਾਲਾਪ ਹੋਈ ਹੈ ਤੇ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਵੀ ਤੁਸੀਂ ਮੇਰੇ ਸਿਰ ਦੇ ਸਾਈ, ਤੁਸੀਂ ਘਰ ਵਿੱਚ ਰਹੋ, ਮੇਰੀ ਪਾਤਸ਼ਾਹੀ ਬਣੀ ਆ, ਤੁਹਾਡੇ ਪਿੱਛੇ ਮੈਨੂੰ ਕੋਈ ਨੀ ਪੁੱਛਦਾ ਗੁਰੂ ਨਾਨਕ ਸੱਚੇ ਪਾ, ਕਿਉਂਕਿ ਵਿਆਹ ਤੋਂ ਬਾਅਦ ਧੀ ਨੂੰ ਮਸਾਂ ਹੀ ਘਰੋਂ ਤੋਰਿਆ ਜਾਂਦਾ ਆ, ਸਿਰ ਦਾ ਭਾਰ ਲਾਇਆ ਜਾਂਦਾ ਮਾਪਿਆਂ ਵੱਲੋਂ, ਤੇ ਜੇ ਧੀ ਆਪਣੇ ਬੱਚਿਆਂ ਨੂੰ ਲੈ ਕੇ ਮੁੜ ਮਾਪਿਆਂ ਦੇ ਘਰ ਆ ਬੈਠੇ ਭਾਵੇਂ ਕਿ ਖਾਣ ਪੀਣ ਨੂੰ ਕੋਈ ਕਮੀ ਨਾ ਵੀ ਹੋਵੇ, ਫਿਰ ਵੀ ਇਹ ਸੰਸਾਰ ਦੀ ਰੀਤ ਭਲੀ ਨਹੀਂ ਪੈਂਦੀ ਤੇ ਨਾਨਕ ਸੱਚੇ ਪਾਤਸ਼ਾਹ ਨੂੰ ਪਤੀ ਨੂੰ ਬੇਨਤੀ ਕਰਦੇ ਨੇ ਸੁਲੱਖਣੀ ਜੀ ਕਿ ਤੁਹਾਡੇ ਘਰ ਹੁੰਦਿਆਂ ਮੈਨੂੰ ਮੇਰੀ ਪਾਤਸ਼ਾਹੀ ਬਣੀ ਹੋਈ ਆ, ਹੁਣ ਮੇਰੀ ਬਾਤ ਕੋਈ ਨੀ ਪੁੱਛਦਾ। ਤੇ ਇਹ ਗੁਰਬਾਣੀ ਦੇ ਵਿੱਚ ਵੀ ਇਹ ਭਾਵੇਂ ਮਾਤਾ ਸੁਲੱਖਣੀ ਦੇ ਲਫ਼ਜ਼ ਨਹੀਂ, ਗੁਰਬਾਣੀ ਵਿੱਚ ਆਮ ਸਾਡੇ ਵਾਸਤੇ ਵੀ ਇੱਕ ਸਕੰਤਾ ਬਾਹਰੀ ਮੈਂਡੀ ਬਾਤ ਨਾ ਪੁੱਛੇ ਕੋਈ ਕਿ ਮਾਲਕ ਪਤੀ ਤੋਂ ਬਿਨਾਂ ਤੇ ਪਤਨੀ ਦੀ ਵਿਆਹੀ ਹੋਈ ਬੱਚੀ ਦੀ ਬਾਤ ਥੋੜਾ ਹੀ ਚਿਰ ਮਾਂ ਪਿਓ ਸਾਰਦੇ ਨੇ, ਫੇਰ ਭਰਾ ਭਰਜਾਈਆਂ ਚਾਹੁੰਦੇ ਨੇ ਵੀ ਇਹਦਾ ਘਰ ਆਪਣੇ ਘਰ ਜਾ ਕੇ ਵਸੇ। ਸੋ ਇਸ ਹਾਲ ਦੇ ਵਿੱਚ ਫਿਰ ਸਤਿਗੁਰੂ ਮਾਤੇ ਕਿਹਾ ਮਹਾਰਾਜ ਨੇ ਜ਼ਿਆਦਾ ਕਰਕੇ ਪਰਮੇਸ਼ਰ ਦੀਏ ਜਾਂ ਚੋਣੀਏ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਨੇ ਉਹਦਾ ਗੋਦ ਦਾ ਨਾਂ ਲੈ ਕੇ ਸੰਬੋਧਨ ਕਰਿਆ ਕਰਦੇ ਸਨ। ਕੋਈ ਨੀ ਹੁਣ ਸਮਾਂ ਨੇੜੇ ਆ ਰਿਹਾ ਤੇ ਆਪਾਂ ਇਕੱਠੇ ਇੱਕ ਥਾਂ ਰਵਾਂਗੇ। ਤੇ ਉਹ ਫਿਰ ਸਤਿਗੁਰੂ ਜੀ ਨੇ ਜਦੋਂ ਇੱਥੇ ਰਹਿਣ ਦਾ ਵਿਚਾਰ ਬਣਾਇਆ
ਜੀ,
ਫਿਰ ਗਿਰਦ ਨਵਾਈ ਦੇ ਵਿੱਚ ਨੇੜੇ ਤੇੜੇ ਜਾਣੀ ਅਚਲ ਬਟਾਲਾ ਹੋਇਆ ਯੋਗੀਆਂ ਸਿੱਧਾਂ ਦੇ ਨਾਲ, ਫਿਰ ਬਹਿਸ ਵਾਸਤੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਨੇੜੇ ਨੇੜੇ ਦੁਨੀਆਂ ਨੂੰ ਤਾਰਨ ਵਾਸਤੇ ਜਾਂਦੇ ਰਹੇ। ਪਰ ਹੈਡਕੁਆਟਰ ਕਰਤਾਰਪੁਰ ਹੀ ਰੱਖਿਆ, ਉੱਥੇ ਫਿਰ ਮਾਤਾ ਸੁਲੱਖਣੀ ਜੀ ਵੀ ਆਏ। ਤੇ ਅਖੀਰ ਦੇ ਵਿੱਚ ਜਦੋਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਰਵੱਈਆ ਵੇਖਿਆ ਸੀ ਕਿ ਆਪਣੇ ਪੁੱਤਰਾਂ ਦੇ ਨਾਲੋਂ ਉਹ ਆਪਣੇ ਸੇਵਕ ਲੈਣੇ ਵੱਲ ਜ਼ਿਆਦਾ ਧਿਆਨ ਰੱਖਦੇ ਨੇ
ਜੀ,
ਤੇ ਮਾਤਾ ਜੀ ਵੀ ਇਸ ਗੱਲ ਨੂੰ ਅਨੁਭਵ ਕਰ ਰਹੇ ਸਨ, ਸਮਝਦਾਰ ਸਨ, ਇਹ ਵੀ ਵੇਖ ਰਹੇ ਸਨ ਕਿ ਉਹਨਾਂ ਦੇ ਪੁੱਤਰ ਸ੍ਰੀ ਚੰਦ ਤੇ ਲਖਮੀ ਦਾਸ ਵੀ ਭਾਈ ਲਹਿਣਾ ਜੀ ਦੀ ਇਸ ਤਰ੍ਹਾਂ ਪੁੱਛ ਦੱਸ ਵੇਖ ਕੇ ਨੱਕ ਸਕੋੜਨ ਲੱਗ ਪਏ ਸਨ, ਅਰਥਾਤ ਚੰਗਾ ਨਹੀਂ ਸਨ ਸਮਝਦੇ
ਜੀ।
ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਤਨੀ ਨੂੰ ਵੀ ਮਾਤਾ ਸੁਲੱਖਣੀ ਜੀ ਨੂੰ ਵੀ ਕਿਹਾ ਵੀ ਵੇਖ ਵੀ ਸਾਡੀ ਵਿਰਾਸਤ ਨੂੰ ਅੱਗੇ ਚਲਾਉਣ ਵਾਲਾ ਕੌਣ ਯੋਗ ਆ
ਜੀ।
ਤੇ ਮਾਤਾ ਜੀ ਨੇ ਵੀ ਅਨੁਭਵ ਕਰ ਲਿਆ ਵੀ ਤੁਹਾਡੇ ਇਸ ਪ੍ਰਚਾਰ ਨੂੰ, ਤੁਹਾਡੀ ਇਸ ਧਾਰਮਿਕਤਾ ਨੂੰ, ਅਧਿਆਤਮਿਕਤਾ ਨੂੰ ਤੇ ਅੱਗੇ ਪਹੁੰਚਾਉਣ ਦੇ ਪੁੱਤਰਾਂ ਵਿੱਚ ਕਿਸੇ ਵਿੱਚ ਯੋਗਤਾ ਨਹੀਂ ਜੋ ਲੈਣੇ ਵਿੱਚ ਯੋਗਤਾ। ਤੇ ਅਖੀਰ ਦੇ ਵਿੱਚ ਫਿਰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਦੀ ਪਰਖ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸਤੇ ਬਲਵਾਨ ਦੀ ਵਾਰ ਵਿੱਚ ਜਾਂ ਸੁਧੋਸ, ਪਰ ਪੂਰੀ ਪਰਖ ਕਰਕੇ ਸੁਧਾਈ ਕਰਕੇ ਜਾਂ ਸੁਧੋਸ ਲੈਣਾ ਤਾਂ ਲੈਣਾ ਟਿਕੀ ਹੁਣ
ਜੀ,
ਤਾਂ ਲੈਣੇ ਨੂੰ ਟਿਕਾਇਆ ਗੁਰਗੱਦੀ ਬਖਸ਼ੀ ਤੇ ਨਾਲ ਆਗਿਆ ਕਰ ਦਿੱਤੀ ਕਿ ਹੁਣ ਤੁਸੀਂ ਆਪਣੇ ਪਿੰਡ ਜਾ ਕੇ ਉੱਥੇ ਇਸ ਪ੍ਰਚਾਰ ਦੇ ਕੰਮ ਨੂੰ ਪਰਉਪਕਾਰ ਦੇ ਕਾਰਜ ਨੂੰ ਅੱਗੇ ਸ਼ੁਰੂ ਕਰੋ। ਤੋ ਵਿੱਚ ਖਡੂਰੇ ਜੋਤ ਜਗਾਈ ਭਾਈ ਗੁਰਦਾਸ ਜੀ ਨੇ ਲਿਖਿਆ। ਤੋ ਬਹੁਤ ਸਮਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ ਜੀ ਮਹਾਰਾਜ ਗੁਪਤੀ ਰਹੇ ਨੇ ਮਾਈ ਭਰਾਈ ਦੇ ਘਰ ਵਿੱਚ, ਪ੍ਰਗਟ ਨਹੀਂ ਹੋਏ ਜਾ ਕੇ ਕਿਉਂਕਿ ਵਿਰਾਗ ਦੇ ਵਿੱਚ ਵੀ ਗੁਰੂ ਨਾਲੋਂ ਵਿਛੋੜਾ ਸਮਝ ਕੇ,
ਜੋ
ਇਤਿਹਾਸ ਵਿੱਚ ਜ਼ਿਕਰ ਆਉਂਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਵਾਹਵਾ ਸਮਾਂ ਸਰੀਰ ਦੇ ਜਾਮੇ ਵਿੱਚ ਰਹੇ ਗੁਰਗੱਦੀ ਬਖਸ਼ਣ ਤੋਂ ਬਾਅਦ ਵੀ, ਤੇ ਉੱਥੇ ਮਿਲਣ ਵਾਸਤੇ ਵੀ ਗਏ। ਅਖੀਰ ਫਿਰ ਪ੍ਰਗਟ ਹੋ ਕੇ ਉਹਨਾਂ ਨੇ ਵਿੱਚ ਖਡੂਰੇ ਜੋਤ ਜਗਾਈ ਤੇ ਉਸ ਵੇਲੇ ਫਿਰ ਮਾਤਾ ਜੀ ਦੇ ਵਿਰਾਗ ਆਇਆ ਤੇ ਬਚਨ ਕੀਤਾ ਪਤੀ ਜੀ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਵੀ ਬਰਕਤ ਤਾਂ ਸੇਵਕ ਲਹਿਣਾ ਲੈ ਗਿਆ
ਜੀ,
ਮੇਰੇ ਪੁੱਤਰਾਂ ਦਾ ਕੀ ਬਣੂਗਾ, ਇਹ ਰੋਟੀ ਕਿੱਥੋਂ ਖਾਣਗੇ। ਵੈਸੇ ਇਤਿਹਾਸ ਪੜਿਆ ਵੱਲ ਉਹ ਜੋ ਪਿੰਡ ਦੀ ਮਲਕੀਤ ਸੀ ਗੁਰੂ ਨਾਨਕ ਸਾਹਿਬ ਦੀ, ਜਿਹੜਾ ਦੋਦੇ ਜ਼ਿਮੀਦਾਰ ਨੇ ਤੇ ਕਰੋੜੀਏ ਨੇ ਭੇਟਾ ਕੀਤੀ ਸੀ ਜਿੱਥੇ ਨਗਰ ਕਰਤਾਰਪੁਰ ਵਸਾਇਆ ਸੀ, ਉਹ ਸਾਰਾ ਜੇ ਉਹ ਉੱਥੇ ਕੋਈ ਧਨ ਪਦਾਰਥ ਜ਼ਮੀਨ ਜਾਇਦਾਦ ਸੀ ਉਹ ਤੇ ਪੁੱਤਰਾਂ ਦੀ ਸੀ ਨਾ, ਭਾਈ ਲਹਿਣਾ ਜੀ ਤੇ ਬਖਸ਼ਿਸ਼ ਲੈ ਕੇ ਅਧਿਆਤਮਕ ਬਖਸ਼ਿਸ਼ ਲੈ ਕੇ ਗਏ ਸੀ। ਤੇ ਮਾਤਾ ਸੁਲੱਖਣੀ ਜੀ ਨੇ ਕਿਹਾ ਕਿ ਪੁੱਤਰਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ, ਬਰਕਤ ਤਾਂ ਸਾਰੀ ਸੇਵਕ ਲੈ ਗਿਆ। ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੋਣੀਏ ਇਸ ਘਰ ਦੇ ਤੇ ਕੁੱਤਿਆਂ ਨੂੰ ਵੀ ਮਾਣ ਮਿਲੇਗਾ ਲੋਕਾਂ ਵੱਲੋਂ, ਕੁੱਤਿਆਂ ਨੂੰ ਵੀ ਸੰਸਾਰਕ ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ, ਪਰ ਇਹ ਤਾਂ ਫੇਰ ਸਾਡੇ ਬਿੰਦੀ ਪੁੱਤਰ ਨੇ, ਤੁਸੀਂ ਕੋਈ ਇਸ ਬਾਰੇ ਫਿਕਰ ਨਾ ਕਰੋ। ਤੋ ਕੁਝ ਸਮੇਂ ਬਾਅਦ ਇਸ ਤੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪਹਿਲਾਂ ਹੀ ਮਾਤਾ ਧੰਨ ਧੰਨ ਮਾਤਾ ਸੁਲੱਖਣੀ ਜੀ ਜਿਹੜੇ ਸਨ ਉਹ ਅੰਤਰ ਧਿਆਨ ਹੋ ਗਏ, ਅਰਥਾਤ ਆਪਣਾ ਸਰੀਰਕ ਚੋਲਾ ਜਿਹੜਾ ਸੀ ਉਹ ਛੱਡ ਕੇ ਸੱਚਖੰਡ ਨੂੰ ਧਿਆਨਾ ਕਰ ਗਏ। ਸੋ ਨਾਨਕ ਸੱਚੇ ਪਾਤਸ਼ਾਹ ਦੀ ਜੀਵਨ ਸਾਥਣ ਉਹਨਾਂ ਦੇ ਮਹਿਲ ਪਤਨੀ ਨੂੰ ਆਪਾਂ ਸਤਿਕਾਰ ਵਜੋਂ ਗੁਰੂ ਸਾਹਿਬਾਂ ਦੇ ਮਹਿਲ ਕਹਿੰਦੇ ਹਾਂ। ਤੇ ਇਹ ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ। ਤੇ ਬਾਕੀ ਪਰਿਵਾਰਕ ਇੰਨਾ ਲੰਮਾ ਸਮਾਂ 4-5 ਦਹਾਕੇ ਆਪਣੇ ਪਤੀ ਦੇ ਨਾਲ ਸਾਥ ਨਿਭਾਉਣਾ, ਰਹਿਣਾ, ਕਰਨਾ ਤੇ ਪਰਿਵਾਰ ਦੇ ਵਿੱਚ ਜੋ ਸੰਸਾਰਕ ਸਰੀਰਕ ਵਿਚਰਦਿਆਂ ਮਰਿਆਦਾਵਾਂ, ਊਚ ਨੀਚ, ਰੋਸਾ ਗੁੱਸਾ, ਮਨ ਮਨਾਈ, ਇਹੋ ਜਿਹੀਆਂ ਚੱਕਰ ਚੱਲਦੇ ਰਹਿੰਦੇ ਨੇ, ਜਿਹਨਾਂ ਦਾ ਇਤਿਹਾਸ ਵਿੱਚ ਪੂਰਾ ਵਿਸਥਾਰ ਨਹੀਂ ਹੁੰਦਾ ਤੇ ਨਾ ਹੀ ਆ ਸਕਦਾ ਹੁੰਦਾ, ਕਿਸੇ ਸਿਆਣੇ ਨੇ ਕਿਹਾ, ਜਿਸ ਤੋਂ ਮੈਨੂੰ ਪ੍ਰੇਰਣਾ ਮਿਲੀ ਲਿਖਣ ਦੀ ਵੀ ਵਾਪਰਦਾ। ਤੇ ਕਿਉਂਕਿ ਵਿੱਚ ਪ੍ਰੇਰਣਾ ਦੇ ਨਾਲ ਪ੍ਰੇਰਣਾ ਬਹੁਤ ਲੋਕੀ ਕਰਦੇ ਸਨ
ਜੀ,
ਆਪਣੀ ਬੱਚੀ ਨੇ ਵੀ ਬੜੀ ਮੁੜ ਪ੍ਰੇਰਣਾ ਕੀਤੀ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇੰਨਾ ਕੁਝ ਵਾਪਰਿਆ ਤੇ ਕੀ ਲਿਖਿਆ ਜਾਵੇ ਤੇ ਕੀ ਛੱਡਿਆ ਜਾਵੇ। ਫਿਰ ਇੱਕ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਆਪਣਾ ਹੈਗੇ ਨੇ, ਚਲੋ ਨਾਂ ਨੀ ਹੁਣ ਛੇਤੀ ਚੇਤੇ ਆਉਣਾ, ਤੇ ਪੰਨੂ ਉਹਨਾਂ ਦਾ ਗੋਤ ਆ, ਉਹਨਾਂ ਦੀ ਇੱਕ ਲਿਖਤ ਮੈਂ ਪੜ੍ਹ ਲਈ ਵੀ ਕਹਿੰਦੇ ਵਾਪਰਦਾ ਸਾਗਰ ਸਮਾਨ ਆ ਤੇ ਲਿਖਤ ਵਿੱਚ ਬੂੰਦ ਸਮਾਨ ਆਉਂਦਾ, ਉੱਥੋਂ ਹੀ ਪ੍ਰੇਰਨਾ ਮਿਲ ਗਈ ਵੀ ਚਲੋ ਜੋ ਸਾਹਮਣੇ ਆਉਂਦਾ ਜਿੰਨਾ ਕੁ ਲਿਖਿਆ ਜਾਂਦਾ ਲਿਖੀਏ। ਤੇ ਉਹ ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਇਸ ਤਰ੍ਹਾਂ ਇਹ ਜਿਹੜੀ ਲੜੀ ਸ਼ੁਰੂ ਕੀਤੀ ਆ ਬੀਬੀਆਂ ਦਾ, ਜਿਹਨਾਂ ਦਾ ਉਚੇਚਾ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ, ਬੜੀ ਸੋਹਣੀ ਗੱਲ ਆ। ਸਿੱਖਾਂ ਦਾ ਜ਼ਿਕਰ ਆਉਂਦਾ ਆ ਆਮ ਤੌਰ ਤੇ, ਗੁਰੂ ਸਾਹਿਬਾਨ ਦਾ ਜ਼ਿਕਰ ਆਉਂਦਾ ਆ, ਗੁਰੂ ਸਾਹਿਬਾਨ ਦੀਆਂ ਪਤਨੀਆਂ, ਗੁਰੂ ਸਾਹਿਬਾਨ ਦੀਆਂ ਮਾਤਾਵਾਂ, ਗੁਰੂ ਸਾਹਿਬਾਨ ਦੀਆਂ ਬੱਚੀਆਂ, ਗੁਰੂ ਸਾਹਿਬਾਨ ਦੀਆਂ ਭੈਣਾਂ, ਉਹਨਾਂ ਦਾ ਬਹੁਤ ਘੱਟ ਆਪਾਂ ਜ਼ਿਕਰ ਕਰਦੇ ਹਾਂ। ਇਸ ਬਾਰੇ ਵੀ ਸਾਨੂੰ ਜਾਣਕਾਰੀ ਗੁਰੂ ਕੇ ਸਿੱਖਾਂ ਨੂੰ ਹੋਣੀ ਚਾਹੀਦੀ ਹੈ। ਸੋ ਆਪਾਂ ਤਰਤੀਬ ਵਿੱਚ ਥੋੜਾ ਜਿਹਾ ਫਰਕ ਪੈ ਗਿਆ, ਮਾਤਾ ਸੁਲੱਖਣੀ ਜੀ ਤੋਂ ਪਹਿਲਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਦੇ ਮਤਲਬ ਵੀ ਸੰਪਰਕ ਚ ਜੁੜੇ ਨੇ, ਕਿ ਸਕੇ ਭੈਣ ਭਰਾ ਹੋਣ ਕਰਕੇ ਪਹਿਲਾਂ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ, ਫਿਰ ਮਾਤਾ ਸੁਲੱਖਣੀ ਜੀ ਦਾ। ਸੋ ਅਗਲੇ ਐਤਵਾਰ ਆਪਾਂ ਬੇਬੇ ਨਾਨਕੀ ਜੀ ਦਾ ਜ਼ਿਕਰ ਕਰਾਂਗੇ। ਸੋ ਸਰੋਤੇ ਦਾ ਇਹ ਨਾ ਮਤਲਬ ਸਮਝਣਾ ਵੀ ਸਰੋਤੇ ਜਿਹੜੇ ਸਾਡੇ ਆ ਉਹ ਤੁਹਾਡੇ ਤੇ ਮੇਰੇ ਆਪਣੇ ਦੋਵਾਂ ਨਾਲੋਂ ਕੁਝ ਘੱਟ ਜਾਣਦੇ ਆ, ਆਪਾਂ ਤੇ ਰਲ ਮਿਲ ਕੇ ਸਾਂਝ ਪਾਉਣੀ ਆ। ਸਾਂਝ ਕਰੀ ਜਾ ਗੁਣਾ ਕੇਰੀ ਛੋੜ ਅਵਗਣ ਚੱਲੀਏ, ਗੁਣਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬਾਨ ਤੇ ਉਹਨਾਂ ਦੇ ਰਿਸ਼ਤੇਦਾਰ ਸਿੱਖ ਤੇ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਜੋ ਬੀਬੀਆਂ ਤੇ ਹੋਰ ਵਿਅਕਤੀ ਨੇ ਉਹਨਾਂ ਦੇ ਵੀ ਆਪਾਂ ਜੋ ਗੁਣ ਨੇ ਉਹਨਾਂ ਨੂੰ ਵਰਣਨ ਕਰਨਾ, ਸੁਣਾ ਸੁਣਾਉਣਾ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੀਆਂ ਗੁਰੂ ਪੀਰਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਪ੍ਰੇਰਨਾ ਮਿਲ ਕੇ ਪੁੱਤਰਾਂ ਤੋਂ ਸਪੁੱਤਰ ਬਣ ਵਾਲੇ ਰਾਹ ਵੱਲ ਤੋਰਦੀਆਂ ਨੇ। ਕਿਸੇ ਫਾਰਸੀ ਦੇ ਵਿਦਵਾਨ ਨੇ ਕਿਹਾ ਕਿ ਜੇ ਇਨਸਾਨ ਆਪਣੇ ਹਿਰਦੇ ਦੇ ਦਾਗਾਂ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਤੇ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਨੂੰ ਗਾਹੇ ਬਗਾਹੇ ਪੜ੍ਹਦਾ, ਸੁਣਦਾ, ਪੜ੍ਹਾਉਂਦਾ ਤੇ ਸੁਣਾਉਂਦਾ ਰਿਹਾ ਕਰ।
ਤਾਂ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਤਹਿ ਦਿਲੋਂ ਧੰਨਵਾਦ ਕਿ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ। ਪਰ ਅੱਜ ਕੱਲ੍ਹ ਜਿਹੜੀ ਗੱਲ ਸੀ ਨਾ ਸਵੇਰ ਦੀ ਸੋਈ ਸਾਹਿਬ ਦੀ, ਉਹ ਬਿਲਕੁਲ ਸਹੀ ਹੈ ਕਿ ਤੁਹਾਨੂੰ ਹੁਣ ਬਦਾਮਾਂ ਦੀ ਬਿਲਕੁਲ ਲੋੜ ਹੈ, ਜਿਸ ਤਰ੍ਹਾਂ ਤੁਸੀਂ ਨਾਮ ਵੀ ਭੁੱਲੇ ਜਾ ਰਹੇ ਹੋ, ਫਿਰ ਤਰਤੀਬ ਵੀ ਭੁੱਲੇ ਜਾ ਰਹੇ ਹੋ, ਤੇ ਹੁਣ ਦੇਖੋ 37 ਵਾਰ ਦਾ ਤੁਸੀਂ ਉਹਨਾਂ ਨੂੰ ਨਾਮ ਪੁੱਛ ਲਿਆ ਤੇ ਹੁਣ 38ਵੀਂ ਵਾਰ ਨਾ ਪੁੱਛ ਲਿਓ ਪਲੀਜ਼।
ਨਹੀਂ ਹੁਣ ਮੈਂ ਗੁਰਚਰਨ ਸਿੰਘ ਵੀ ਮਿਲਿਆ ਤੇ ਉਹਨੂੰ ਮੈਂ ਜੋਗਿੰਦਰ ਸਿੰਘ ਹੀ ਕਹਿ ਕੇ ਬੁਲਾਉਣਾ।
ਠੀਕ ਹੈ ਜੀ,
ਇਹਦੀ ਤੇ ਗੱਲ ਹੁਣ ਮੈਨੂੰ ਯਾਦ ਹੈ ਵੀ ਜੋਗਿੰਦਰ ਸਿੰਘ ਨਾਂ ਜ਼ਰੂਰ ਲੈਣਾ ਹੈ।
ਹਾਂਜੀ ਹਾਂਜੀ, ਤੇ ਚਾਹੇ ਹੁਣ 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 ਉਹਨਾਂ ਨੂੰ ਹੁਣ ਗੁਰਚਰਨ ਸਿੰਘ ਉਹਨਾਂ ਨੂੰ ਜੋਗਿੰਦਰ ਸਿੰਘ ਕਹਿਣ ਲੱਗ ਪਓ।
ਮੈਨੂੰ ਬੋਲਣ ਨੀ ਦਿੰਦੇ ਹੁੰਦੇ ਵਿੱਚ, ਆਪਣਾ ਫਾਨਾ ਠੋਕੀ ਜਾਂਦੇ ਹੁੰਦੇ ਤੇ ਅੱਜ ਤੁਸੀਂ ਜਿਵੇਂ ਉਹ ਮਾਈਕ ਸਟੇਜ ਸੈਕਟਰੀ ਪਛਾਹ ਹੋ ਕੇ ਬਹਿ ਜਾਂਦਾ, ਜਾਂ ਉਹ ਚੰਨ ਪਰਦੇਸੀ ਵਾਲੇ ਪ੍ਰਿੰਸੀਪਲ ਗੁਰਬਚਨ ਸਿੰਘ ਮਾਨ ਹੋਰੀ ਮੈਨੂੰ ਮਾਈਕ ਫੜਾ ਕੇ ਪਿੱਛੇ ਬਹਿ ਜਾਂਦੇ, ਇੱਕ ਘੰਟਾ ਪੂਰਾ ਨੀ ਬੋਲਦੇ, ਅੱਜ ਤੁਸੀਂ ਵੀ ਨੀ ਬੋਲੇ।
ਮੇਰੇ ਲਈ ਬਹੁਤ ਸਾਰੀਆਂ ਜਾਣਕਾਰੀਆਂ ਨਵੀਆਂ ਸੀ ਮਾਤਾ ਸੁਲੱਖਣ ਜੀ ਦੇ ਬਾਰੇ, ਮੈਂ ਬਹੁਤਾ ਜਾਣਦਾ ਨਹੀਂ ਸੀਗਾ ਤੇ ਇਸ ਕਰਕੇ ਮੈਂ ਤੁਹਾਨੂੰ ਬੜੇ ਮਤਲਬ ਗਿਆਨ ਭਰਪੂਰਕ ਅੰਦਾਜ਼ ਦੇ ਵਿੱਚ
ਬੋਲਦਾ ਤੁਹਾਨੂੰ ਬੋਲਦਾ ਰਹਿਣ ਦਿੱਤਾ।
ਹਾਂ ਨਹੀਂ ਹਾਂ, ਕਿਉਂਕਿ ਮੈਂ ਗ੍ਰਹਿਣ ਕਰ ਰਿਹਾ ਸੀਗਾ ਤੁਹਾਡੀ ਨੌਲੇਜ, ਸੋ ਇਸ ਕਰਕੇ ਮੈਨੂੰ ਬੋਲਣ ਦੀ ਲੋੜ ਨਹੀਂ ਪਈ ਕਿਉਂਕਿ ਮੇਰੇ ਵਾਸਤੇ ਬਿਲਕੁਲ ਨਵੀਂ ਸੀ। ਸੋ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ। ਤੇ ਬਿੱਟਾ ਸਾਹਿਬ ਆਉਂਦੇ ਹੋਣਗੇ ਤੇ ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਫਿਰ ਬੇਬੇ ਨਾਨਕੀ ਨੂੰ ਯਾਦ ਕਰਾਂਗੇ।
ਤੇ ਉਹ ਤੁਸੀਂ ਕਰ ਰਹੇ ਸੀ ਨਾ ਵੀ ਸਰੋਤਿਆਂ ਦੀ ਮੰਗ ਆ ਵੀ ਸਾਡੇ ਬਥਾੜ ਬਿੰਦ ਸੋਰੀ ਸਾਡੇ ਚਿਹਰੇ ਵੀ ਉਹ ਵੇਖਣਾ ਚਾਹੁੰਦੇ ਆ, ਤੇ ਉਹ ਜਿਹਾ ਤੁਸੀਂ
ਸਰਕਾਰੀ ਰੇਡੀਓ ਜਾਂ ਟੀਵੀ ਆ, ਅਸੀਂ ਤਾਂ ਆਮ ਆਮ ਹੈ, ਏਦੇ ਪਰਨੇ ਬੰਨ ਕੇ ਵੀ ਬਹਿ ਜਾ ਕਰਨਾ, ਏਡੀ ਕੋਈ ਗੱਲ ਨੀ ਹੈਗੀ। ਠੀਕ ਹੈ ਤਾਇਆ ਜੀ, ਬਿੱਟਾ ਸਾਹਿਬ ਆਉਂਦੇ ਹੋਣਗੇ ਤੇ ਫਿਰ ਆਪਾਂ ਜੁੜਦੇ ਹਾਂ ਅਗਲੇ ਹਫ਼ਤੇ, ਹੈਨਾ। ਬਹੁਤ ਬਹੁਤ
ਸ਼ੁਕਰੀਆ,
ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਤਿਕਾਰ
ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਬਿੱਟਾ ਸਾਹਿਬ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਸੁਖ ਜੀਵਨ ਗਰੇਵਾਲ ਜੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਜੀ ਆਇਆਂ ਨੂੰ ਜੀ ਗਰੇਵਾਲ ਸਾਹਿਬ, ਤੇ ਉਹਨਾਂ ਨੇ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਜੋ ਕੁਛ ਕਰੇ ਸੋਈ ਅਬਸਾਰ, ਫਿਰ ਪਛਤਾਓ ਨਾ ਪਾਵੋ ਪਾਰ, ਭਗਤ ਕਬੀਰ ਜੀ ਦਾ ਸ਼ਲੋਕ ਨੇ ਜੀ। ਸੋ ਬਹੁਤ ਬਹੁਤ ਧੰਨਵਾਦ। ਲਾਡੀ ਬੈਂਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਲਾਡੀ ਜੀ। ਤੇ ਜਗਦੀਪ ਗੁਰਾਇਆ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਗਿਆਨੀ ਜੀ ਤੇ ਮੈਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਦਾ ਜੀ ਆਇਆਂ। ਤੇ ਕਹਿੰਦੇ ਕਿ ਗੁਰਾਇਆ ਸਾਹਿਬ ਕਹਿੰਦੇ ਕਿ ਰੱਬ ਰਾਖਾ। ਬਿਲਕੁਲ ਜੀ, ਰੱਬ ਸਾਰਿਆਂ ਦਾ ਰੱਖਣ ਵਾਲਾ ਹੈ ਤੇ ਸਾਨੂੰ ਹੀ ਕਈ ਵਾਰੀ ਭੁਲੇਖਾ ਪੈ ਜਾਂਦਾ ਆ। ਮੈਂ ਬਿੱਟਾ ਸਾਹਿਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਕਿਸੇ ਤਰ੍ਹਾਂ ਸੰਪਰਕ ਨਹੀਂ ਹੋ ਪਾ ਰਿਹਾ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮ ਛੇਤੀ ਪ੍ਰੋਗਰਾਮ 'ਚ ਲਵਾਂਗੇ। ਜੀ ਐਸ ਚਾਹਲ ਹੁਣ ਨੇ ਕੁਛ ਖਬਰਾਂ ਭੇਜੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਅਤੇ ਅੰਤਰਰਾਸ਼ਟਰੀ ਸਟੂਡੈਂਟਸ ਜਿਹੜੇ ਨੇ, ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਦੇ ਵਾਸਤੇ ਇੱਕ ਚੰਗੀ ਖਬਰ ਹੈ ਕਿ ਹੋਸਪਿਟੈਲਿਟੀ ਅਤੇ ਟੂਰਿਜ਼ਮ ਖੇਤਰ ਦੇ ਵਿੱਚ ਅਤੇ ਉਹ ਖੁੱਲ੍ਹਾ ਕੰਮ ਕਰ ਸਕਣਗੇ, ਯਾਨੀ ਕਿ ਜਿਹੜੇ 40 ਘੰਟੇ ਦੀ ਕੈਪ ਹੈ ਉਹ ਬੜੀ ਘੱਟ ਹੋਵੇਗੀ ਹੁਣ। ਅਤੇ ਮੈਨੂੰ ਲੱਗਦਾ ਬਿੱਟਾ ਸਾਹਿਬ ਜੁਆਇਨ ਕਰ ਗਏ ਨੇ। ਬਿੱਟਾ ਸਾਹਿਬ ਸੁਣ ਰਹੇ ਹੋ ਤੁਸੀਂ? ਹੈਲੋ, ਹਾਂਜੀ, ਮੈਨੂੰ ਲੱਗਦਾ ਕਿ ਬਿੱਟਾ ਸਾਹਿਬ ਨਾਲ ਸੰਪਰਕ ਜਿਹੜਾ ਆ ਉਹ ਨਹੀਂ ਹੋ ਪਾ ਰਿਹਾ ਕਿਸੇ ਤਰ੍ਹਾਂ ਨਾਲ। ਹਾਂਜੀ, ਅਤੇ ਚਲੋ ਆਪਾਂ ਜੁਆਇਨ ਕਰਵਾਉਂਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਛੇਤੀ, ਪਰ ਤੁਹਾਡੇ ਸੁਨੇਹੇ ਆ ਰਹੇ ਨੇ ਅਤੇ ਮੈਨੂੰ ਥੋੜ੍ਹਾ ਜਿਹਾ ਸਮਾਂ ਦਿਓ ਮੈਂ ਉਹਨਾਂ ਨਾਲ ਕੰਟੈਕਟ ਕਰ ਸਕਾਂ। ਸ਼ਾਇਦ ਉਹਨਾਂ ਨੇ ਆਪਣਾ ਸਿਸਟਮ ਚੇਂਜ ਕੀਤਾ, ਇਸ ਕਰਕੇ ਨਹੀਂ ਕਰ ਪਾਏ। ਉੱਧਰ ਇੰਡੀਆ ਦੇ ਵਿੱਚ ਪ੍ਰਕੋਪ ਜਾਰੀ ਹੈ ਜੀ ਕਰੋਨਾ ਦਾ, ਜਿਸ ਕਾਰਨ ਕਾਫੀ ਮੌਤਾਂ ਵੀ ਹੋ ਰਹੀਆਂ ਨੇ ਅਤੇ ਦੁਨੀਆ ਭਰ ਦੇ ਵਿੱਚੋਂ ਜਿਹੜੀ ਆਕਸੀਜਨ ਦੀ ਸਪਲਾਈ ਉਹ ਜਾ ਰਹੀ ਹੈ ਅਤੇ ਇੰਡੀਆ ਦੇ ਵਿੱਚ ਸ਼ੋਰਟੇਜ ਹੈ। ਅਤੇ ਬਿੱਟਾ ਸਾਹਿਬ ਵੀ ਕੱਲ੍ਹ ਵੀ ਸ਼ਾਮੀ ਥੋੜ੍ਹਾ ਜਿਹਾ ਗਏ ਸੀਗੇ ਮੁਕਤਸਰ ਸਾਹਿਬ। ਬਿੱਟਾ ਸਾਹਿਬ ਜਦੋਂ ਤੁਸੀਂ ਰੈਡੀ ਹੋਏ ਤਾਂ ਮੈਨੂੰ ਮਾੜੇ ਆਵਾਜ਼ ਮਾਰ ਦਿਓ ਅਤੇ ਫਿਰ ਆਪਾਂ ਗੱਲ ਸ਼ੁਰੂ ਕਰ ਸਕਦੇ ਹਾਂ। ਲਿੰਕ ਦੇ ਵਿੱਚ ਤਾਂ ਆ ਗਏ ਨੇ ਪਰ ਕਿਸ ਤਰ੍ਹਾਂ ਪ੍ਰੋਪਰ ਸੰਪਰਕ ਨਹੀਂ ਹੋ ਪਾ ਰਿਹਾ। ਹਾਂਜੀ, ਨਹੀਂ ਉਹਨਾਂ ਦਾ ਅੱਜ ਕੰਮ ਥੋੜ੍ਹਾ ਸਹੀ ਨਹੀਂ ਹੈਗਾ ਅਤੇ ਮੈਂ ਬੇਨਤੀ ਕਰਦਾ ਬਿੱਟਾ ਸਾਹਿਬ ਨੂੰ ਅਤੇ ਉਹ ਸਿਸਟਮ ਦੇ ਵਿੱਚੋਂ ਕਾਲ ਕਰਕੇ ਆ ਸਕਦੇ ਨੇ। ਜਿਹੜਾ ਰੇਡੀਓ ਦਾ ਨੰਬਰ ਹੈ +61 02 ਜਿਹੜਾ 2 ਹੈ ਉਸਦੇ ਲੈਂਡਲਾਈਨ ਦੇ ਨੰਬਰ 'ਤੇ। ਖੈਰ ਵਿਜੇ ਵਰਦੀ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਧੰਨਵਾਦ ਕਰ ਰਹੇ ਨੇ ਗਿਆਨੀ ਸੰਤੋਖ ਸਿੰਘ ਜੀ ਦਾ, ਜਿਹੜੇ ਕਿ ਸਾਡੇ ਨਾਲ ਸਾਂਝ ਪਾ ਕੇ ਗਏ ਨੇ ਵਿਚਾਰਾਂ ਦੀ। ਇਸ ਤਰ੍ਹਾਂ ਕਰਦੇ ਪਿਆਰਿਓ ਕਿ ਮੈਂ ਨਾ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਅਤੇ ਇਸ ਦੌਰਾਨ ਮੈਂ ਪੂਰੀ ਕੋਸ਼ਿਸ਼ ਕਰਦਾ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦੀ। ਅਤੇ ਕੱਲ੍ਹ ਵੀ ਮੈਂ ਗੀਤ ਸੁਣਾਇਆ ਸੀ ਇਹ, ਅਤੇ ਪਰ ਗੀਤ ਬੜਾ ਪਿਆਰਾ ਹੈ, ਆਪਾਂ ਦੁਬਾਰਾ ਫਿਰ ਸੁਣ ਲੈਂਦੇ ਹਾਂ ਅੱਜ।
ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਹੁਣ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ, ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ। ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ, ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ। ਮਾਂ ਬੋਲੀ ਦੀ
ਗਾਉਣ ਵਾਲਾ ਇਸੇ ਨੂੰ ਟ੍ਰੈਂਡ ਦੱਸਦਾ, ਊਲਜ ਲੂਲ ਜੋ ਵੀ ਗਲਤ ਗੱਲਾਂ ਕਰਨੀਆਂ ਨੇ, ਗਲਤ ਫੈਸ਼ਨ ਕਰਨਾ, ਉਹਨੂੰ ਟ੍ਰੈਂਡ ਬਣਾ ਦੇਣਾ। ਖੈਰ ਕਾਫੀ ਜੱਦੋਜਹਿਦ ਤੋਂ ਬਾਅਦ ਮਿੱਟਾ ਸਾਹਿਬ ਸਾਡੇ ਨਾਲ ਜੁੜੇ ਨੇ। ਕਮਿਊਨੀਕੇਸ਼ਨ ਦੇ ਵਿੱਚ ਇਹ ਅਕਸਰ ਸਮੱਸਿਆ ਆ ਜਾਂਦੀ ਹੈ ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਤੜਕੇ ਉੱਠਣਾ ਪੈਂਦਾ ਅਤੇ ਬੜਾ ਧੰਨਵਾਦੀ ਹਾਂ। ਬਿੱਟਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਰੀ ਵੈਰੀ ਗੁੱਡ ਮੋਰਨਿੰਗ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਬਿਲਕੁਲ ਉੱਠਣਾ ਪੈਂਦਾ, ਉੱਠਣਾ ਹੀ ਪੈਣਾ,
ਜੋਬ ਹੀ ਇਸ ਤਰ੍ਹਾਂ ਦੀ ਹੈ। ਹਾਂਜੀ, ਤੇ
ਬਿਲਕੁਲ ਜੀ।
ਹਾਂ ਬਿੱਟਾ ਸਾਹਿਬ, ਤੁਸੀਂ ਮੁਕਤਸਰ ਸਾਹਿਬ ਹੋ, ਕੌਣ ਦਾ ਰੋਡ ਹੋ? ਮੈਨਸ਼ਨ ਕਰ ਰਹੇ ਸੀਗੇ ਕਿ ਆਕਸੀਜਨ ਦਾ ਕੋਈ ਪਲਾਂਟ ਸ਼ੁਰੂ ਹੋ ਰਿਹਾ।
ਹਾਂਜੀ, ਕੱਲ ਗੱਲ ਤੁਹਾਡੇ ਨਾਲ ਜਦੋਂ ਹੋ ਗਈ ਸੀ ਤਾਂ ਇਮੀਡੀਏਟ ਮੈਨੂੰ ਬੀਬੀ ਜਗੀਰ ਕੌਰ ਦਾ ਇੱਕ ਮੈਸੇਜ ਆਇਆ ਸੀ ਤੇ ਮੈਂ ਉਹ ਦੇਖ ਨਹੀਂ ਸਕਿਆ।
ਹਾਂਜੀ, ਥੋੜਾ ਲੱਗੇ ਆਓ ਬਿੱਟਾ ਸਾਹਿਬ, ਆਵਾਜ਼ ਤੁਹਾਡੀ ਕਾਫੀ ਡਾਊਨ ਹੈ, ਥੋੜਾ ਲੱਗੇ ਆਓ
ਜੀ।
ਹਾਂਜੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪਲਾਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਸ਼ਿਸ਼ ਕੀਤੀ ਕਿ ਜਿਹੜੇ ਆਕਸੀਜਨ ਜਿਹੜੇ ਬੰਦਿਆਂ ਨੂੰ ਚਾਹੀਦੀ ਹੈ ਉਹਨਾਂ ਲਈ ਆਕਸੀਜਨ ਕੰਸਟਰੇਟਰ ਔਰ ਮੈਡੀਕਲ ਦੀ ਸਹੂਲਤ ਹੈ ਜਿਹੜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਾਬਾ ਡਲ ਸਿੰਘ ਦੀਵਾਨ ਹਾਲ ਜਿਹੜਾ ਉੱਥੇ ਬਣਾਇਆ ਹੋਇਆ ਉੱਥੇ ਅਸੀਂ ਅਰੇਂਜ ਕਰੀਏ
ਜੀ।
ਇਸੇ ਤਰ੍ਹਾਂ ਹੀ ਜਿਹੜਾ ਇੱਕ ਪ੍ਰੋਜੈਕਟ ਹੈ ਜਿਹੜਾ ਉਹ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ, ਪੰਜਾਹ ਬੈੱਡ ਦਾ। ਪੰਜਾਹ ਕੰਸਟਰੇਟਰ ਜਿਹੜੇ ਨੇ ਉਹ ਐਕਸਪੋਰਟ ਕਰਵਾਏ ਗਏ, ਬਾਹਰੋਂ ਮੰਗਵਾਏ ਗਏ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜਾ ਕੰਸਟਰੇਟਰ ਹੈਗਾ ਆਕਸੀਜਨ ਦਾ ਕੰਸਟਰੇਟਰ ਉਹ ਤਕਰੀਬਨ 37,000 ਦਾ ਸੀ ਪਹਿਲਾਂ, ਅੱਜ ਤੋਂ ਸਾਲ ਪਹਿਲਾਂ। ਅੱਜ ਉਹ ਪੰਜਾਬ ਚੋਂ ਬਿਲਕੁਲ ਨਹੀਂ ਮਿਲ ਰਿਹਾ, ਲੱਭ ਹੀ ਨਹੀਂ ਰਿਹਾ, 2-2.5 ਲੱਖ ਰੁਪਏ ਦਾ ਵੀ ਨਹੀਂ ਮਿਲ ਰਿਹਾ, ਇੰਨੀ ਉਹਦੀ ਮਾਰੋ ਮਾਰ ਹੋਈ ਪਈ ਹੈ। ਤਾਂ ਉਦੋਂ ਸ਼੍ਰੋਮਣੀ ਕਮੇਟੀ ਨੂੰ ਜਦੋਂ ਲੋੜ ਪਈ ਤਾਂ ਉਹਨਾਂ ਦੇ ਕੋਈ ਜਿਹੜੇ ਚਾਹਵਾਲੇ ਨੇ ਉਹਨਾਂ ਨੇ ਉਹਨਾਂ ਨੂੰ 100 ਕੰਸਟਰੇਟਰ ਜਿਹੜੇ ਭੇਜੇ ਨੇ। 50 ਕੰਸਟਰੇਟਰ ਜਿਹੜੇ ਨੇ ਆਕਸੀਜਨ ਕੰਸਟਰੇਟਰ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿੱਚ ਸਥਾਪਿਤ ਕੀਤੇ ਗਏ ਤੇ 50 ਕੰਸਟਰੇਟਰ ਜਿਹੜੇ ਨੇ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਨੇ। ਔਰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿਹੜੇ ਗੁਰੂ ਰਾਮਦਾਸ ਜੀ ਹੋਸਪਿਟਲ ਵੱਲੋਂ ਜਿਹੜੇ ਡਾਕਟਰ ਪੈਰਾਮੈਡੀਕਲ ਸਟਾਫ ਤੇ ਸ਼੍ਰੋਮਣੀ ਕਮੇਟੀ ਦਾ ਆਪਣਾ ਸਟਾਫ ਉਹਨਾਂ ਨੇ ਅਰੇਂਜਮੈਂਟ ਕੀਤਾ ਸੀ ਕਿ ਜਿਹੜੇ ਲੋਕਾਂ ਨੂੰ ਮਾਲਵੇ ਦੇ ਵਿੱਚ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦੇ ਲਈ ਜਦੋਂ ਹੋਸਪਿਟਲਾਂ ਨੇ ਪੂਰਾ ਲੁੱਟ ਮਚਾਈ ਹੋਈ ਹੈ, 6,000 ਰੁਪਈਆ, 7,000 ਰੁਪਈਆ ਇੱਕ ਆਕਸੀਜਨ ਦੀ ਜਿਹੜੀ ਡੋਜ਼ ਦਾ ਉਹ ਲੈ ਰਹੇ ਨੇ ਔਰ 40-40, 50-50 ਹਜ਼ਾਰ ਰੁਪਈਆ ਇੱਕ ਦਿਨ ਦਾ ਲੈ ਰਹੇ ਨੇ ਤੇ ਉਦੋਂ ਅਸੀਂ ਵੀ ਕੋਈ ਉਪਰਾਲਾ ਕਰੀਏ। ਤਾਂ ਉੱਥੇ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਹੁੰਚੇ ਸੀ ਤਾਂ ਉੱਥੇ ਮੈਨੂੰ ਇਮੀਡੀਏਟ ਜਾਣਾ ਪਿਆ। ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੁਕਤਸਰ ਦੇ ਇੱਕ ਬਹੁਤ ਵੱਡੇ ਉਦਯੋਗਪਤੀ ਨੇ 7-8 ਕਰੋੜ ਰੁਪਏ ਦੀ ਉਹ ਟਰਨ ਓਵਰ ਆ ਉਹਨਾਂ ਦੀ, 700 ਟਨ ਤੂੜੀ ਤੋਂ ਪੇਪਰ ਬਣਾਉਂਦੇ ਨੇ, ਕਾਗਜ਼ ਬਣਾਉਂਦੇ ਨੇ
ਜਿਹੜਾ
ਪ੍ਰਿੰਟ ਪੇਪਰ ਹੁੰਦਾ, ਵਾਈਟ ਪੇਪਰ ਹੁੰਦਾ
ਜੀ।
ਔਰ ਉਹ ਵਾਈਟ ਪੇਪਰ ਜਿਹੜਾ ਹੈਗਾ ਨਾਸਿਕ ਔਰ ਮਹਾਰਾਸ਼ਟਰ ਕਈ ਜਿਹੜੀਆਂ ਸਟੇਟਾਂ ਚ ਜਾਂਦਾ ਹੈ ਔਰ ਉਹ ਪਹਿਲਾ ਪ੍ਰੋਜੈਕਟ ਸੀਗਾ ਅੱਜ ਤੋਂ 40 ਸਾਲ ਪਹਿਲਾਂ ਲੱਗਿਆ ਸੀਗਾ, ਜਿਹੜਾ ਤੂੜੀ ਤੋਂ ਜਿਹੜੀ ਸਾਡੀ ਰਹਿੰਦ ਖੂੰਹਦ ਹੈਗੀ ਹੈ ਖੇਤੀਬਾੜੀ ਰਹਿੰਦ ਖੂੰਹਦ, ਉਸ ਤੋਂ ਕਾਗਜ਼ ਬਣਾਉਣ ਦਾ ਪ੍ਰੋਜੈਕਟ।
ਅੱਛਾ ਜੀ।
ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਆਕਸੀਜਨ ਦੀ ਕਮੀ ਆ ਰਹੀ ਹੈ ਤਾਂ ਉਹਨਾਂ ਨੇ ਆਪਣਾ ਇੱਕ ਆਕਸੀਜਨ ਦਾ ਪਲਾਂਟ ਜਿਹੜਾ ਕਿਸੇ ਯੂਨਿਟ ਦਾ ਬੰਦ ਪਿਆ ਸੀ ਤੇ ਉਹਨਾਂ ਨੇ ਇਮੀਡੀਏਟ ਉਹਨੂੰ ਚਲਾਇਆ 50 ਲੱਖ ਰੁਪਈਆ ਲਾ ਕੇ।
ਅੱਛਾ।
ਤਾਂ ਜਦੋਂ ਚਲਾ ਦਿੱਤਾ ਕਿ ਸਰਕਾਰ ਨੇ ਕਹਿ ਦਿੱਤਾ ਕਿ ਇਹ ਸਾਨੂੰ ਦੇ ਦਿਓ, ਤੁਸੀਂ ਇਹਦੇ ਚ 1 ਕਿਲੋ ਗੈਸ ਵੀ ਨਹੀਂ ਜਿਹੜੀ ਆਕਸੀਜਨ ਨਹੀਂ ਦੇ ਸਕਦੇ। ਤਾਂ ਮੈਂ ਉਦੋਂ ਦਿੱਲੀਓ ਉਸ ਦਿਨ ਆਇਆ ਹੀ ਸੀ ਤੇ ਮੈਂ ਉਹ ਡਾਕਟਰ ਸਾਹਿਬ ਨਾਲ ਕਾਫੀ ਪਿਆਰ ਹੋਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਡਾਕਟਰ ਸਾਹਿਬ ਬੇਨਤੀ ਹੈ ਕਿ ਦਿੱਲੀ ਬਹੁਤ ਪ੍ਰੋਬਲਮ ਆ ਰਹੀ ਹੈ ਗੈਸ ਦੀ ਤੇ ਆਪਾਂ ਕੋਈ ਹੱਲ ਕਰੀਏ।
ਹਾਂਜੀ।
ਤਾਂ ਉਹ ਮੈਨੂੰ ਕਹਿੰਦੇ ਕਿ ਮੈਂ ਤਾਂ 1 ਕਿਲੋ ਗੈਸ ਵੀ ਨਹੀਂ ਦੇ ਸਕਦਾ ਕਿਉਂਕਿ ਇੱਥੇ ਆ ਕੇ ਡਿਪਟੀ ਕਮਿਸ਼ਨਰ ਬੈਠ ਗਿਆ, ਹੁਣ ਤੁਸੀਂ ਉਹਦੇ ਨਾਲ ਗੱਲ ਕਰਕੇ ਦੇਖੋ, ਪਰ ਇਹਨਾਂ ਨੇ ਤੁਹਾਨੂੰ 1 ਕਿਲੋ ਗੈਸ ਵੀ ਨਹੀਂ ਦੇਣੀ। ਤਾਂ ਫਿਰ ਮੈਂ ਉਹ ਮੈਨੂੰ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ, ਉਹ ਕਹਿੰਦੇ ਕਿ ਤੂੰ ਇੱਦਾਂ ਕਰ, ਤੂੰ ਮਸ਼ੀਨਰੀ ਲੱਭ, ਪੈਸੇ ਸਾਰੀ ਮਸ਼ੀਨਰੀ ਦੇ ਮੈਂ ਲਾਵਾਂਗਾ, ਇੰਸਟਾਲੇਸ਼ਨ ਸਾਰੀ ਮੈਂ ਕਰਾਂਗਾ, ਉਹ ਉਹਦਾ ਜਿਹੜਾ ਖਰਚਾ ਹੋਏਗਾ ਬਿਜਲੀ ਦਾ ਸਾਰਾ ਮੈਂ ਕਰਾਂਗਾ, ਤੇ ਆਪਾਂ ਲੋਕਾਂ ਨੂੰ ਫ੍ਰੀ ਦੇਵਾਂਗੇ ਆਕਸੀਜਨ ਸਿਲੰਡਰ। ਮੈਂ ਕਾਫੀ ਟਰਾਈ ਕੀਤੀ, ਜਦੋਂ ਜਦ ਕੀਤੀ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਮੈਂ ਉਹ ਮੈਸੇਜ ਪਾਏ, ਹਾਂਜੀ, ਕਿ ਜੇ ਕਿਸੇ ਨੂੰ ਉਹ, ਮੈਂ ਉਦੋਂ ਸੋਚ ਕੇ ਨੀ ਪਾਇਆ ਸੀਗਾ ਕਿ ਡਾਕਟਰ ਸਾਹਿਬ ਮੈਨੂੰ ਇਹ ਗੱਲ ਕਹਿ ਦੇਣਗੇ, ਹਾਲਾਂਕਿ ਉਦੋਂ ਤੋਂ ਮੈਂ ਵੈਸੇ ਹੀ ਪਾ ਦਿੱਤਾ, ਅੱਗੇ ਚਲੋ ਪੈਸੇ ਪੂਸੇ ਦਾ ਇਕੱਠੇ ਕਰ ਲਾਂਗੇ। ਇੱਕ ਵਾਰੀ ਉਹ ਮਸ਼ੀਨਰੀ ਲੱਭੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਇਹਨੇ ਲੱਭ ਰਿਹਾ, ਉਹਨਾਂ ਨੇ ਮੈਨੂੰ ਫੋਨ ਕੀਤਾ ਇਮੀਡੀਏਟ, ਮੈਨੂੰ ਕਹਿੰਦੇ ਬੱਚੇ ਇਹ ਤਰ੍ਹਾਂ ਮੈਂ ਦੇਖ ਲਿਆ, ਇਹਨੂੰ ਲੱਭ ਤੇ ਸਾਰੇ ਪੈਸੇ ਮੈਂ ਲਾਵਾਂਗਾ। ਉਹ ਮੈਂ ਅਮਨਦੀਪ ਜੀ, ਉਹ ਮੈਂ ਫੋਨ ਕੱਟਿਆ ਹੀ ਤਾਂ ਮੈਨੂੰ ਦਿੱਲੀ ਤੋਂ ਸਭ ਤੋਂ ਪਹਿਲਾਂ ਫੋਨ ਆਇਆ ਮਨਜਿੰਦਰ ਸਿੰਘ ਸਰਸਾ ਦਾ, ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਮੈਂ ਪਾਇਆ। ਕਹਿੰਦੇ ਜੇ ਤੈਨੂੰ ਆਕਸੀਜਨ ਪਲਾਂਟ ਲੱਭ ਜੇ ਤਾਂ ਸਾਰਾ ਖਰਚਾ ਮੈਂ
ਕਰਾਂਗਾ
ਇਮੀਡੀਏਟ। ਸ਼ਾਮ ਤੱਕ, ਸ਼ਾਮ ਨੂੰ ਮੈਨੂੰ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਬੇਟਾ ਹਰਪਾਲ ਸਿੰਘ ਸਰਨਾ, ਜਿਹਨਾਂ ਦੀ ਪੰਜਾਬ ਸਟੇਨਲੈਸ ਸਟੀਲ ਫੈਕਟਰੀ ਹੈਗੀ ਹੈ, 8-9 ਹਜ਼ਾਰ ਮੁਲਾਜ਼ਮਾਂ ਨਾਲ ਕੰਮ ਕਰਦਾ, ਔਰ ਦਿੱਲੀ ਦੇ ਚੰਗੇ ਜਿਹੜੇ ਧਨਾੜ ਬੰਦੇ ਨੇ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਬਾਏ ਕਰਾਂਗਾ, ਮੈਂ ਖਰੀਦਾਂਗਾ, ਤੁਸੀਂ ਮੈਨੂੰ ਲੱਭ ਕੇ ਦਿਓ। ਇਸੇ ਤਰ੍ਹਾਂ ਹੀ ਜਸਪ੍ਰੀਤ ਸਿੰਘ ਕਰਮ ਸਰ ਨੇ ਜਿਹੜੇ ਬਿਸਲਰੀ ਬੋਟਲ, ਜਿਹੜੀ ਸਾਡੀ ਪਾਣੀ ਦੀ ਬੋਟਲ ਤੁਸੀਂ ਦੇਖੀ ਹੋਣੀ ਹੈ, ਉਹ ਬਿਸਲਰੀ ਦੀ ਉਹਨਾਂ ਦੀਆਂ CNC ਮਸ਼ੀਨਾਂ ਲੱਗੀਆਂ, ਬਿਸਲਰੀ ਦਾ ਬੇਸ ਉਹ ਬਣਾਉਂਦੇ ਨੇ,
ਠੀਕ ਹੈ ਜੀ।
ਤਾਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਜੇ ਪਲਾਂਟ ਮਿਲ ਜਾਵੇ ਤਾਂ ਅਸੀਂ ਦੋ ਜਾਣੇ ਪਾਰਟਨਰ ਰਲ ਕੇ, ਮੈਨੂੰ ਪੁੱਛਿਆ ਕਿੰਨੇ ਕਿੱਦਾਂ, ਮੈਂ ਕਿਹਾ ਜੀ 50 ਲੱਖ ਰੁਪਏ ਦਾ ਬਣਦਾ,
ਤੇ
ਡਾਕਟਰ ਸਾਹਿਬ ਨੇ ਇੱਥੇ ਚਲਾਇਆ ਆਪਣੀ ਜੇਬ ਤੋਂ, ਕਹਿੰਦੇ ਜੀ ਪਤਾ ਕਰੋ ਆਪਾਂ ਚਲਾਈਏ, ਆਪਾਂ ਲਾ ਲਾਂਗੇ, ਪੈਸੇ ਮੈਂ ਲਾ ਲਾਂਗਾ। ਕਹਿਣ ਦਾ ਭਾਵ ਇਹ ਹੈ ਕਿ ਪੈਸੇ ਹੋਣ ਦੇ ਬਾਵਜੂਦ ਸਾਨੂੰ ਉਹ ਮਸ਼ੀਨਰੀ ਨਹੀਂ ਮਿਲ ਸਕੀ, ਅਸੀਂ ਬੜੀ ਟਰਾਈ ਕੀਤੀ। ਤਾਂ ਉਹ ਜਦੋਂ ਮੈਂ ਉੱਥੇ ਪਹੁੰਚਿਆ ਤਲਵੰਡੀ ਸਾਬੋ, ਤਾਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਇਹੀ ਕੁਐਸਚਨ ਮੈਂ ਕੀਤਾ, ਮੈਂ ਕਿਹਾ ਜੀ ਡਾਕਟਰ ਅਜੇ ਸ਼ੇਤੀਆ ਸਾਹਿਬ ਇਹ ਕਹਿੰਦੇ ਹੈ ਪੈਸੇ ਮੈਂ ਲਾਊਂਗਾ, ਮਸ਼ੀਨਰੀ ਮੈਨੂੰ ਲੈ ਕੇ ਦਿਓ। ਔਰ ਡਾਕਟਰ ਸਾਹਿਬ ਨੇ, ਮੈਂ ਤੁਹਾਨੂੰ ਦੱਸਾਂ, ਮਸ਼ੀਨਰੀ ਸਪੇਨ ਤੋਂ ਪਤਾ ਕੀਤੀ ਮਸ਼ੀਨਰੀ ਕਿ ਸ਼ਾਇਦ ਐਕਸਪੋਰਟ ਹੋ ਜਾਏ, ਪਰ ਨਹੀਂ ਮਿਲੀ, ਮਸ਼ੀਨਰੀ ਨਹੀਂ ਮਿਲ ਰਹੀ। ਔਰ ਆਕਸੀਜਨ ਪਲਾਂਟ ਲਾਉਣਾ ਕੋਈ ਔਖਾ ਨਹੀਂ ਸੀਗਾ, ਕਿਉਂਕਿ ਉਹਨਾਂ ਕੋਲ ਜਿਹਨਾਂ ਕੋਲ ਪੇਪਰ ਮਿਲ ਹੈ, ਉਹਨਾਂ ਕੋਲ ਜਗ੍ਹਾ ਵੀ ਹੈ, ਸਾਰਾ ਕੁਛ ਹੈ, ਔਰ ਉਹਨਾਂ ਨੇ ਇੰਸਟਾਲ ਹੀ ਕਰਨਾ ਸੀਗਾ। ਔਰ ਜਿਹੜਾ ਸਰਕਾਰ ਨੂੰ ਇੰਸਟਾਲ ਕਰਕੇ ਦਿੱਤਾ, ਉਹਨਾਂ ਨੇ 7 ਦਿਨਾਂ ਦੇ ਵਿੱਚ ਇੰਸਟਾਲ ਕਰਕੇ ਉਹਨੂੰ ਚਲਾ ਕੇ ਬਿਲਕੁਲ ਓਕੇ ਕਰਕੇ ਉਹਨਾਂ ਨੂੰ ਚਾਬੀ ਫੜਾ ਦਿੱਤੀ ਵੀ ਸਾਨੂੰ ਚੱਕੋ, ਤੇ ਨਾਲ ਉਹਨਾਂ ਨੇ ਸ਼ਰਤ ਕਰ ਲਈ ਕਿ ਸਾਡੇ ਜੇ ਮੁਕਤਸਰ ਨੂੰ ਸਾਨੂੰ ਚਾਹੀਦੀ ਹੋਏਗੀ ਆਕਸੀਜਨ ਤਾਂ ਸਾਨੂੰ ਇਹ ਤੁਹਾਨੂੰ ਦੇਣੀ ਪਏਗੀ, ਉਹਦੇ ਲਈ ਚਲੋ ਸਾਨੂੰ ਇਨੀਸ਼ੀਏਟਿਵ ਜਾਂਦਾ ਉਹ ਸਾਨੂੰ ਮਿਲ ਜਾਏਗੀ। ਪਰ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਵਾਪਰੀ, ਅੱਜ ਹਾਲਾਤ ਇਹ ਨੇ। ਮੈਂ ਉਸੇ ਕਰਕੇ ਮੈਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਕਿ ਸਰਕਾਰ ਤੋਂ ਸਾਨੂੰ ਕੱਲੀ ਮਸ਼ੀਨਰੀ ਲੈ ਲਓ, ਸਾਨੂੰ ਐਕਸਪੋਰਟ ਕਰਾ ਦਿਓ, ਜੇ ਬਾਹਰ ਪਈ ਹੈ ਕਿਸੇ ਮਸ਼ੀਨਰੀ, ਅਸੀਂ ਉਹਦੀ ਜਿਹੜੀ ਚਾਰਜ ਡਿਊਟੀ ਹੈਗੀ, ਐਕਸਾਈਜ਼ ਡਿਊਟੀ ਹੈਗੀ, CNCL ਨੂੰ ਹੈਗਾ ਇਲੈਕਟ੍ਰਿਸਿਟੀ ਦਾ ਜਿਹੜਾ ਕੋਈ ਬੌਂਡ ਹੈਗਾ ਅਸੀਂ ਭਰਨ ਨੂੰ ਤਿਆਰ ਹਾਂ, ਉਹ ਜਿਹੜੇ ਖਰਚੇ ਅਸੀਂ ਭਰਨ ਨੂੰ ਤਿਆਰ ਹਾਂ, ਤੇ ਮੇਰੇ ਕੋਲ ਮੈਂ ਕਿਹਾ ਪਾਰਟੀ ਹੈਗੀ ਤੇ ਤੁਸੀਂ ਉਹਨੂੰ ਕਰਾਓ, ਅਲਾਓ ਕਰਾਓ। ਉਹ ਕਹਿੰਦੇ ਇਹ ਪੋਸੀਬਲ, ਮੈਂ ਗੱਲ ਕਰਦਾ ਹੁਣ, ਕੱਲ ਉਹਨਾਂ ਨੇ ਕਿਹਾ ਸੋਮਵਾਰ ਤੱਕ ਮੈਂ ਕੋਸ਼ਿਸ਼ ਕਰਦਾ ਕਿ ਜੇ ਕੋਈ ਹੱਲ ਹੋ ਜਾਵੇ ਤਾਂ। ਇੱਕ ਤਾਂ ਮੇਰਾ ਮਕਸਦ ਸੀਗਾ ਤਲਵੰਡੀ ਸਾਬੋ ਜਾਣ ਦਾ ਹੀ ਕਿ ਮੈਂ ਉੱਥੇ ਜਾ ਕੇ, ਕਿਉਂਕਿ ਉਹ ਮੈਂਬਰ ਪਾਰਲੀਮੈਂਟ ਵੀ ਨੇ ਸਾਡੇ ਹਲਕੇ ਦੇ। ਦੂਜੀ ਗੱਲ ਇਹ ਹੈ ਕਿ ਕਈ ਵਾਰ ਕਿਸੇ ਦੀ ਬੰਦ ਪਈ ਮਸ਼ੀਨਰੀ ਜਾਂ ਕੋਈ ਇੰਡਸਟਰੀ ਲੈ ਕੇ ਉਹਨਾਂ ਦੇ ਕੋਈ ਜਾਣਕਾਰ ਹੁੰਦੇ ਨੇ। ਤੇ ਤੀਜਾ ਇਹ ਹੈ ਕਿ ਕਾਕਸੀ ਦਮਦਮਾ ਸਾਹਿਬ ਦੇ ਉੱਤੇ ਆਕਸੀਜਨ ਕੰਸਟਰੇਟਰ ਦਾ ਜਿਹੜਾ ਮਕਸਦ ਸੀਗਾ ਉਹ ਕਿਸ ਤਰ੍ਹਾਂ ਦਾ ਸੀ ਜਾਂ ਕਿਸ ਤਰ੍ਹਾਂ ਦਾ ਵਿਜ਼ਨ ਸੀ, ਉਹ ਮੈਂ ਦੇਖਣਾ ਚਾਹੁੰਦਾ ਸੀ। ਤੇ ਪਰਸੋਂ ਮੇਰੀ ਗੱਲ ਹੋਈ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਹਾਡਾ ਕੋਵਿਡ ਕੇਅਰ ਸੈਂਟਰ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਸਾਹਿਬ ਵਿਖੇ 250 ਬੈੱਡ ਦਾ ਜਿਹੜਾ ਤਿਆਰ ਹੈ, ਤੇ ਤੁਸੀਂ ਉਹਨੂੰ ਰੈਡੀ ਕਰਕੇ ਬੈਠੇ ਹੋ, ਕਦੋਂ ਉਦਘਾਟਨ ਕਰਨਾ? ਉਹਦੇ ਚ ਇੱਕ ਬੜੀ ਮੈਨੂੰ ਹੈਰਾਨੀ ਵਾਲੀ ਗੱਲ ਹੋਈ, ਲੋਕਾਂ ਨੇ ਹੁਣ ਕੀ ਕੀਤਾ ਕਿ ਆਕਸੀਜਨ ਕੰਸਟਰੇਟਰ ਭੇਜ ਦਿੱਤੇ, ਸਾਰਾ ਕੁਛ ਕਰ ਦਿੱਤਾ, ਕੰਪਲੀਟ ਹੋ ਗਿਆ। ਹੁਣ ਕੀ ਕੀਤਾ, ਦਿੱਲੀ ਸਰਕਾਰ ਨੇ ਇੱਕ ਆਪਣਾ ਵੱਖਰਾ ਕੋਵਿਡ ਕੇਅਰ ਸੈਂਟਰ ਰਾਮਲੀਲਾ ਮੈਦਾਨ ਵਿੱਚ ਸ਼ੁਰੂ ਕਰਨਾ ਸੀਗਾ। ਰਾਮਲੀਲਾ ਮੈਦਾਨ ਵਾਲਾ ਹਲੇ ਸ਼ੁਰੂ ਨਹੀਂ ਸੀ ਹੋਇਆ, ਤੇ ਉਹਨਾਂ ਨੂੰ ਇਹ ਲੱਗਿਆ, ਜੋ ਮੇਰੇ ਕੋਲ ਜਾਣਕਾਰੀ ਹੈ, ਕਿ ਜੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕੋਵਿਡ ਕੇਅਰ ਸੈਂਟਰ ਨੂੰ ਮਨਜ਼ੂਰੀ ਦੇ ਦਿੰਦੇ ਹਾਂ, ਤਾਂ ਦੁਨੀਆਂ ਭਰ ਦੇ ਵਿੱਚ ਇਸ ਗੱਲ ਦਾ ਮੈਸੇਜ ਆਏਗਾ ਕਿ ਸਿੱਖਾਂ ਨੇ ਇੱਕ ਆਪਣੀ ਕਿਸਮ ਦਾ, ਬਿਨਾਂ ਕਿਸੇ ਸਰਕਾਰੀ ਇਮਦਾਦ ਤੋਂ, ਬਿਨਾਂ ਕਿਸੇ ਸਰਕਾਰ ਦੀ ਮਦਦ ਤੋਂ, ਇੱਕ ਵੱਡਾ ਕੋਵਿਡ ਕੇਅਰ ਸੈਂਟਰ ਖੜਾ ਕਰ ਦਿੱਤਾ, ਉਸ ਸਮੇਂ ਜਦੋਂ ਦਿੱਲੀ ਦੇ ਵਿੱਚ ਆਕਸੀਜਨ ਦੀ ਮਾਰੂ ਮਾਰ ਹੋ ਰਹੀ ਸੀ, ਆਕਸੀਜਨ ਨਹੀਂ ਸੀ ਮਿਲ ਰਹੀ, ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਸੀ ਮਿਲ ਰਹੇ, ਔਰ ਮਰੀਜ਼ ਜਿਹੜੇ ਤੜਪ ਰਹੇ ਸੀਗੇ ਔਰ ਕਿਲੋ ਕਿਲੋ ਆਕਸੀਜਨ ਵੀ ਲੋਕਾਂ ਨੂੰ ਨਹੀਂ ਸੀ ਨਸੀਬ ਹੋ ਰਹੀ ਤੇ ਉਸ ਸਮੇਂ ਇਹਨਾਂ ਨੇ ਵੱਡਾ ਉਪਰਾਲਾ ਕੀਤਾ ਔਰ ਉਸ ਸਮੇਂ ਕੀਤਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 400 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੇ ਦੋ ਚਾਰ ਦਿਨ ਉਹਨੂੰ ਜਾਣ ਬੁੱਝ ਕੇ ਲੇਟ ਕਰ ਦਿੱਤਾ ਜਾਂ ਟੈਕਨੀਕਲ ਕੋਈ ਉਹਨਾਂ ਨੇ ਇੱਕ ਕੁੰਡੀ ਵਿਛਾ ਦਿੱਤੀ ਕਿ ਜੇ ਇੱਥੇ ਕੋਈ ਕ੍ਰਿਟੀਕਲ ਕੋਈ ਪੇਸ਼ੈਂਟ ਆ ਗਏ ਤੇ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਕਿਉਂਕਿ ਦਿੱਲੀ ਕਮੇਟੀ ਨੇ ਤਾਂ ਜਗ੍ਹਾ ਦੇ ਦਿੱਤੀ ਆਕਸੀਜਨ ਕੰਸਟਰੇਟਰ ਦਾ ਪ੍ਰਬੰਧ ਕਰ ਦਿੱਤਾ ਬੈਡ ਦਾ ਪ੍ਰਬੰਧ ਕਰ ਦਿੱਤਾ ਪੈਰਾਮੈਡੀਕਲ ਸਟਾਫ ਤਾਂ ਦਿੱਲੀ ਕਮੇਟੀ ਕੋਲ ਨਹੀਂ ਸੀ ਕਿਉਂਕਿ ਉਹ ਗੁਰੂ ਘਰ ਦਾ ਸਾਂਭ ਸਵਾਲ ਦੇਖਦੀ ਹੈ ਜਾਂ ਵਿਦਿਅਕ ਅਦਾਰਿਆਂ ਦਾ ਕੰਮ ਦੇਖਦੀ ਹੈ ਉਦੋਂ ਦਿੱਲੀ ਸਰਕਾਰ ਨੇ ਦੇਣੀ ਸੀ ਦਿੱਲੀ ਸਰਕਾਰ ਨੇ ਪਰਮਿਸ਼ਨ ਦੇਣੀ ਸੀ ਦਿੱਲੀ ਸਰਕਾਰ ਨੇ ਡਾਕਟਰ ਦੇਣੇ ਸੀਗੇ ਤਾਂ ਫਿਰ ਉਹਨਾਂ ਨੇ ਆਪਣੇ ਹੈਲਥ ਮਿਨਿਸਟਰ ਸਤਿੰਦਰ ਚੌਹਾਨ ਨੂੰ ਭੇਜਿਆ ਤੇ ਮੀਨਾਕਸ਼ੀ ਲੇਖੀ ਜਿਹੜੇ ਉੱਥੋਂ ਦੇ ਵਿਧਾਇਕ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਸਾਰਾ ਦੇਖ ਕੇ ਹੁਣ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਮੈਨੂੰ ਇਹ ਸੀਗਾ ਕਿ ਅੱਜ ਸ਼ਾਇਦ ਉਹ ਯੂਨਿਟ ਹੈ ਜਿਹੜਾ ਕੋਵਿਡ ਕੇਅਰ ਸੈਂਟਰ ਦਾ ਚੱਲ ਜਾਏਗਾ ਲੇਕਿਨ ਉਹ ਕੱਲ੍ਹ ਚੱਲਣ ਜਾ ਰਿਹਾ ਕੱਲ੍ਹ ਸਵੇਰੇ 10 ਵਜੇ ਉਹਦਾ ਉਦਘਾਟਨ ਹੈਗਾ ਹੁਣ ਉਹਦੀ ਪਾਲਿਸੀ ਬਣਾਈ ਜਾ ਰਹੀ ਹੈ ਕਿ ਪੇਸ਼ੈਂਟ ਕਿਸ ਤਰ੍ਹਾਂ ਉੱਥੇ ਲੈ ਕੇ ਆਉਣੇ ਹੈ ਕਿਸ ਤਰ੍ਹਾਂ ਲੈ ਕੇ ਜਾਣੇ ਹੈ ਤਾਂ ਸੋ ਇਸ ਕਰਕੇ ਮੈਨੂੰ ਇਹ ਦੋਨਾਂ ਕਰਕੇ ਮੈਨੂੰ ਇਹ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੋਵਿਡ ਕੇਅਰ ਸੈਂਟਰ ਬਣਾਇਆ ਉਸ ਦਾ ਕੀ ਹੈਗਾ ਸਿਸਟਮ ਤੇ ਦਿੱਲੀ ਵਾਲਾ ਤੇ ਅੱਜ ਮੈਂ ਜਾਣ ਰਹੀ ਹਾਂ ਜਿੱਦਾਂ ਤੁਸੀਂ ਮੈਨੂੰ ਦੱਸਿਆ ਕਿ ਕਿੱਥੇ ਹੋ ਤੁਸੀਂ ਹੁਣ ਤੁਸੀਂ ਮੈਨੂੰ ਵਿਹਲੇ ਕਰੋਗੇ ਤੇ ਮੈਂ ਸਿੱਧਾ ਮੈਂ ਸਵੇਰੇ ਰਾਤ ਮੇਰੀ ਬੇਟੀ ਉੱਪਰਲੇ ਕਮਰੇ ਚ ਚੱਕ ਕੇ ਰਹੀ ਬੈਗ ਤੇ ਟੈਕਸੀ ਤੇ ਮੈਂ ਉਹਦੀ ਫੋਟੋ ਮੈਂ ਕਿਹਾ ਪਿੱਛੋਂ ਫੋਟੋ ਖਿੱਚ ਲਾ ਤੁਰੇ ਜਾਂਦੀ ਤੇ ਖਿੱਚ ਲਓ ਪਾਪਾ ਤੇ ਮੈਨੂੰ ਲੱਗਿਆ ਕਿ ਜਿਵੇਂ ਮੈਂ ਜਾ ਰਿਹਾ ਦਿੱਲੀ ਮੈਂ ਉਹਦੀ ਫੋਟੋ ਚ ਮੈਂ ਆਪਣੀ ਫੋਟੋ ਦੇਖ ਰਿਹਾ ਸੀਗਾ ਸੋ ਹੁਣ ਤਿਆਰੀ ਹੈਗੀ ਹੈ ਜੀ ਇਸੇ ਕਰਕੇ ਮੈਂ ਫੋਨ ਚੇਂਜ ਕੀਤਾ ਸੀ ਮੈਂ ਕਿਹਾ ਵੀ ਇੱਥੇ ਥੋੜਾ ਜਿਹਾ ਫੋਨ ਵੀ ਚੰਗਾ ਚਾਹੀਦਾ ਕਿਉਂਕਿ ਟਰੈਵਲਿੰਗ ਦੇ ਵਿੱਚ ਕਈ ਵਾਰੀ ਸਾਨੂੰ ਹੁੰਦਾ ਚਾਰਜਿੰਗ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੁਛ ਹੋਰ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਬਹੁਤ ਸਾਰੇ ਦੋਸਤ ਮਿੱਤਰ ਵੀ ਕਹਿ ਰਹੇ ਸੀ ਕਿ ਦਿੱਲੀ ਜਾਣਾ ਕੁਦਰੇ ਤੋਂ ਖਾਲੀ ਨਹੀਂ ਪਰ ਮੈਨੂੰ ਕੱਲ੍ਹ ਦਾ ਬੜਾ ਇੱਕ ਆਪਣੇ ਆਪ ਨੂੰ ਇੱਕ ਅਜੀਬ ਜੀ ਪਹਿਲਾਂ ਵੀ ਜਾਣਾ ਦਿੱਲੀ ਪਰ ਕੱਲ੍ਹ ਮੈਨੂੰ ਬੜਾ ਆਪਣੇ ਆਪ ਨੂੰ ਲੱਗ ਰਿਹਾ ਕਿ ਮੈਨੂੰ ਜਾਣਾ ਚਾਹੀਦਾ ਹੈ ਹਰਪਾਲ ਵੀ ਮੈਨੂੰ ਕਹਿ ਰਹੀ ਕਿ ਬੜੇ ਖੁਸ਼ ਲੱਗਣ ਆ ਰਹੇ ਤੁਹਾਡੇ ਮਨ 'ਚ ਕੁਛ ਚੱਲ ਰਹੇ ਹੈ ਮੈਂ ਕਿਹਾ ਵੀ ਤੁਸੀਂ ਮੈਨੂੰ ਯਾਦ ਕਰੇ ਵੀ ਮੇਰੇ ਮਨ 'ਚ ਇਹ ਹੀ ਚੱਲ ਰਿਹਾ ਖੁਸ਼ੀ ਹੈ ਮੇਰੇ ਕੀ ਕਰਦਾ ਸੀ ਮੈਂ ਰਾਤ ਨੂੰ ਹੀ ਚਲਾ ਜਾਵਾਂ 8 ਵਜੇ ਪਰ ਉਸ ਨੇ ਕਹਿੰਦੇ ਨਹੀਂ ਵੀ ਸੁਬਾਹ ਜਾਣਾ ਹੈ
ਮਿੱਤਰ ਪਿਆਰੇ ਲਾਣ ਲਈ ਹੋਣ ਤਾਂ ਜ਼ਿਆਦਾ ਵਧੀਆ ਬਿੱਟਾ ਸਾਹਿਬ ਇਹ ਜਿਹੜੀ ਆਕਸੀਜਨ ਦੀ ਪੋਲਿਟਿਕਸ ਹੈ ਤੁਸੀਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਵੀ ਜੇ ਵਾਲੇ ਬਹੁਤ ਜ਼ਿਆਦਾ ਨੇ ਲੋੜ ਘੱਟ ਹੈ ਤੇ ਲੋਕੀ ਸਟਾਕ ਕਰੀ ਬੈਠੇ ਨੇ ਆਪਣੇ ਘਰ ਮੈਂ ਹੋਰ ਤਰ੍ਹਾਂ ਸੋਚ ਰਿਹਾ ਸੀਗਾ ਵੀ ਜੇ ਹੁਣ ਜੇ ਉਹੀ ਜੇ ਇਹੋ ਜਿਹੇ ਹਾਲਾਤ ਰਹਿਣੇ ਆ ਮੈਡੀਕਲ ਸਿਸਟਮ ਫੇਲ ਹੀ ਆ ਰੱਖ ਲਓ ਇੱਕ ਤਰ੍ਹਾਂ ਨਾਲ ਇੰਡੀਆ ਦੇ ਵਿੱਚ ਇਟਲੀ ਦੇ ਵਿੱਚ ਵੀ ਫੇਲ ਹੋਇਆ ਇੱਥੇ ਵੀ ਫੇਲ ਹੋਇਆ ਅਮਰੀਕਾ ਦੇ ਵਿੱਚ ਵੀ ਆਲਮੋਸਟ ਫੇਲ ਹੋ ਕੇ ਦੁਬਾਰਾ ਖੜਿਆ ਹੈ ਕਿਉਂਕਿ ਜਦੋਂ ਲੰਬਾ ਸਮਾਂ ਨਾ ਨੋਰਮਲ ਚੱਲਦਾ ਰਹਿੰਦਾ ਅਤੇ ਬਹੁਤ ਸਾਰਾ ਜਿਹੜਾ ਸਿਸਟਮ ਹੈ ਬੇਲੋੜਾ ਹੀ ਕ੍ਰੀਏਟ ਹੋ ਜਾਂਦਾ ਅਤੇ ਉਹਦੇ ਵਿੱਚ ਤ੍ਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਇਹਨਾਂ ਮਹਾਂਮਾਰੀਆਂ ਦੇ ਵਿੱਚ ਦੁੱਖ ਦੀਆਂ ਘੜੀਆਂ ਦੇ ਵਿੱਚ ਫਿਰ ਟੈਸਟ ਹੁੰਦਾ ਕਿ ਕਿਹੜਾ ਕੰਮ ਆਇਆ ਅਤੇ ਕਿਹੜਾ ਨਿਕੰਮਾ ਆ ਅਤੇ ਇਹਦੇ ਵਿੱਚ ਜਿਹੜੇ ਨਿਕੰਮੇ ਭਰਤੀ ਹੋਏ ਉਹਨੇ ਉਹਨਾਂ ਦੀਆਂ ਤਾਂ ਹੁਣ ਅਸੀਂ ਦੇਖ ਹੀ ਲਈਆਂ ਵੀ ਉਹਨਾਂ ਨੇ ਕੀ ਚੰਦ ਚਾੜੇ ਨੇ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਮੈਡੀਕਲ ਸਿਸਟਮ ਹੋਵੇ ਕੋਈ ਵੀ ਹੋਵੇ ਲੋਕ ਵੀ ਨਿਕੰਮੇ ਨੇ ਐਸੀ ਗੱਲ ਨਹੀਂ ਹੈਗੀ ਹੁਣ ਲੋਕਾਂ ਦੀ ਨਿਕੰਮਤਾ ਇਹ ਹੈ ਵੀ ਉਹਨਾਂ ਨੇ ਜਿਹੜੀਆਂ ਅਸੈਂਸ਼ੀਅਲ ਚੀਜ਼ ਹਸਪਤਾਲਾਂ 'ਚ ਲੋੜ ਹੈ ਉਹਨਾਂ ਨੂੰ ਸਟੋਰ ਕਰਕੇ ਰੱਖ ਲਿਆ ਆਪਣੇ ਘਰੇ ਠੀਕ ਹੈ ਵੀ ਜੇ ਲੋੜ ਪਈ ਤਾਂ ਜਿਸ ਤਰ੍ਹਾਂ ਮਤਲਬ ਇਹ ਗੱਲਾਂ ਚੱਲ ਰਹੀਆਂ ਅੱਜ ਆਕਸੀਜਨ ਕੰਸਨਟ੍ਰੇਟਰਾਂ ਦੀ ਲੋੜ ਹੈ ਬਲੈਕ ਚੱਲ ਰਹੀ ਹੈ ਕੱਲ੍ਹ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੋ ਜਾਊਗੀ ਕੋਈ ਮਸ਼ੀਨ ਹੋਰ ਦੀ ਲੋੜ ਹੋ ਜਾਊਗੀ ਕੀ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਵੀ ਜਿਹੜਾ ਸਾਡਾ ਮੈਡੀਕਲ ਸਿਸਟਮ ਨੇ ਇਹ ਦੇਣਾ ਆ ਪ੍ਰੋਵਾਈਡ ਕਰਨਾ ਆ ਉਹਦੀ ਤਾਂ ਕੋਈ ਗੱਲੇ ਨਹੀਂ ਕਰ ਰਿਹਾ ਜੇ ਲੋਕਾਂ ਨੇ ਆਪੇ ਹੀ ਸਾਰਾ ਪ੍ਰਬੰਧ ਕਰਨਾ ਆਪੇ ਹੀ ਫੈਕਟਰੀਆਂ ਲਾਉਣੀਆਂ ਆਪੇ ਹੀ ਸਾਰਾ ਕੁਛ ਕਰਨਾ ਅਤੇ ਵਾਏ ਆਰ ਪੀਪਲ ਪੇਇੰਗ ਟੈਕਸਿਸ
ਇਹ ਬਿਲਕੁਲ ਤੁਹਾਡੀ ਗੱਲ ਨਾ 100% ਸਹੀ ਹੈ ਮੈਨੂੰ ਨਾ ਜਦੋਂ ਹੁਣ ਦਿੱਲੀ ਦੇ ਇਲੈਕਸ਼ਨ ਸੀਗੇ ਤੇ ਮੈਨੂੰ ਉਮੀਦ ਸੀਗੀ ਕਿ ਦਿੱਲੀ ਦੇ ਇਲੈਕਸ਼ਨ ਹੋਣਗੇ 25 ਅਪ੍ਰੈਲ ਨੂੰ ਇਲੈਕਸ਼ਨ ਹੋਣੇ ਸੀਗੇ ਤੇ 22 ਅਪ੍ਰੈਲ ਨੂੰ ਮੈਨੂੰ ਪਤਾ ਲੱਗਦਾ ਕਿ ਨਹੀਂ ਇਲੈਕਸ਼ਨ ਨਹੀਂ ਹੋਣਗੇ ਤਾਂ 22 ਅਪ੍ਰੈਲ ਨੂੰ ਜਦੋਂ ਮੈਂ ਵਾਪਸ ਉੱਥੋਂ ਆਪਦਾ ਬੋਰੀ ਬਿਸਤਰਾ ਚੱਕ ਕੇ ਮੁਕਤਸਰ ਆਉਣਾ ਹੈ ਤਾਂ ਉੱਥੇ ਇੱਥੇ ਆ ਕੇ ਮੈਂ ਇਹ ਸੋਚਦਾ ਕਿ ਮੈਨੂੰ ਦਿੱਲੀ ਜਾਣਾ ਚਾਹੀਦਾ ਮੈਨੂੰ ਵਾਪਸ ਜਾਣਾ ਚਾਹੀਦਾ ਮੈਨੂੰ ਵਾਪਸ ਜਾਣਾ ਚਾਹੀਦਾ ਮੇਰੇ ਦਿਮਾਗ 'ਚ ਇਹ ਗੱਲ ਚੱਲੀ ਜਾਂਦੀ ਪਰ ਜਦੋਂ ਮੈਂ ਮੁਕਤਸਰ ਆਇਆ ਤਾਂ ਮੈਨੂੰ ਦਿੱਲੀ ਤੋਂ ਕਾਫ਼ੀ ਐਸੇ ਲੋਕਾਂ ਦੇ ਫੋਨ ਆਏ ਕਿ ਭਾਜੀ ਫਲੋਮੀਟਰ ਨਹੀਂ ਮਿਲ ਰਹੀ ਦਿੱਲੀ ਚੋਂ ਭਾਅ ਜੀ, ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ, ਤੁਸੀਂ ਪੰਜਾਬ ਤੋਂ ਪਤਾ ਕਰੋ। ਮੈਨੂੰ ਇੱਕ ਦੋ ਐਸੇ ਪੇਸ਼ੈਂਟ ਵੀ ਉਹਨਾਂ ਨੇ ਕਿਹਾ ਕਿ ਸਾਡੇ ਜੀ ਕੀਮੋਥੈਰੇਪੀ ਹੋਣੀ ਹੈ, ਕੈਂਸਰ ਦੇ ਪੇਸ਼ੈਂਟ ਹੈ, ਸਾਡੇ ਤਾਂ ਇੱਥੇ ਬੈੱਡ ਨਹੀਂ ਮਿਲ ਰਹੇ, ਤੁਸੀਂ ਇੱਥੇ ਪਤਾ ਕਰੋ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਬਠਿੰਡੇ ਆਪਣਾ ਹੋਸਪਿਟਲ ਹੈਗੇ ਨੇ ਜਾਂ ਪਟਿਆਲੇ ਹੋਸਪਿਟਲ ਹੈਗੇ ਨੇ, ਆਪਾਂ ਅਰੇਂਜਮੈਂਟ ਕਰ ਲਾਂਗੇ। ਮੇਰੇ ਦਿਮਾਗ 'ਚ ਬਿਲਕੁਲ ਪਿਕਚਰ ਨਹੀਂ ਸੀਗੀ ਕਿ ਪੰਜਾਬ ਦੇ ਵਿੱਚ ਵੀ ਇਹ ਹਾਲ ਹੋਏਗਾ, ਤਾਂ ਮੈਂ ਆਪਣੇ ਹਿਸਾਬ ਨਾਲ ਕਿਹਾ ਗਿਆ ਸੀਗਾ ਕਿ ਕੋਈ ਗੱਲ ਨਹੀਂ ਮੈਂ ਪ੍ਰਬੰਧ ਕਰ ਲੂੰਗਾ, ਪਰ ਮੈਨੂੰ ਕਹਿੰਦੇ ਜੀ ਪਤਾ ਕਰ ਲਓ, ਪਤਾ ਕਰ ਲਓ। ਮੈਂ ਕਿਹਾ ਠੀਕ ਹੈ ਜੀ। ਮੈਂ ਜਦੋਂ ਪਤਾ ਕੀਤੇ ਤਾਂ ਮੈਨੂੰ ਲੁਧਿਆਣੇ ਤੋਂ ਆਕਸੀਜਨ ਦੇ ਸਿਲੰਡਰ ਦਾ ਅਰੇਂਜ ਹੋ ਗਿਆ। ਉਹ ਮੈਨੂੰ ਕਹਿੰਦਾ ਜੀ ਭਾਅ ਜੀ 12,000 ਰੁਪਈਆ ਜਿਹੜਾ 6,000 ਰੁਪਏ ਦਾ ਜਿਹੜਾ ਸਿਲੰਡਰ ਆਮ ਮਿਲ ਰਿਹਾ ਸੀ, ਮੈਨੂੰ ਕਹਿੰਦਾ ਜੀ 12,000 ਰੁਪਏ ਦਾ ਮਿਲੂਗਾ ਤੇ 10 ਆਕਸੀਜਨ ਸਿਲੰਡਰ ਦਾ ਤੁਹਾਡੇ ਵਾਸਤੇ ਰੱਖ ਲਏ, ਪਰ ਹੁਣ ਮੈਨੂੰ ਤੁਸੀਂ ਮੈਨੂੰ ਦੱਸਿਆ ਕਿ ਮੈਂ ਤੁਹਾਨੂੰ 10,000 ਰੁਪਇਆ ਲਾਵਾਂਗਾ। ਮੈਂ ਕਿਹਾ ਠੀਕ ਹੈ ਜੀ। ਮੈਂ ਉਹਨੂੰ 12 ਸਿਲੰਡਰ ਬੁੱਕ ਕਰ ਦਿੱਤੇ। ਮੈਂ ਕਿਹਾ ਜੀ 1,20,000 ਰੁਪਈਏ ਮੈਂ ਤੁਹਾਡੇ ਖਾਤੇ 'ਚ ਪਵਾ ਦਿੰਦਾ ਤੇ ਮੈਨੂੰ ਤੁਸੀਂ ਆਪਣਾ ਅਕਾਊਂਟ ਦਿਓ, ਮੈਂ ਹੁਣੇ ਤੁਹਾਨੂੰ ਕਰਵਾ ਦਿੰਦਾ। ਤਾਂ ਇਮੀਡੀਏਟ ਮੈਨੂੰ ਕਹਿੰਦਾ ਜੀ ਲਿਜਾਣ ਦੀ ਦਿੱਕਤ ਤੁਹਾਡੀ ਹੈ। ਮੈਂ ਕਿਹਾ ਜੀ ਕੋਈ ਨਹੀਂ, ਮੈਂ ਲੈ ਜਾਂਦਾ, ਕੋਈ ਇਸ਼ੂ ਨਹੀਂ। ਤਾਂ ਮੇਰੇ ਦਿਮਾਗ 'ਚ ਵੀ ਨਹੀਂ ਸੀ ਇਹ ਗੱਲ ਕਿ ਲਿਜਾਣੀ ਔਖੇ ਹੋਣਗੇ ਜਾਂ ਲਿਜਾਣ 'ਤੇ ਕੋਈ ਦਿੱਕਤ ਆਏਗੀ। ਤਾਂ 10-15 ਮਿੰਟਾਂ ਬਾਅਦ ਡਿਪਟੀ ਕਮਿਸ਼ਨਰ ਜਲੰਧਰ ਲੱਗੇ ਰਹੇ ਨੇ ਵਰਿੰਦਰ ਸ਼ਰਮਾ। ਮੈਂ ਵੀ ਉਸ ਗਰੁੱਪ ਦੇ ਵਿੱਚ ਹਾਂ ਜਿੱਥੇ ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ। ਡਿਸਟ੍ਰਿਕਟ ਪਬਲਿਕ ਰਿਲੇਸ਼ਨ ਗਰੁੱਪ ਆਫਿਸਰ ਨੇ ਉਹ ਗਰੁੱਪ ਬਣਾਇਆ ਹੋਇਆ ਵੀ ਕੀ ਕੀ ਐਕਟੀਵਿਟੀ ਹੋ ਗਈਆਂ। ਤਾਂ ਉਹਨਾਂ ਦੀ ਇੱਕ ਵੀਡੀਓ ਆਈ ਜਿਹਨਾਂ ਉਹਦੇ 'ਚ ਉਹਨਾਂ ਨੇ ਆਖਿਆ ਕਿ ਜਿਸ ਵੀ ਕਿਸੇ ਇੰਡਸਟਰੀ ਕੋਲ, ਕਿਸੇ ਵੀ ਜਿੱਦਾਂ ਗੈਸ ਯੂਨਿਟ ਹੈ ਜਾਂ ਕੁਛ ਹੋਰ ਯੂਨਿਟ ਹੈ, ਜਿਹਨਾਂ ਦੇ ਕੋਲ ਬੋਟਲਿੰਗ ਪਲਾਂਟ ਤੋਂ ਖਾਲੀ ਸਿਲੰਡਰ ਗਏ ਹੋਏ ਨੇ, ਆਕਸੀਜਨ ਸਿਲੰਡਰ ਗਏ ਹੋਏ ਨੇ, ਉਹ ਵੀ ਡੇਟ ਵਾਪਸ ਕਰੋ, ਕਿਉਂਕਿ ਇਹ ਸਾਰੇ ਅਸੀਂ ਹੋਸਪਿਟਲਾਂ ਨੂੰ ਪ੍ਰੋਵਾਈਡ ਕਰਨੀ ਹੈ। ਤਾਂ ਉਹ ਜਦੋਂ ਮੈਂ ਉਹ ਵੀਡੀਓ ਸੁਣੀ ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਸਰ ਵੀ ਇੱਦਾਂ ਕਰਕੇ 10 ਸਿਲੰਡਰ ਜਿਹੜੇ ਨੇ ਉਹ ਅਸੀਂ ਪਰਚੇਜ ਕੀਤੇ ਆ ਲੁਧਿਆਣੇ ਤੋਂ, ਤੇ ਅਸੀਂ ਉਹਨਾਂ ਨੂੰ ਲੈ ਕੇ ਜਾਣਾ ਹੈਗਾ ਦਿੱਲੀ, ਤਾਂ ਸਾਨੂੰ ਤੁਸੀਂ ਇਹਦੀ ਪਰਮਿਸ਼ਨ ਦੇ ਦਿਓ। ਤਾਂ ਉਹਨਾਂ ਦਾ ਮਤਲਬ 2-3 ਘੰਟਿਆਂ ਬਾਅਦ ਮੈਨੂੰ ਮੈਸੇਜ ਆ ਗਿਆ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਨੇ ਇੱਕ ਡਿਸੀਜਨ ਲਿਆ ਆਪਣੇ ਆਪ ਦੇ ਵਿੱਚ ਕਿ ਨਾ ਤਾਂ ਅਸੀਂ ਦਿੱਲੀ ਤੋਂ ਕੋਈ ਗੈਸ ਪੰਜਾਬ ਲੈ ਕੇ ਆਉਣੀ ਤੇ ਨਾ ਹੀ ਪੰਜਾਬ ਵਾਲੀ ਗੈਸ ਜਿਹੜੀ ਦਿੱਲੀ ਲੈ ਕੇ ਜਾਣੀ ਹੈ, ਕਿਉਂਕਿ ਸਾਡੇ ਕੋਲ ਤਾਂ 2 ਯੂਨਿਟ ਹੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਇਹ ਗੈਸ ਆਕਸੀਜਨ ਸਪਲਾਈ ਹੁੰਦੀ ਹੈ, ਤੇ ਅਸੀਂ ਜੇ ਇਹ ਇੱਥੋਂ ਭਰ ਕੇ ਦਿੱਲੀ ਦੇ ਦਿੱਤੀ ਤਾਂ ਸਾਡਾ ਨੁਕਸਾਨ ਹੋਏਗਾ, ਸਾਡੇ ਪੇਸ਼ੈਂਟਾਂ ਨੂੰ ਚਾਹੀਦਾ। ਤਾਂ ਮੈਂ ਬੜਾ ਪਰੇਸ਼ਾਨ ਕਿ ਮੈਨੂੰ ਇਹ ਗੱਲ ਤਾਂ ਮੈਨੂੰ ਸੋਚਿਆ ਨਹੀਂ ਸੀ ਮੈਂ ਵੀ ਕਿਵੇਂ ਹੋਏਗਾ। ਅਸੀਂ ਪੈਸੇ ਜਮ੍ਹਾਂ ਕਰਾ ਚੁੱਕੇ ਸੀ ਜੀ ਇਨ ਦਾ ਮੀਨ ਟਾਈਮ, ਤਾਂ ਮੈਨੂੰ ਇਹ ਜਦੋਂ ਪਤਾ ਲੱਗਿਆ ਕਿ ਇਹ ਪਰਮਿਸ਼ਨ ਨਹੀਂ ਮਿਲਣੀ, ਤਾਂ ਮੈਂ ਉਹ ਬੰਦਿਆਂ ਨੂੰ ਆਖਿਆ ਸੀ ਵੀ ਇਹ ਤਾਂ ਪਰਮਿਸ਼ਨ ਨਹੀਂ ਮਿਲਦੀ, ਹੁਣ ਕਿਵੇਂ ਕਰਾਂਗੇ। ਉਹ ਕਹਿੰਦੇ ਭਾਅ ਜੀ ਤੁਸੀਂ ਛੱਡੋ, ਸਾਨੂੰ ਸਿਲੰਡਰ ਦੱਸੋ ਕਿਹੜੀ ਜਗ੍ਹਾ ਤੋਂ ਚੁੱਕਣੇ, ਲਿਜਾਣਾ ਸਾਡਾ ਕੰਮ ਹੈ। ਚਲੋ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵਿਧ ਬਣੀ, ਚਲੋ ਸਾਰਾ ਕੁਛ ਉਹ ਮਸਲਾ ਹੱਲ ਹੋ ਗਿਆ। ਇਹ 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 ਜਦੋਂ ਉਸ ਸਮੇਂ ਮੇਰੇ ਦਿਮਾਗ 'ਚ ਇਹ ਗੱਲ ਚੱਲ ਰਹੀ ਸੀ ਕਿ ਆਕਸੀਜਨ ਦੇ ਸਿਲੰਡਰ ਦਾ ਇਹ ਹਾਲ ਹੈ, ਦਿੱਲੀ ਦੇ ਵਿੱਚ ਇਹ ਹਾਲ ਹੈ, ਤੇ ਪੰਜਾਬ 'ਚ ਕੀ ਹੋਏਗਾ। ਜਿਸ ਦਿਨ ਮੈਂ ਦਿੱਲੀ ਤੋਂ ਆਇਆ ਤਾਂ ਇੱਕ ਮੈਨੂੰ ਇੱਕ ਵੀਡੀਓ ਮਿਲੀ ਜਿਹਦੇ ਵਿੱਚ ਲਿਖਿਆ, ਤੁਸੀਂ ਵੀ ਦੇਖੀ ਹੋਣੀ ਆ ਵੀਡੀਓ ਸ਼ਾਇਦ, ਉਹ ਮਾਇਆਪੁਰੀ ਦਾ ਇੱਕ ਇਲਾਕਾ C-92 ਇੰਡਸਟਰੀਅਲ ਏਰੀਆ, ਉਹ ਵੀਡੀਓ ਬੰਦੇ ਨੇ ਪਾਈ ਕਿ ਆਹ ਬੰਦਾ ਜੀ ਇਹ ਬੰਦਾ ਇੱਥੇ ਆਕਸੀਜਨ ਫ੍ਰੀ ਵੰਡ ਰਿਹਾ, ਉੱਥੇ ਪਲਾਂਟ ਲੱਗਿਆ ਹੋਇਆ ਸੀ ਮਾਇਆਪੁਰੀ ਦੇ ਵਿੱਚ।
ਹਾਂਜੀ, ਆਪਾਂ ਜਦੋਂ ਮੈਂ ਵੀ ਉੱਥੇ ਪਹੁੰਚਿਆ ਤਾਂ ਪਿਛਲੀ ਵਾਰੀ ਵੀ ਇਹਦਾ ਜ਼ਿਕਰ ਕੀਤਾ ਸੀ ਉੱਥੇ।
ਹਾਂ ਬਿਲਕੁਲ,
ਹਾਂ ਕਾਫੀ ਮਤਲਬ ਜਦੋਜਹਿਦ ਹੋ ਰਹੀ ਸੀ ਤੇ ਕਾਫੀ ਲੋਕ ਜਿਹੜੇ ਉਹ ਆਕਸੀਜਨ ਦੀ ਜਮ੍ਹਾਂਖੋਰੀ ਕਰ ਰਹੇ ਸੀਗੇ ਵੀ ਆਪਣੇ ਘਰਾਂ ਦੇ ਵਿੱਚ ਜੇ ਲੋੜ ਪੈ ਗਈ ਤਾਂ।
ਹਾਂ ਉਹੀ ਆਪਾਂ ਉਹ ਜੇ ਵਾਲੀ ਗੱਲ ਸੀ, ਜੇ ਵਾਲੀ ਗੱਲ। ਹੁਣ ਕੱਲ ਵੀ ਜਦੋਂ ਮੈਂ ਇੱਥੇ ਸੀਗਾ, ਪਰਸੋਂ ਮੈਨੂੰ ਲੁਧਿਆਣੇ ਜਾਣਾ ਪੈ ਗਿਆ ਤੇ ਪਰਸੋਂ ਮੈਨੂੰ ਇੱਕ ਫੋਨ ਆਇਆ ਵੀ ਤੁਸੀਂ ਕਿੱਥੇ ਹੋ ਜੀ। ਹੁਣ ਮੈਂ ਰੁਟੀਨ ਚ ਮੈਂ ਜਿੱਥੇ ਹੋਵਾਂ ਮੈਂ ਉੱਥੇ ਬੋਲ ਦੇਣਾ, ਨਹੀਂ ਤਾਂ ਕਈ ਵਾਰੀ ਆਪਾਂ ਕਈ ਕਹਿੰਦੇ ਵੀ ਬਿਜ਼ੀ ਹਾਂ ਜੀ, ਕੰਮ ਗਏ ਜੀ, ਬਾਹਰ ਹਾਂ ਜੀ। ਮੈਂ ਕਿਹਾ ਜੀ ਲੁਧਿਆਣੇ ਹੋ, ਉਹ ਕਹਿੰਦੇ ਜੀ ਕੰਮ ਸੀ ਮੈਂ ਦੱਸੋ, ਕਹਿੰਦੇ ਜੀ ਸਿਲੰਡਰ ਚਾਹੀਦਾ ਸੀ।
ਅੱਛਾ,
ਮੈਂ ਕਿਹਾ ਜੀ ਸਿਲੰਡਰ, ਚਲੋ ਮੈਂ ਕਰਦਾ ਰਹੀ ਮੈਂ। ਤਾਂ ਮੈਂ ਉਹ ਬੰਦੇ ਨੂੰ ਫੋਨ ਕੀਤਾ, ਮੈਂ ਕਿਹਾ ਜੀ ਸਿਲੰਡਰ ਚਾਹੀਦਾ, ਤੇ ਅਸੀਂ ਗਿੱਲ ਚੌਂਕ ਦੇ ਵਿੱਚੋਂ ਗੱਡੀ ਲਾ ਲਈ, ਤੇ ਗਿੱਲ ਚੌਂਕ ਦੇ ਵਿੱਚ ਨਾ ਜੀ ਉੱਥੇ ਇੱਕ ਪੁਲਿਸ ਦੀ ਗੱਡੀ ਖੜੀ ਸੀ।
ਹਾਂਜੀ,
ਤਾਂ ਉਹ ਬੰਦਾ ਉੱਥੇ ਸਿਲੰਡਰ ਲਿਆਇਆ ਤੇ ਸਾਨੂੰ ਦੇਖ ਕੇ ਨਾ ਉਹ ਸਿਲੰਡਰ ਮੋੜ ਕੇ ਲੈ ਗਿਆ। ਮੈਂ ਕਿਹਾ ਜੀ ਕੀ ਗੱਲ ਹੋ ਗਈ, ਤੁਸੀਂ ਆਏ ਨੀ? ਕਹਿੰਦਾ ਜੀ ਤੁਹਾਡੇ ਕੋਲ ਤਾਂ ਪੁਲਿਸ ਖੜੀ ਹੈ। ਪੁਲਿਸ ਦੀ ਗੱਡੀ ਤਾਂ ਉੱਥੇ ਵੈਸੇ ਖੜੀ, ਅਸੀਂ ਤਾਂ ਉੱਥੇ ਵੈਸੇ ਗੱਡੀ ਲਾ ਲਈ, ਤੇ ਮੇਰੇ ਨਾਲ ਇੱਕ ਮੇਰੇ ਦੋਸਤ ਸੀਗੇ, ਉਹ ਸਬ ਇੰਸਪੈਕਟਰ ਲੱਗੇ ਹੋਏ ਨੇ ਪੁਲਿਸ 'ਚ। ਮੈਂ ਕਿਹਾ ਜੀ ਮੇਰੇ ਨਾਲ ਤਾਂ ਆਪ ਖੁਦ, ਮੈਂ ਕੋਈ ਗਲਤ ਨੀ ਕਰਨਾ, ਮੈਨੂੰ ਸਿਲੰਡਰ ਚਾਹੀਦਾ, ਮੈਨੂੰ ਦੇਖ ਲਓ। ਉਹਨਾਂ ਨੇ ਮੈਨੂੰ ਸਿਲੰਡਰ ਦੇ ਦਿੱਤਾ ਤੇ ਮੈਂ ਉਹਨਾਂ ਨੂੰ ਪੇ ਕਰ ਦਿੱਤੇ ਪੈਸੇ, ਤੇ ਮੈਂ ਆ ਕੇ ਜਦੋਂ ਮੁਕਤਸਰ ਆਇਆ ਤੇ ਮੈਨੂੰ ਫੋਨ ਆ ਗਿਆ ਪਰਿਵਾਰ ਦਾ ਜਿਹਨਾਂ ਨੂੰ ਸਿਲੰਡਰ ਚਾਹੀਦਾ ਸੀ। ਮੈਂ ਕਿਹਾ ਜੀ ਸਿਲੰਡਰ ਮੇਰੇ ਕੋਲ ਹੈਗਾ ਕਾਰ 'ਚ, ਤੇ ਮੈਂ ਤੁਹਾਨੂੰ ਇਮੀਡੀਏਟ ਮੈਂ ਤੁਹਾਨੂੰ ਹੁਣੇ ਦੇ ਦਿੰਦਾ। ਕਹਿੰਦੇ ਨਹੀਂ ਜੀ ਸਾਡੇ ਬੱਚਿਆਂ ਨੇ ਦਿੱਲੀ ਤੋਂ ਆਉਣਾ, ਤੇ ਸਾਨੂੰ ਹੋ ਸਕਦਾ ਲੋੜ ਪੈ ਜਾਵੇ, ਇਸ ਕਰਕੇ ਅਸੀਂ ਮੰਗਾਏ, ਬੱਚੇ ਹਲੇ ਆਏ ਨੀ, ਤੁਸੀਂ ਸਵੇਰੇ ਦੇ ਦਿਓ। ਸਵੇਰੇ ਜਦੋਂ ਮੈਂ ਸਿਲੰਡਰ ਉਹਨਾਂ ਦੇ ਘਰ ਦੇਣ ਚਲਾ ਗਿਆ ਤਾਂ ਉਹ ਮੈਨੂੰ ਕਹਿੰਦੇ ਜੀ ਇਹਦਾ ਤਾਂ ਫਲੋਮੀਟਰ ਹੈ ਨੀ। ਮੈਂ ਕਿਹਾ ਜੀ ਤੁਸੀਂ ਮੈਨੂੰ ਫਲੋਮੀਟਰ, ਮੈਂ ਤੁਹਾਨੂੰ ਪੁੱਛਿਆ ਸੀਗਾ ਤੁਹਾਨੂੰ, ਮੈਂ ਤੁਸੀਂ ਮੈਨੂੰ ਦੱਸਿਆ ਨੀਗਾ। ਫਿਰ ਇੱਥੇ ਜਿਹੜੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਮੈਂ ਕੱਲ੍ਹ ਜਾਣਾ ਦਿੱਲੀ, ਇੱਕ ਤਾਂ ਮੈਨੂੰ N95 ਮਾਸਕ ਲਿਆ ਕੇ ਦਿਓ, ਇੱਕ ਗਲਵਜ਼ ਲਿਆ ਕੇ ਦਿਓ, ਇੱਕ ਜਿਹੜੀ ਫੇਸ ਸ਼ੀਲਡ ਮੈਨੂੰ ਦਿਓ, ਤੇ ਜਿਹੜਾ ਕੋਈ ਹੋਰ ਸਮਾਨ ਉਹ ਵੀ ਦਿਓ, ਤੇ ਨਾਲ ਮੈਨੂੰ ਫਲੋ ਮੀਟਰ ਲਿਆ ਕੇ ਦਿਓ। ਉਹ ਸਾਰਾ ਕੁਛ ਤਾਂ ਦੇ ਗਿਆ ਤੇ ਉਹ ਮੈਨੂੰ ਕਹਿੰਦਾ ਜੀ ਫਲੋ ਮੀਟਰ ਨਹੀਂ ਮਿਲਣਾ, ਲੇਟ ਮਿਲੂਗਾ, 2 ਦਿਨ ਲੱਗਣਗੇ। ਮੈਂ ਕਿਹਾ ਜੀ ਕਿਉਂ? ਕਹਿੰਦੇ ਜੀ ਫਲੋ ਮੀਟਰ ਜਿਹੜੇ ਕਿਸੇ ਦੇ ਕੋਈ ਡੈਥ ਹੋਈ ਵੀ ਹੈ ਅਸੀਂ ਉਹਨਾਂ ਦੇ ਘਰੋਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ, ਪਰ ਉਹਨਾਂ ਦੇ ਹਾਲੇ ਮੈਂ ਸਦਮੇ 'ਚ ਹੈ, ਉਹਨਾਂ ਬੰਦਿਆਂ ਨੂੰ ਮੈਂ ਹਾਲੇ ਕਹਿ ਨਹੀਂ ਸਕਦਾ ਕਿ ਤੁਸੀਂ ਸਾਨੂੰ ਆਕਸੀਜਨ ਸਿਲੰਡਰ ਦੇ ਫਲੋ ਮੀਟਰ ਦੇ ਦਿਓ। ਆਕਸੀਜਨ ਸਿਲੰਡਰ ਤਾਂ ਉਹ ਮੋੜ ਦੇਣਗੇ, ਫਲੋ ਮੀਟਰ ਕਹਿੰਦੇ ਉਹਨਾਂ ਨੇ ਆਪ ਭੇਜਿਆ ਸੀਗਾ। ਮੈਂ ਕਿਹਾ ਚਲੋ ਕੋਈ ਨੀ। ਹੁਣ ਦਿੱਕਤ ਇਹ ਆ ਰਹੀ ਹੈ, ਮੰਨ ਲਓ ਮੇਰੇ ਘਰੇ ਪੇਸ਼ੈਂਟ ਹੈ, ਮੈਨੂੰ ਆਕਸੀਜਨ ਦੀ ਲੋੜ ਹੈਗੀ ਹੈ, ਆਕਸੀਜਨ ਉਹਨੂੰ ਉਹਨੂੰ ਮੇਰੇ ਪੇਸ਼ੈਂਟ ਨੂੰ ਲਾ ਦਿੱਤੀ, ਉਹ ਠੀਕ ਹੋ ਗਿਆ, ਤੰਦਰੁਸਤ ਹੋਣ ਜਾ ਰਿਹਾ ਹੈ, ਪਰ ਮੇਰੇ ਮਨ ਦੇ ਵਿੱਚ ਇੱਕ ਧੜਕੂ ਲੱਗਿਆ ਹੋਇਆ ਵੀ ਜੇ ਖੁਦਾ ਨਾ ਖਾਸਤਾ ਫਿਰ ਆਕਸੀਜਨ ਦੀ ਲੋੜ ਪੈਗੀ ਤੇ ਮੈਂ ਆਕਸੀਜਨ ਸਿਲੰਡਰ ਫਲੋ ਮੀਟਰ ਜਾਂ ਇਹਦੀ ਰਿਫਲਿੰਗ ਕਿੱਥੋਂ ਕਰਾਊਂਗਾ। ਇੱਕ ਤਾਂ ਇਹ ਕਾਰਨ ਹੈ ਉਹਦੇ ਨਾਲ ਜਿਹੜਾ ਇਹ ਜਿਹੜਾ ਆਪਣਾ ਜਿਹੜੀ ਜ਼ਿਆਦਾਤਰ ਪੈਨਿਕ ਹੋਇਆ। ਦੂਜਾ ਹੈਗਾ ਵੀ ਕੋਈ ਡੈਥ ਹੋ ਗਈ ਕਿਸੇ ਦੇ ਘਰ, ਉਹ ਬੰਦੇ ਸੋਗ ਦੇ ਵਿੱਚ ਨੇ, ਸ਼ੌਕ ਦੇ ਵਿੱਚ ਨੇ, ਤੇ ਉਹਨਾਂ ਨੂੰ ਲੱਗਦਾ ਕਿ ਮੈਂ ਭੋਗ ਤੋਂ ਬਾਅਦ ਹੀ ਕੋਈ ਨਾ ਕੋਈ ਕੰਮ ਕਰੂੰਗਾ ਜਾਂ ਭੋਗ ਤੋਂ ਬਾਅਦ ਕਿਸੇ ਨੂੰ ਕਹੂੰਗਾ, ਕਿਉਂਕਿ ਕੋਵਿਡ ਕਰਕੇ ਜਦੋਂ ਹੁਣ ਤੁਸੀਂ ਦੇਖੋ ਕੋਵਿਡ ਕਰਕੇ ਭੋਗ ਵੀ 10 ਮਹੀਨੇ ਤੋਂ ਵੱਧ ਨਹੀਂ ਪਾਇਆ ਜਾ ਰਿਹਾ, ਅੰਤਿਮ ਸੰਸਕਾਰ ਦੀ ਰਸਮ ਵੀ ਪਰਿਵਾਰਕ ਮੈਂਬਰ ਹੀ ਕਰ ਰਹੇ ਨੇ, ਤੇ ਪਹਿਲਾਂ ਹੁੰਦਾ ਸੀਗਾ ਕਿ ਆਸ ਪਾਸ ਆਂਢ ਗੁਆਂਢ ਜਿਹੜੇ ਸਾਡੇ ਕੋਲ ਆ ਕੇ ਸਾਡੇ ਨਾਲ ਅਫਸੋਸ ਵੀ ਪ੍ਰਗਟ ਕਰਦੇ ਸੀ, ਹੁਣ ਤਾਂ ਜੀ ਪਤਾ ਲੱਗ ਜਾਵੇ ਵੀ ਕੋਵਿਡ ਕਰਕੇ ਡੈਥ ਹੋਈ ਹੈ ਤਾਂ ਰਿਸ਼ਤੇਦਾਰ ਦੋਸਤ ਮਿੱਤਰ ਵੀ ਸੁਨੇਹਾ ਲਾ ਦਿੰਦੇ ਆ ਕਿ ਤੁਸੀਂ ਜੀ ਟੈਲੀਫੋਨ ਤੇ ਹੀ ਅਫਸੋਸ ਕਰ ਲਓ। ਹੁਣ ਪਰਸੋਂ ਕੀ ਹੋਇਆ ਸੀਗਾ, ਜਿਹੜੇ ਗਿੱਦੜਵਾ ਦੇ ਵਿੱਚ ਦੀਪ ਢਿੱਲੋਂ ਬੱਸ ਸਰਵਿਸ ਵਾਲੇ ਆ, ਨਿਊ ਦੀਪ ਵਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਗਿੱਦੜਵਾ ਦੀ ਇਲੈਕਸ਼ਨ ਵੀ ਲੜਦੇ ਆ, ਤੇ ਉੱਥੋਂ ਅਮਰਿੰਦਰ ਸਿੰਘ ਰਾਜਾ ਬੜੇ ਇਲੈਕਸ਼ਨ ਲੜਦਾ, ਫਾਦਰ ਦੀਪ ਢਿੱਲੋਂ ਦਾ ਫਾਦਰ ਦੀ ਡੈਥ ਹੋਈ ਸੀ, ਸ਼ਿਵਰਾਜ ਸਿੰਘ ਢਿੱਲੋਂ ਦੀ ਕੋਵਿਡ ਕਰਕੇ ਹੋਈ ਸੀ, ਉਹਨਾਂ ਨੇ ਅਖਬਾਰਾਂ ਚ ਇਸ਼ਤਿਹਾਰ ਵੀ ਦਿੱਤੇ, ਸੋਸ਼ਲ ਮੀਡੀਆ ਤੇ ਲਿਖਿਆ ਵੀ ਕੋਈ ਵੀ ਬੰਦਾ ਅਫਸੋਸ ਕਰ ਦੇ।
ਹਾਂਜੀ ਬਟ ਇਹ ਉਹੀ ਇੰਸੀਡੈਂਟ ਹੈ ਜਿੱਥੇ ਰਾਜਾ ਵੜਿੰਗ ਨੇ ਮਾਫੀ ਮੰਗੀ ਸੀ।
ਬਿਲਕੁਲ ਹਾਂ, ਓਕੇ ਆਉਣਾ। ਤਾਂ ਉਹ ਕੀ ਹੋਇਆ ਕਿ ਉਹ ਚਲੋ ਭੋਗ ਪੈ ਗਿਆ ਜੀ, ਉਹ ਨਹੀਂ ਲੋਕਾਂ ਨੇ ਆਪਣਾ ਉੱਥੇ ਇੰਨੀ ਹਾਜ਼ਰੀ ਭਰੀ ਆਪਣੇ ਆਪਣੇ ਘਰਾਂ ਦੇ ਵਿੱਚ, ਚਲੋ ਅਰਦਾਸ ਕੀਤੀ ਜਿੰਨੇ ਕੁ ਉਹਨਾਂ ਦੇ ਸਨੇਹੀ ਪ੍ਰੇਮੀ ਸੱਜਣ ਹੈਗੇ ਨੇ, ਉਹਨਾਂ ਦਾ ਇਲਾਕੇ ਚੰਗਾ ਨਾਂ ਹੈਗਾ। ਤਾਂ ਉਹ ਕੀ ਹੋਇਆ, ਕੱਲ੍ਹ ਸਵੇਰੇ 7:30 ਵਜੇ ਦੀ ਗੱਲ ਹੈਗੀ ਹੈ, ਜਦੋਂ ਰਾਜਾ ਵੜਿੰਗ ਲਾਈਵ ਹੋਇਆ ਤਾਂ ਮੈਂ ਉਹ ਲਾਈਵ ਸੁਣਨ ਤੋਂ ਬਾਅਦ ਮੈਂ ਟੈਲੀਫੋਨ ਕੀਤਾ, ਮੈਂ ਕਿਹਾ ਜੀ ਇਹ ਕੀ ਗੱਲ ਹੈ, ਕੀ ਹੋਇਆ? ਕਹਿੰਦਾ ਜੀ ਮੇਰਾ ਇੱਕ ਦੋਸਤ ਹੈ ਇੱਥੇ ਬੁੱਲਾ, ਟਰੱਕ ਯੂਨੀਅਨ ਦਾ ਪ੍ਰਧਾਨ, ਉਹਦਾ ਨਾਮ ਉਹਦਾ ਕੁਛ ਹੋਰ ਹੈ ਪਰ ਉਹਨੂੰ ਬੁੱਲਾ ਕਹਿੰਦੇ ਆ, BUW।
ਅੱਛਾ।
ਤੇ ਕਹਿੰਦਾ ਮੈਨੂੰ ਉਹਦਾ ਮੈਸੇਜ ਆਇਆ ਵੀ ਪਰਚਾ ਰਾਜੂ ਤੂੰ ਕਰਾਇਆ, ਮਤਲਬ ਇੱਦਾਂ ਹੀ ਬੋਲਿਆ ਉਹਨੂੰ।
ਅੱਛਾ।
ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨੀ ਕਾਹਦਾ ਪਰਚਾ ਹੋਇਆ।
ਅੱਛਾ।
ਉਹ ਕਹਿੰਦਾ ਯਾਰ ਤੂੰ ਸ਼ਰਾਰਤਾਂ ਨਾ ਕਰ, ਤੂੰ ਪਰਚਾ ਕਰਾ ਦਿੱਤਾ ਉਹਨਾਂ ਦੇ, ਭੋਗ ਸੀਗਾ ਡਿੰਪੀ ਢਿੱਲੋਂ ਦੇ ਫਾਦਰ ਦੀ ਡੈਥ ਹੋਈ ਸੀ।
ਅੱਛਾ।
ਕਹਿੰਦਾ ਮੈਨੂੰ ਤਾਂ ਪਤਾ ਨੀ। ਕਹਿੰਦਾ ਮੈਨੂੰ ਜਦੋਂ ਇਸ ਗੱਲ ਦੀ ਪਤਾ ਲੱਗਿਆ ਕਿ ਇਹ ਗੱਲ ਕੀ ਹੋ ਗਈ, ਤਾਂ ਉਹਨੇ ਲਾਈਵ ਹੋ ਕੇ ਜਿਹੜੀ ਸਫਾਈ ਦਿੱਤੀ, ਕਹਿੰਦਾ ਜੀ ਦੇਖੋ ਭੋਗਾਂ ਦੇ ਉੱਤੇ ਲੋਕ ਚਲੇ ਜਾਂਦੇ ਨੇ, ਮੈਨੂੰ ਵੀ ਪਤਾ, ਸੱਥਾਂ ਦੇ ਵਿੱਚ ਬੈਠੇ ਨੇ, ਕਾਸ਼ ਖੇਡਦੇ ਨੇ, ਪਿੰਡਾਂ ਦੇ ਵਿੱਚ ਕਹਿੰਦੇ ਨੇ, ਮੈਨੂੰ ਪਹਿਲਾਂ ਵੀ ਇੱਕ ਦਿਨ ਕਹਿ ਰਿਹਾ ਸੀ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਅਪੀਲ ਕਰੋ। ਮੈਂ ਕਿਹਾ ਜੀ ਅਸੀਂ ਕੀ ਅਪੀਲ ਕਰ ਸਕਦੇ ਹਾਂ, ਤੁਸੀਂ ਦਿਖਾਓ, ਤੁਸੀਂ ਪੋਲੀਟੀਕਲ ਬੰਦੇ ਹੋ, ਤੁਹਾਡੇ ਹਲਕੇ ਦੇ ਲੋਕ ਜਿਹੜੇ ਜਾਂਦੇ ਨੇ ਜਾਂ ਜੇ ਇਸ ਤਰ੍ਹਾਂ ਦੀ ਵਾਇਲੇਸ਼ਨ ਕਰਦੇ ਨੇ ਤਾਂ ਤੁਸੀਂ ਆਪ ਕਹੋ, ਕਿਉਂਕਿ ਤੁਸੀਂ ਵੀ ਇਸ ਗੱਲ ਦੇ ਵਿੱਚ ਅਵੇਅਰ। ਉਸ ਦਿਨ ਸਿਵਲ ਹਸਪਤਾਲ ਦੇ ਵਿੱਚ ਕੋਵਿਡ ਕੇਅਰ ਸੈਂਟਰ ਖੋਲਣਾ ਸੀਗਾ ਤੇ ਡੀਸੀ ਸਾਹਿਬ ਵੀ ਉੱਥੇ ਆਏ ਹੋਏ ਸੀਗੇ, ਉੱਥੇ ਉਹ ਮਿਲੇ ਨੇ ਮੈਂ, ਤੇ ਮੈਨੂੰ ਕਹਿੰਦਾ ਜੀ ਮੈਂ ਕਿਹਾ ਤੂੰ ਸਫਾਈ ਕਿਉਂ ਦਿੱਤੀ ਹੈ? ਕਹਿੰਦਾ ਸਫਾਈ ਮੈਂ ਕਿਹਾ ਤੂੰ SSP ਦੇ ਵੀ ਖਿਲਾਫ਼ ਬੋਲਦਾ, SHO ਦੇ ਵੀ ਖਿਲਾਫ਼ ਬੋਲਦਾ। ਮੈਂ ਕਿਹਾ ਤੇਰੀ ਆਪਣੀ ਰੰਜਿਸ਼ ਲੱਗਦੀ ਮੈਨੂੰ SSP ਦੇ ਨਾਲ, ਜਾਂ ਤੂੰ ਇਹ ਸੋਚਦਾ ਵੀ ਹੁਣ ਨਵਜੋਤ ਸਿੰਘ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਥੋੜਾ ਬਹੁਤਾ ਜਿਹੜਾ ਮਨ ਮੁਤਾਬ ਜਾਣਦੇ ਹੈ ਵੀ ਤੂੰ ਉੱਧਰ ਨੂੰ ਜਾਣਾ ਚਾਹੁੰਦਾ? ਕਹਿੰਦਾ ਨਹੀਂ ਬਾਈ ਗੋਡ, ਉਹ ਆਪਣੇ ਆਪ ਨੂੰ ਮਤਲਬ ਏਦਾਂ ਬਹੁਤ ਕਰਦਾ, ਮਾਂ ਦੀ ਸੌਂ, ਪਿਓ ਦੀ ਸੌਂ, ਇਸ ਤਰ੍ਹਾਂ ਦੀ ਬਹੁਤ ਗੱਲ ਕਰਦਾ ਹੁੰਦਾ। ਤਾਂ ਓਕੇ, ਉਹਨੇ ਮੈਨੂੰ ਸਫਾਈ ਦਿੱਤੀ ਤੇ ਮੈਂ ਕਿਹਾ ਚਲੋ ਠੀਕ ਹੈ, ਮੈਂ ਤੁਹਾਨੂੰ ਕੋਈ ਨੀ ਗੱਲ ਕਰਦਾ। ਤਾਂ ਮੈਂ ਉਹ ਖਬਰ ਬਣਾ ਕੇ ਜਦੋਂ ਮੈਂ ਫੇਸਬੁੱਕ ਤੇ ਪਾਈ ਤਾਂ ਉਹ ਡਿੰਪੀ ਢਿੱਲੋਂ ਕੋਲ ਵੀ ਖਬਰ ਪਹੁੰਚ ਗਈ, ਤੇ ਡਿੰਪੀ ਢਿੱਲੋਂ ਦਾ ਕਿਸੇ ਨੂੰ ਮੈਸੇਜ ਆਇਆ ਕਿ ਮੇਰੇ ਨਾਲ ਗੱਲ ਕਰੇ। ਮੈਂ ਫੋਨ ਕੀਤਾ, ਮੈਂ ਕਿਹਾ ਜੀ ਦੱਸੋ, ਮੈਂ ਕਿਹਾ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ?
ਹਾਂਜੀ
ਕਹਿੰਦੇ ਯਾਰ ਮੈਂ ਕੀ ਕਹਿਣਾ, ਮੈਨੂੰ ਵੀ ਪਤਾ ਪੋਲੀਟੀਕਲੀ ਪਰਚਾ ਹੋਇਆ
ਹਾਂਜੀ
ਔਰ ਪਰਚਾ ਕਿਹਨੇ ਕਰਾਇਆ ਮੈਨੂੰ ਵੀ ਪਤਾ ਹੈ।
ਅੱਛਾ
ਪਰ ਚਲੋ ਉਹਨੇ ਕਰਾਤਾ ਠੀਕ ਹੈ, ਉਹਦੀ ਮਰਜ਼ੀ ਹੈ। ਮੈਂ ਕਿਹਾ ਜੀ ਉਦੋਂ ਸਫਾਈ ਦੇ ਰਿਹਾ? ਉਹ ਕਹਿੰਦੇ ਸਫਾਈ ਤਾਂ ਹੀ ਦੇ ਰਿਹਾ ਨਾ, ਵੀ ਇਹਦਾ ਮਤਲਬ ਇਹ ਵੀ ਮੇਰੇ ਤੇ ਗੱਲ ਨਾ ਜਾਵੇ, ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਰਾਜਾ ਬ੍ਰਿੰਜ ਦਾ ਇੱਕ ਸਾਲਾ ਡੰਪੀ ਵਿਨਾਇਕ, ਇਹ ਡਿੰਪੀ ਢਿੱਲੋ ਹੈ, ਉਹਦਾ ਨਾਮ ਸੀ ਡੰਪੀ ਵਿਨਾਇਕ।
ਅੱਛਾ
ਡੰਪੀ ਵਿਨਾਇਕ ਦਾ ਫਰੀਦਕੋਟ ਦੇ ਇੱਕ ਠੇਕੇਦਾਰ ਨਾਲ ਕੋਈ ਰੌਲਾ ਸੀ, ਝਗੜਾ ਸੀਗਾ।
ਅੱਛਾ
ਔਰ ਉਸ ਇਮੇਜ ਦੇ ਵਿੱਚ ਫਰੀਦਕੋਟ ਦੇ ਠੇਕੇਦਾਰ ਨੂੰ ਡੰਪੀ ਵਿਨਾਇਕ ਨੇ ਰਾਤ ਨੂੰ ਟੈਲੀਫੋਨ ਕੀਤਾ ਕਿ ਤੂੰ ਮੇਰੇ ਇੰਨੇ ਪੈਸੇ ਦੇਣੇ ਆ, 2-2.5-3 ਕਰੋੜ ਰੁਪਏ ਦਾ ਮਸਲਾ ਸੀਗਾ। ਉਹਨੇ ਆਖਿਆ ਕਿ ਨਹੀਂ ਜੀ ਏਦਾਂ ਨੀ ਕਰਦਾ, ਵੀ ਇਹ ਤੁਹਾਡਾ ਹਿਸਾਬ ਜ਼ਿਆਦਾ ਤੁਸੀਂ ਬਣਾ ਰਹੇ ਹੋ, ਮੇਰਾ ਘੱਟ ਬਣਦਾ। ਤਾਂ ਉਹਨੇ ਮਤਲਬ ਕੋਈ ਐਸੀ ਸ਼ਬਦਾਵਲੀ ਕਹੀ, ਤਾਂ ਉਹ ਜਿਹੜਾ ਸੀਗਾ ਕਰਨ ਕਟਾਰੀਆ ਸੀ ਉਹਦਾ ਨਾਂ, ਕਰਨ ਕਟਾਰੀਆ ਨੇ, ਤੁਹਾਨੂੰ ਯਾਦ ਹੋਣਾ ਪਿੱਛੇ 2 ਕੁ ਮਹੀਨੇ ਚਾਹੋ ਦਿੱਤੀ, ਕਰਨ ਕਟਾਰੀਆ ਨੇ ਆਪਣੀ ਵਾਈਫ ਨੂੰ ਗੋਲੀ ਮਾਰ ਦਿੱਤੀ ਰਾਤ ਨੂੰ, ਆਪਣੇ 2 ਬੱਚਿਆਂ ਨੂੰ ਗੋਲੀ ਮਾਰ ਦਿੱਤੀ ਤੇ ਆਪ ਵੀ ਗੋਲੀ ਮਾਰ ਲਈ ਸੀ। ਉਹ ਇਸੇ ਕਰਕੇ ਉਦੋਂ ਕਾਫੀ ਇਹ ਚਰਚਿਤ ਹੋਈ ਸੀ ਗੱਲ ਕਿ ਰਾਜਾ ਵੜਿੰਗਾ ਜਿਹੜਾ ਇਹ ਬੜਾ ਜਾਤੀ ਕਰਦਾ, ਇੰਗਲਿਸ਼ ਬੜੀ ਜਾਤੀ ਕਰਦੇ ਆ। ਭਾਵੇਂ ਉਹ ਬਾਅਦ ਵਿੱਚ ਰਾਜਨਾਮਾ ਹੋ ਗਿਆ, ਬੜੀ ਉਹ ਖਿਲਦੇ ਮਲੁੰਦਰ ਵਾਲੀ ਕਰਨਾ ਸੀਗੀ, ਇੱਕ ਠੇਕੇਦਾਰ ਨੇ ਆਪਣੀ ਧਰਮ ਪਤਨੀ ਦੀ ਗੋਲੀ ਮਾਰ ਦਿੱਤੀ, ਆਪਣੇ ਬੱਚਿਆਂ ਦੀ ਗੋਲੀ ਮਾਰ ਦਿੱਤੀ, ਉਹਦੇ ਦੋਨੇ ਬੱਚਿਆਂ ਦੀ ਡੈਥ ਹੋ ਗਈ ਸੀ ਤੇ ਉਹ ਕਰਨ ਵੜਿੰਗ ਕਰਨ ਜਿਹੜਾ ਹੈਗਾ ਕਟਾਰੀ ਦਾ ਉਹਦੀ ਡੈਥ ਹੋ ਗਈ ਸੀ। ਉਹ ਚਲੋ ਉਹ ਰਾਜੀਨਾਮਾ ਹੋ ਗਿਆ। ਉਹਦੇ ਚ ਮੈਂ ਕਾਫੀ ਪੋਜ਼ਿਟਿਵ ਗੱਲ ਇਹ ਕੀਤੀ ਸੀਗੀ ਕਿ ਲੋਕਾਂ ਨੂੰ ਦੱਸਿਆ ਸੀਗਾ ਕਿਵੇਂ ਕਤਲ ਹੋਇਆ, ਕੀ ਕਾਰਨ ਹੈ, ਪਿੱਛੇ ਪਿੱਛੇ ਕੌਣ ਹੈ। ਉਦੋਂ ਦਾ ਰਾਜਾ ਥੋੜਾ ਜਿਹਾ ਮੇਰੇ ਨਾਲ ਵੀ ਕਰਦਾ ਸੀਗਾ ਵੀ ਮੇਰੀ ਮੇਰੀ ਗੱਲ ਨਹੀਂ ਜ਼ਿਆਦਾ ਉਛਾਲੀ ਹੈ। ਮੈਨੂੰ ਰਮਨੀਤ ਸਿੰਘ ਬਿੱਟੂ ਨੇ ਵੀ ਕਿਹਾ ਕਿ ਤੁਸੀਂ ਵੀ ਬਹੁਤ ਜ਼ਿਆਦਾ ਉਹਦਾ ਕੀਤਾ। ਮੈਂ ਕਿਹਾ ਜੀ ਮੈਂ ਤਾਂ ਸੱਚ ਦੱਸਿਆ, ਜਿਹੜੀ ਘਟਨਾ ਹੋਈ ਹੈ ਉਹ ਜਿਹੜੀ ਗੋਲੀਕਾਂਡ ਹੋਇਆ ਉਹਦੇ ਚ ਮੈਂ ਦੱਸਿਆ ਵੀ ਆ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਤਾਂ ਉਹ ਡਿੰਪੀ ਨੂੰ ਮੈਂ ਜਦੋਂ ਦੱਸਿਆ, ਡਿੰਪੀ ਕਹਿੰਦਾ ਜੀ ਚਲੋ ਉਹਨੇ ਮਾਫ਼ੀ ਮੰਗੀ, ਠੀਕ ਹੈ। ਤੇ ਨਵਤੇਜ ਸਿੰਘ ਪੌਣੀ ਐਸ ਜੀ ਪੀ ਸੀ ਮੈਂਬਰ ਸਾਡੇ ਇਲਾਕੇ ਦਾ ਹੀ ਹੈਗਾ ਤੇ ਮੈਂ ਉਹਨੂੰ ਸਵੇਰੇ ਫੋਨ ਕੀਤਾ। ਮੈਂ ਕਿਹਾ ਜੀ ਇਸ ਤਰ੍ਹਾਂ ਕਹਿੰਦਾ ਯਾਰ ਗੱਲ ਇਹ ਹੈ ਵੀ ਜਦੋਂ ਬੰਦਾ ਮੁੱਕਰ ਗਿਆ, ਜਦੋਂ ਪਹਿਲਾਂ ਉਹਨੇ ਸਾਨੂੰ ਚਲੋ ਗਾਲ ਕੱਢ ਲਈ, ਤਾਂ ਬਾਅਦ ਦੇ ਵਿੱਚ ਉਹ ਪੰਚਾਇਤ ਜਾ ਕੇ ਕਹਿੰਦਾ ਮੈਂ ਤਾਂ ਕੱਢੀ ਨੀ, ਫਿਰ ਅਸੀਂ ਗਾਲ ਕਿਉਂ ਝੋਲੀ ਚ ਲਈਏ? ਜੇ ਉਹ ਸਾਡੇ ਤੇ ਇਲਜ਼ਾਮ ਲਾਉਂਦਾ, ਆਪਣੇ ਆਪ ਤੇ ਇਲਜ਼ਾਮ ਲਾਉਂਦਾ ਕਿ ਮੈਂ ਨਹੀਂ ਕੀਤਾ ਤੇ ਅਸੀਂ ਇਸ ਗੱਲ ਚ ਨਹੀਂ ਪੈਣਾ। ਸੋ ਇਸ ਕਰਕੇ ਉਹ ਰਾਜੇ ਨੇ ਉਹਦੀ ਸਫਾਈ ਦਿੱਤੀ ਹੈ ਕਿ ਮੈਂ ਨਹੀਂ ਕਰਾਇਆ ਜੀ। ਪਰ ਉਹ ਪਰਚਾ ਕਿਉਂ ਹੋਇਆ ਉਹ ਉਸ ਤੋਂ ਬਾਅਦ ਇਹ ਵੀ ਹੈ ਕਿ ਹੁਣ ਸਰਕਾਰ ਜਿਵੇਂ ਇੰਨੀ ਸਖ਼ਤੀ ਕਰ ਰਹੀ ਹੈ, ਤੁਸੀਂ ਇੱਕ ਨੋਡਲ ਅਫਸਰ ਲਾ ਦਿਓ, ਪਟਵਾਰੀ ਲਾ ਦਿਓ, ਜਿੱਥੇ ਕੋਈ ਰਸ਼ ਹੁੰਦਾ ਉਹਨਾਂ ਨੂੰ ਦੱਸ ਦਿਓ ਤੁਸੀਂ। ਇੱਕ ਤਾਂ ਸੋਗ ਚ ਹੁੰਦੇ ਆ, ਮੈਂ ਇਹ ਨੀ ਕਹਿੰਦਾ ਸੀ ਉਹ ਪੋਲੀਟੀਕਲ ਬੰਦੇ ਨੇ, ਜਿਸ ਕਰਕੇ ਉਹਨਾਂ ਦੇ ਕੋਲ ਪੱਖਪਾਤ ਹੈ। ਕੋਈ ਵੀ ਵਿਅਕਤੀ ਹੈ ਜਿਹੜਾ ਬੰਦਾ ਸੋਗ ਦੇ ਵਿੱਚ ਹੈ, ਜਿਹਨਾਂ ਦੀ ਘਰੇ ਡੈਥ ਹੋਈ ਹੈ, ਜੇ ਉਹਦੇ ਤੇ ਤੁਸੀਂ ਪਰਚਾ ਦਰਜ ਕਰ ਰਹੇ ਹੋ ਤਾਂ ਉਸ ਲਈ ਮੁਸੀਬਤ ਹੈ। ਪੋਲੀਟੀਕਲ ਬੰਦਿਆਂ ਲਈ ਤਾਂ ਪਰਚਾ ਕੋਈ ਵੱਡੀ ਗੱਲ ਨਹੀਂ। ਜਦੋਂ ਬਾਦਲ ਸਾਹਿਬ ਤਾਂ ਕਹਿ ਦਿੰਦੇ ਆ ਵੀ ਇੱਕ ਪਰਚਾ ਹੋਵੇ ਸਾਡੇ ਵਰਕਰ ਦੇ ਉੱਤੇ ਤਾਂ ਉਹ ਸਮਝ ਲਓ ਕਿ ਮੈਂਬਰ ਪੰਚਾਇਤ ਬਣ ਗਿਆ, 2 ਪਰਚੇ ਹੁਣ ਤਾਂ ਸਰਪੰਚ ਬਣ ਗਿਆ, 3 ਪਰਚੇ ਹੁਣ ਤਾਂ ਜ਼ਿਲ੍ਹਾ ਪ੍ਰੀਸ਼ਦ ਬਣ ਗਿਆ। ਉਹ ਕਹਿਣਗੇ ਮੈਨੂੰ ਪਰਚਿਆਂ ਨੇ ਹੀ ਮੁੱਖ ਮੰਤਰੀ ਬਣਾਇਆ। ਬਾਦਲ ਸਾਹਿਬ ਦਾ ਇਹ ਵੀ ਕਹਿੰਦੇ ਬਾਅਦ ਜੀ ਦਾ ਬੜੇ ਸੋਹਣੇ ਹਾਲ ਸੀ,
ਬਿੱਟਾ ਸਾਹਿਬ
ਵੀ ਵੱਜ ਗਿਆ
ਬਿੱਟਾ ਸਾਹਿਬ। ਹੋ ਸਕਦਾ ਹੈ ਜਿਹੜਾ ਪਰਚਾ ਆ ਉਹ ਪੁਲਿਸ ਨੇ ਆਪ ਹੀ ਕੀਤਾ ਹੋਵੇ, ਐਜ਼ ਏ ਓਨੈਸਟੀ ਵਿੱਚੋਂ ਵੀ ਅਸੀਂ ਕਰਨਾ ਹੀ ਕਰਨਾ ਕਿਉਂਕਿ ਸਹੀ ਨਹੀਂ ਹੈਗਾ। ਪਰ ਉਹ ਕਿਉਂਕਿ ਹੁਣ ਕਿਉਂਕਿ ਦੋਨੋਂ ਪਾਸੇ ਪੋਲੀਟੀਕਲ ਧਿਰਾਂ ਨੇ ਅਤੇ ਇੱਕ ਦੂਜੇ 'ਤੇ ਪਹਿਲਾਂ ਵੀ ਖਹਿਬਾਜ਼ੀ ਚੱਲ ਰਹੀ ਹੈ, ਅਤੇ ਓਬੀਅਸਲੀ ਹੋ ਸਕਦਾ ਪੁਲਿਸ ਵਾਲੇ ਵੀ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਣ ਵੀ ਕਰ ਦਿਓ ਪਰਚਾ, ਇਲਜ਼ਾਮ ਤਾਂ ਇਹਨਾਂ ਦੇ ਲੱਗਣਾ ਹੈ।
ਨਹੀਂ ਉਹ ਮੈਂ ਉੱਥੇ ਹੋਣਾ, ਇਹ ਤਾਂ ਮੈਂ ਅਗਲੀ ਗੱਲ ਦੋਣਾ। ਪਰਚਾ ਹੋ ਸਕਦਾ ਪੁਲਿਸ ਨੇ ਕੀਤਾ ਹੋਵੇ, ਪਰ ਇਹ ਰਾਜਨੀਤੀ ਇਹਦੇ ਤੋਂ ਚੱਲ ਰਹੀ ਹੈ। ਬਠਿੰਡੇ ਦਾ ਇੱਕ ਮੇਅਰ ਬਣਦਾ ਨਵਾਂ, ਉਹਦਾ ਨਾਂ ਹੈਗਾ ਰਮਨ ਗੋਇਲ, ਲੇਡੀ ਹੈਗੀ ਉਹ ਰਮਨ ਗੋਇਲ ਦੇ ਹਿੱਸੇ ਦੇ ਵਿੱਚੋਂ ਪਹਿਲੀ ਵਾਰੀ ਹੋਇਆ 51 ਸਾਲ ਬਾਅਦ ਕਾਂਗਰਸ ਦਾ ਉੱਥੇ ਮੇਅਰ ਬਣਿਆ। ਹੁਣ ਤੱਕ ਉੱਥੇ ਅਕਾਲੀਆਂ ਦਾ ਮੇਅਰ ਬਣਦਾ ਰਿਹਾ। ਰਮਨ ਗੋਇਲ ਜਿਹੜੀ ਲੇਡੀ ਹੈਗੀ ਬਠਿੰਡੇ, ਬਠਿੰਡਾ ਜੀ, ਬਠਿੰਡਾ, ਹਾਂਜੀ, ਮੁਕਤਸਰ ਤੋਂ 60 ਕਿਲੋਮੀਟਰ, ਗਿੱਦੜਬਾਹ ਤੋਂ 30 ਕਿਲੋਮੀਟਰ, ਸਾਡੇ ਮਤਲਬ ਮਾਲਵੇ ਦੀ ਗੱਲ ਕਰਦੇ। ਉੱਥੇ ਮਿਊਂਸੀਪਲ ਕਾਰਪੋਰੇਸ਼ਨ ਆ ਉੱਥੇ, ਜਿੱਦਾਂ ਆਪਣੇ ਲੁਧਿਆਣੇ ਮਿਊਂਸੀਪਲ ਕਾਰਪੋਰੇਸ਼ਨ ਹੈ, ਜਲੰਧਰ ਮਿਊਂਸੀਪਲ ਕਾਰਪੋਰੇਸ਼ਨ ਹੈ, ਪਟਿਆਲੇ, ਇਸੇ ਤਰ੍ਹਾਂ ਹੀ ਬਠਿੰਡੇ ਦੇ ਵਿੱਚ ਰਮਨ ਗੋਇਲ ਦਾ ਜਿਹੜਾ ਹਸਬੈਂਡ ਹੈ ਉਹ ਇੱਕ ਉੱਥੇ ਡੂੰਦ ਕਲੱਬ ਹੈਗਾ। ਡੂੰਦ ਕਲੱਬ ਦੇ ਵਿੱਚ ਉਹ ਪਾਰਟੀ ਕਰਦਾ ਰਾਤ ਨੂੰ, ਔਰ ਉਹਦੇ ਚ 51 ਸ਼ਾਇਦ 41 ਜਾਂ 51 ਕੌਂਸਲਰ ਨੇ ਬਠਿੰਡੇ ਦੇ, 41 ਕੌਂਸਲਰ ਉਹ, ਉਹਦੇ ਚ ਡੀਸੀ, ਉਹਦੇ ਚ SSP, ਉਹਦੇ ਚ ਕੁਛ ਹੋਰ ਜਿਹੜੇ ਅਧਿਕਾਰੀ, ਮਤਲਬ ਉਹਦੇ ਕੋਲ 70 ਕੁ ਬੰਦੇ ਸੀ ਉਹਦੇ ਵਿੱਚ। ਤਾਂ ਮੀਡੀਆ ਨੂੰ ਜਦੋਂ ਪਤਾ ਲੱਗਿਆ ਤੇ ਮੀਡੀਆ ਨੇ ਬਾਹਰ ਖੜ ਕੇ ਉਹਨਾਂ ਦੀਆਂ ਤਸਵੀਰਾਂ ਦਸੂਰਾਂ ਦਾ ਕੋਈ ਅਰੇਂਜਮੈਂਟ ਕਰ ਲਿਆ, ਤਾਂ ਉਹ ਤਸਵੀਰਾਂ ਬਾਹਰ ਆ ਗਈਆਂ। ਉਹਦੇ ਚ ਪੈ ਗਿਆ ਰੌਲਾ ਪੂਰਾ, ਖਬਰਾਂ ਲੱਗ ਗਈਆਂ, ਉਹਦੇ ਚ ਇਹ ਖਬਰਾਂ ਲੱਗ ਗਈਆਂ ਕਿ ਜਿਹੜੇ ਅਮਰੀਤ ਬਾਦਲ ਦਾ ਰਿਸ਼ਤੇਦਾਰ ਹੈ ਜੈਜੀਤ ਸਿੰਘ ਚੌਹਲ, ਜੋ ਜੋ ਚੌਹਲ ਜੀ ਨੂੰ ਕਹਿੰਦੇ ਹੈ, ਵੀ ਉਹ ਵੀ ਵਿੱਚ ਸੀਗਾ ਜੀ। ਡੀਸੀ ਵੀ ਵਿੱਚ ਸੀ, ਐਸਐਸਪੀ ਵਿੱਚ ਸੀ, ਰਮਨ ਗੋਇਲ ਜਿਹੜੀ ਮੇਅਰ ਬਣੀ ਉਹ ਵੀ ਵਿੱਚ ਸੀ, ਉਹਦਾ ਘਰ ਵਾਲਾ ਵਿੱਚ ਸੀ, ਕੌਂਸਲਰ ਸੀਗੇ। ਇਹਨਾਂ ਨੇ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕੀਤੀ ਤੇ ਨਾ ਹੀ ਇਹਨਾਂ ਨੇ ਮਾਸਕ ਲਾਏ ਤੇ ਉਹ ਫੋਟੋਆਂ ਵੀ ਬਾਹਰ ਆ ਗਈਆਂ। ਤਾਂ ਉੱਥੇ ਪ੍ਰੈਸ਼ਰ ਪੂਰਾ ਪੈ ਗਿਆ। ਉੱਥੇ ਅਕਾਲੀ ਦਲ ਨੇ ਗੱਲ ਚੱਕਤੀ ਕੋਈ ਵੀ ਜੀ ਦੇਖੋ ਇਹਦਾ ਆਮ ਲੋਕਾਂ ਦੇ ਲਈ ਇਹਦਾ ਮਤਲਬ ਕਰੋਨਾ ਹੈਗਾ ਤੇ ਜਿਹੜੇ ਵੱਡੇ ਲੋਕਾਂ ਦੇ ਲਈ ਸਿਆਸੀ ਲੋਕਾਂ ਲਈ ਕਰੋਨਾ ਨਹੀਂ। ਉਹ ਗੱਲ ਚੱਕੀ ਗਈ ਐਡੀ ਕਿ ਰਮਨ ਗੋਇਲ ਜਿਹੜੀ ਲੇਡੀ ਹੈ ਉਹਦੇ ਘਰ ਵਾਲੇ ਨੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ। ਉਹਦੇ ਜਿਹੜੇ ਅਫਸਰ ਸੀਗੇ ਜਾਂ ਜਿਹੜੇ ਪੁਲਿਸ ਦੇ ਅਧਿਕਾਰੀ ਸੀ ਉਹ ਵੀ ਸ਼ੋ ਹੋਏ ਤਾਂ ਉਹ ਪਰਚਾ ਦਰਜ ਹੋ ਗਿਆ ਤੇ ਉਹਦੀ ਗ੍ਰਿਫਤਾਰੀ ਵੀ ਹੋ ਗਈ। ਪਹਿਲੇ ਦਿਨ ਉਹ ਰਮਨ ਗੋਇਲ ਦੀ ਪ੍ਰਧਾਨ ਚੇਅਰਮੈਨ ਬਣਦੀ ਹੈ ਤੇ ਦੂਜੇ ਦਿਨ ਉਹਦੇ ਹਸਬੈਂਡ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਉਹ ਪੂਰਾ ਰੌਲਾ ਪੈ ਗਿਆ ਜੀ। ਚਲੋ ਖਬਰਾਂ ਲੱਗ ਗਈਆਂ। ਉਦੋਂ ਬਾਅਦ ਕੀ ਹੋਇਆ, ਸੁਖਬੀਰ ਸਿੰਘ ਬਾਦਲ ਨੇ ਆਪਣੇ ਘਰ ਦੇ ਵਿੱਚ ਐਸ ਓ ਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜੀ ਜਥੇਬੰਦੀ ਅਕਾਲੀ ਦਲ ਦੀ ਜਿਹਨਾਂ ਐਨ ਐਸ ਯੂ ਆਈ ਹੈ ਯੂਥ ਦੀ, ਉਹਨਾਂ ਨੇ ਇੱਕ ਪ੍ਰਧਾਨ ਬਣਾਇਆ ਸੀਗਾ, ਇੱਕ ਬਣਾਇਆ ਸੀ ਸਰਪ੍ਰਸਤ ਤੇ ਇੱਕ ਬਣਾਇਆ ਸੀ ਮਾਲਵਾ ਜ਼ੋਨ ਦਾ ਪ੍ਰਧਾਨ। ਉਹ ਤਿੰਨ ਬੰਦਿਆਂ ਨੇ ਕੀ ਕੀਤਾ, ਆਪਣੇ ਨੌਜਵਾਨ ਮੁੰਡਿਆਂ ਨੂੰ ਇਕੱਠਿਆਂ ਕੀਤਾ ਤੇ ਬਾਦਲ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਛੋਟੀ ਜਿਹੀ ਰੈਲੀ ਕੱਢੀ। ਉਦੋਂ ਬਾਅਦ ਬਾਦਲ ਸਾਹਿਬ ਘਰੇ ਸੀਗੇ ਸੁਖਬੀਰ ਜੀ, ਤਾਂ ਉਹਨਾਂ ਨੂੰ ਵਧਾਈ ਦਿੱਤੀ। ਵਧਾਈ ਦੇ ਦਿੱਤੋਂ ਬਾਅਦ ਉਹ ਕੁਦਰਤੀ ਤੌਰ ਤੇ ਵੀ ਫੋਟੋਆਂ ਵੀ ਹੋ ਗਈਆਂ, ਵੀਡੀਓ ਵੀ ਬਣ ਗਈ, ਤਾਂ ਜੈਜੀਤ ਨੇ ਰੌਲਾ ਪਾ ਲਿਆ। ਉਹ ਕਹਿੰਦੇ ਕਿ ਸਾਡੀ ਸਰਕਾਰ, ਅਸੀਂ ਅਸੀਂ ਕੋਵਿਡ ਦੀ ਉਲੰਘਣਾ ਕੀਤੀ, ਅਸੀਂ ਸੋਸ਼ਲ ਮੀਡੀਆ ਦੀ ਕੀਤੀ ਤੇ ਸਾਡੇ ਬੰਦਿਆਂ ਤੇ ਤੁਸੀਂ ਪਰਚਾ ਕਰਤਾ ਤੇ ਇਹ ਤਾਂ ਸੁਖਬੀਰ ਬਾਦਲ ਲਈ ਸ਼ਰਿਆਮ ਵੱਡੀ ਰੈਲੀ ਕੀਤੀ ਹੈ, ਕੱਟ ਕੀਤਾ ਤੇ ਤੁਸੀਂ ਇਹਨਾਂ ਦੇ ਪਰਚਾ ਕੀਤਾ। ਫੇਰ ਕੀ ਹੋਇਆ, ਮੁਕਤਸਰ ਜ਼ਿਲ੍ਹੇ ਦੇ ਡੀਸੀ ਨੂੰ ਪਰਚਾ ਕਰਨਾ ਪੈ ਗਿਆ ਕਿਉਂਕਿ ਬਠਿੰਡੇ ਪਰਚਾ ਹੋਇਆ ਸੀਗਾ। ਜੇ ਨਹੀਂ ਕਰਦੇ ਸੀਗੇ ਤਾਂ ਵੀ ਅਫਸਰਾਂ ਨੂੰ ਆਪਣੀ ਗੱਲ ਭੁਗਤਣੀ ਪੈਣੀ ਸੀਗੀ। ਔਰ ਫਿਰ ਸੁਖਬੀਰ ਸਿੰਘ ਬਾਦਲ ਦੇ ਪਰਚਾ ਹੁੰਦਾ ਹੈ, ਹਰਪ੍ਰੀਤ ਐਮ ਐਲ ਏ ਜਿਹੜਾ ਸਾਬਕਾ ਐਮ ਐਲ ਏ ਮਨੋਟ ਆ ਉਹਦੇ ਪਰਚਾ ਹੁੰਦਾ, ਮੁਕਤਸਰ ਦਾ ਜਿਹੜਾ ਐਮ ਐਲ ਏ ਰੋਜੀ ਪਸੰਦੀ ਉਹਦੇ ਪਰਚਾ ਹੁੰਦਾ ਹੈ। ਉਹ ਪਰਚਿਆਂ ਦੀ ਜਿਹੜੀ ਘਟਨਾ ਉਹ ਇਸ ਤਰ੍ਹਾਂ ਚੱਲਦੀ ਮਾਲਵੇ ਦੇ ਵਿੱਚ ਵੀ, ਕੋਵਿਡ ਕਰਕੇ ਆਮ ਬੰਦੇ ਦੇ ਜਦੋਂ ਪਰਚਾ ਕਰਦੇ ਤਾਂ ਪੋਲੀਟੀਕਲ ਬੰਦਿਆਂ ਦੇ ਪਰਚਾ ਕਰੋ, ਤਾਂ ਇਹ ਘਟਨਾਵਾਂ ਦੋਨੇ ਜੁੜਦੀਆਂ। ਉਹ ਤੀਜੀ ਘਟਨਾ ਹੁਣ ਪੁਲਿਸ ਨੇ ਇਹ ਆਪਣੇ ਆਪ ਪਰਚਾ ਦਰਜ ਕੀਤਾ ਜਾਂ ਕਿਸੇ ਦੇ ਕਹਿਣ ਤੇ ਕੀਤਾ ਹੈ, ਕਿਹਾ ਤਾਂ ਪੁਲਿਸ ਨੇ ਇਹ ਕਿ ਵੀ ਐਸ ਐਚ ਓ ਅੰਗਰੇਜ਼ ਸਿੰਘ ਤੋਂ ਰਿਪੋਰਟ ਮੰਗੀ ਗਈ, ਤਾਂ ਅੰਗਰੇਜ਼ ਸਿੰਘ ਦੇ ਬਿਆਨਾਂ ਤੇ ਇਹ ਪਰਚਾ ਹੋਇਆ ਕਿਉਂਕਿ ਐਪੀਡੈਮਿਕ ਐਕਟ ਦੇ ਤਹਿਤ ਪੁਲਿਸ ਅਧਿਕਾਰੀ ਜਾਂ ਨੋਡਲ ਅਫਸਰ ਜਿਹੜੇ ਨਿਯੁਕਤ ਕੀਤੇ ਉਹਨਾਂ ਦੀ ਰਿਕਮੈਂਡੇਸ਼ਨ ਤੇ ਪਰਚਾ ਹੁੰਦਾ, ਆਮ ਬੰਦਾ ਇਹਦੀ ਸ਼ਿਕਾਇਤ ਨਹੀਂ ਕਰਦਾ ਤੇ ਨੋਡਲ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਹੋਈ ਹੈ ਕਿ ਤੁਸੀਂ ਜਾ ਕੇ ਉਹਦੀ ਪਾਲਣਾ ਕਰਨੀ ਹੈ, ਕਿਸੇ ਵੀ ਬੰਦੇ ਨਾਲ ਜੇ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਤੁਸੀਂ ਉਹਦੀ ਸ਼ਿਕਾਇਤ ਕਰਨੀ ਹੈ। ਨਾਕਿਆਂ ਦੇ ਵਿੱਚ ਜਦੋਂ ਤੁਸੀਂ ਦੇਖੋ, ਮੰਨ ਲਓ ਦਿੱਲੀ ਤੋਂ ਕਿਸੇ ਨੇ ਆਉਣਾ ਤੇ ਰਾਹ ਦੇ ਵਿੱਚ ਕਈ ਵਾਰੀ ਨਾਕਿਆਂ ਦੇ ਮਿਸਬਿਹੇਵ ਹੁੰਦਾ ਹੈ ਤਾਂ ਪੁਲਿਸ ਆਪਣੇ ਲੈਵਲ ਦੇ ਉੱਤੇ ਪਰਚਾ ਦਰਜ ਕਰਦੀ ਹੈ ਕਿ ਏ ਐਸ ਆਈ ਨੂੰ ਫਲਾਨਾ ਬੰਦਾ ਗਲਤ ਬੋਲਿਆ, ਅਸੀਂ ਇਹਨੂੰ ਰੋਕਿਆ ਸੀ, ਅਸੀਂ ਇਹਨੂੰ ਕਿਹਾ ਸੀਗਾ, ਜਿਸ ਕਰਕੇ ਉਹਨੇ ਪਰਚਾ ਦਰਜ ਕੀਤਾ। ਸੋ ਇਹ ਪਰਚਿਆਂ ਵਾਲੀ ਘਟਨਾ ਜਿਹੜੀ ਹੈਗੀ ਹੈ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਦੂਜਾ ਇਹ ਵੀ ਹੈ ਕਿ ਹੁਣ 8-10 ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ, ਜਿਹੜੇ ਅਧਿਕਾਰੀ ਨੇ ਉਹ ਥੋੜੀਆਂ ਥੋੜੀਆਂ ਅੱਖਾਂ ਮੀਚਣ ਲੱਗ ਪਏ ਨੇ, ਔਰ ਇਸ ਤਰ੍ਹਾਂ ਦੇ ਜਿਹੜੇ ਪੋਲੀਟੀਕਲ ਬੰਦਿਆਂ ਨੂੰ ਵੀ ਲੱਗਦਾ ਕਿ ਜੇ ਸਾਡੀ ਗੱਲ ਨਾ ਸੁਣੇ ਕਿਸੇ ਨੇ ਜਾਂ ਸਾਡੇ ਕੰਮ ਧੰਦੇ ਨਾ ਹੋਏ ਤਾਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਾਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ, ਕਿ ਇਸ ਕਰਕੇ ਉਹ ਪੰਜਾਬ ਸਰਕਾਰ ਤੇ ਡੀ ਜੀ ਪੀ ਤੇ ਵੀ ਨਜ਼ਰਾਂ ਝਾੜ ਰਹੇ ਨੇ। ਦੂਜਾ ਨਵਜੋਤ ਸਿੰਘ ਸਿੱਧੂ ਵਾਲਾ ਐਪੀਸੋਡ ਵੀ ਚੱਲ ਰਿਹਾ ਕਿ ਕੁੱਝ 50-50 ਬੰਦੇ ਉਹਨੂੰ ਵੀ ਮਿਲ ਰਹੇ ਨੇ, ਦੋ ਮੰਤਰੀ ਮਿਲੇ ਨੇ, ਵਿਧਾਇਕ ਮਿਲੇ ਨੇ, ਔਰ ਇਹ ਵੀ ਚੱਲ ਰਹੀ ਹੈ ਗੱਲ ਪੰਜਾਬ ਦੇ ਵਿੱਚ ਕਿ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕੁਰਸੀ ਹੈ ਉਹ ਭਾਵੇਂ ਅੱਜ ਉਹਨਾਂ ਦੇ ਨਾਲ ਬਾਕੀ ਬੰਦੇ ਖੜੇ ਨੇ, ਹਾਲੇ ਕਾਂਗਰਸ ਹਾਈ ਕਮਾਂਡ ਬਿਲਕੁਲ ਸੁੱਤੀ ਹੋਈ ਹੈ, ਚੁੱਪ ਹੈ, ਔਰ ਹਾਲੇ ਉਹਦੀ ਕੁਰਸੀ ਬਦਲਣ ਦੀ ਕੋਈ ਸੰਭਾਵਨਾ ਨਹੀਂ, ਪਰ ਅੱਜ ਇਹ ਪਰਚਾ ਵੀ ਜਿਹੜੀ ਹੈ ਕਵਾਇਦ ਹੈ, ਇਸ ਨਾਲ ਵੀ ਜੋੜੀ ਜਾ ਸਕਦੀ।
ਬਿੱਟੂ ਸਾਹਿਬ, ਜਿਹੜਾ ਕਾਂਗਰਸ ਹਾਈ ਕਮਾਂਡ ਦੀ ਗੱਲ ਕਰੀਏ ਤੇ ਉਹ ਤਾਂ ਜਿੰਨੀ ਦੇਰ ਕੈਪਟਨ ਸਾਹਿਬ ਹੈ ਉਹਨਾਂ ਕੋਲੇ ਰਹਿਣਗੇ, ਉਹ ਤਾਂ ਇਦਾਂ ਹੈ ਵੀ ਜਿਹੜਾ ਰਾਹੁਲ ਗਾਂਧੀ ਉਹਨਾਂ ਦੇ ਬੱਚਿਆਂ ਵਰਗਾ ਹੈ, ਤੇ ਮੈਨੂੰ ਨਹੀਂ ਲੱਗਦਾ। ਜਿਹੜੀ ਹਾਈ ਕਮਾਂਡ ਦੀ ਗੱਲ ਤਾਂ ਚਲੋ ਇੱਕ ਦਿਨ ਟਾਲਣ ਦੀ ਹੁੰਦੀ ਆ, ਇਸ ਵਾਰੀ ਜਿਹੜੇ ਕਾਂਗਰਸ ਦੀ ਇੰਟਰਨਲ ਲੀਡਰਸ਼ਿਪ ਹੈ ਉਹਦੇ ਬਾਰੇ ਵੀ ਸਵਾਲ ਆਉਣਗੇ। ਕੈਪਟਨ ਸਾਹਿਬ ਹਜੇ ਵੀ ਪੈਰਾਡਾਈ ਬੈਠੇ ਨੇ ਕਿ ਮੈਂ ਹੀ ਰਵਾਂਗਾ, ਪਰ ਇੱਥੇ ਵੀ ਉਹੀ ਪ੍ਰੋਬਲਮ ਨਹੀਂ ਆਏਗੀ ਵੀ ਇੱਕ ਬੰਦਾ ਬਾਹਲਾ ਹੀ ਰਾਜ ਕਰ ਰਿਹਾ ਤੇ ਦੂਜਾ ਫਿਰ ਉਹ ਗਾਂਹ ਟਰਾਂਜੀਸ਼ਨ ਨਹੀਂ ਕਰ ਰਿਹਾ। ਜੇ ਮਤਲਬ ਨਵਜੋਤ ਸਿੱਧੂ ਨੂੰ ਉਹ ਪ੍ਰੋਜੈਕਟ ਕਰਦੇ ਨੇ ਕਿ ਅਗਲਾ ਲੀਡਰ ਹੋ ਗਿਆ, ਤੇ ਇਹਦੇ ਵਿੱਚ ਬੜੱਪਣ ਨਹੀਂ ਹੈਗਾ ਉਹਨਾਂ ਦਾ ਵੀ ਚਲੋ ਇੱਕ ਦੋ ਸੀਜ਼ਨ ਜਿਹੜੇ ਆ ਗਾਂਹ ਫੇਰ ਹੋਰ ਇੱਕ ਦੋ ਟਰਮ ਬਣ ਸਕਦੇ ਨੇ ਚੀਫ ਮਿਨਿਸਟਰ।
ਤੁਹਾਨੂੰ ਯਾਦ ਹੋਣਾ ਪਿੱਛੇ ਜਦੋਂ ਬਾਕੀ ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨ ਸੀ ਨਾ ਜੀ, ਉਦੋਂ ਬਹੁਤ ਸਾਰੇ ਮੁੱਖ ਮੰਤਰੀਆਂ ਨੂੰ ਕਈ ਸੂਬੇ ਦੇ ਵਿੱਚ ਅਬਜ਼ਰਵਰ ਲਾਇਆ ਸੀਗਾ, ਅਸ਼ੋਕ ਗਹਿਲੋਤ ਹਰਿਆਣੇ ਦੇ ਮੁੱਖ ਮੰਤਰੀ ਆ, ਉਹਨਾਂ ਨੂੰ ਵੀ ਅਬਜ਼ਰਵਰ ਲਾਇਆ ਸੀ। ਇਸੇ ਤਰ੍ਹਾਂ ਹੀ ਇੱਕ ਦੋ ਸਟੇਟਾਂ ਦੇ ਵਿੱਚ ਹੋਰ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਨੂੰ ਅਬਜ਼ਰਵਰ ਲਾਇਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਅਬਜ਼ਰਵਰ ਨਹੀਂ ਸੀ ਲਾਇਆ। ਇੱਕ ਤਾਂ ਉਹਦਾ ਵੱਡਾ ਕਾਰਨ ਇਹ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਫਰੀ ਹੈਂਡ ਪੰਜਾਬ ਹੀ ਦੇਣਾ ਚਾਹੁੰਦੇ ਸੀ, ਤੁਸੀਂ ਪੰਜਾਬ ਨੂੰ ਹੀ ਦੇਖੋ। ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਏ ਸੀ ਤੇ ਉਹ ਸਭ ਤੋਂ ਡੰਮੀ ਜਿਹੜੇ ਨੇ ਮੈਂ ਸਮਝਦਾ ਕਿ ਇੰਚਾਰਜ ਸਾਬਿਤ ਹੋਏ ਨੇ ਹੁਣ ਤੱਕ ਦੇ। ਇਹਦੂ ਪਹਿਲਾਂ ਆਸ਼ਾ ਕੁਮਾਰੀ ਇੰਚਾਰਜ ਸੀਗੀ, ਜਦੋਂ ਪਿੱਛੇ ਇਲੈਕਸ਼ਨ ਸੀ ਮੈਂਬਰ ਪਾਰਲੀਮੈਂਟ ਦੀ ਜਦੋਂ ਇਲੈਕਸ਼ਨ ਸੀ, ਤਾਂ ਉਸ ਸਮੇਂ ਤੇ ਹੁਣ ਦਾ ਇੱਕ ਤਾਂ ਇਹ ਹੈਗਾ, ਤੁਹਾਡੀ ਗੱਲ ਠੀਕ ਹੈਗੀ ਹੈ, ਪਰ ਦੂਜਾ ਕੈਪਟਨ ਅਮਰਿੰਦਰ ਸਿੰਘ ਦੀ ਜਿੰਨੀ ਪਹਿਲਾਂ ਚੜ੍ਹਾਈ ਸੀ, ਜਿਵੇਂ ਹੁਣ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਜਦੋਂ ਤੁਸੀਂ ਵਾਟਰ ਟਰਮੀਨੇਸ਼ਨ ਐਕਟ ਦੀ ਗੱਲ ਕੀਤੀ ਹੈ ਤਾਂ ਤੁਹਾਡੀ ਬੜੀ ਲੋਕ ਤੁਹਾਨੂੰ ਬੜਾ ਪੂਜਦੇ ਸੀਗੇ। ਮਾਲਵਾ ਪੱਟੀ ਦੇ ਵਿੱਚ ਵੀ ਜਦੋਂ ਇੱਥੇ ਉਹਨਾਂ ਨੇ ਦੌਰਾ ਕੀਤਾ ਸੀ ਤੇ ਲੋਕਾਂ ਨੇ ਆਖਿਆ ਸੀ ਵੀ ਇਹ ਜਿਹੜਾ ਇਸ ਬੰਦੇ ਨੇ ਬਾਦਲ ਪਰਿਵਾਰ ਨੂੰ ਜਿਹੜੀ ਠੱਲ ਪਾਈ ਹੈ, ਜਦੋਂ ਸੁਖਬੀਰ ਬਾਦਲ ਨੂੰ ਅੰਦਰ ਕਰਤਾ, ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਕਰਤਾ, ਪਰਚਾ ਦਲ ਕਰਤਾ, ਰਵੀ ਸਿੱਧੂ ਜਿਹੜਾ UPSC ਦਾ ਚੇਅਰਮੈਨ ਸੀਗਾ ਉਹਨੂੰ ਵੀ ਇਹਨਾਂ ਨੇ ਅੰਦਰ ਕਰ ਦਿੱਤਾ ਸੀਗਾ। ਉਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਬੜੀ ਵੱਡੀ ਇਮੇਜ ਸੀਗੀ, ਲੇਕਿਨ ਅੱਜ ਅਮਨਦੀਪ ਜੀ ਹੁਣ ਤੁਸੀਂ ਹਾਲਾਤ ਦੇਖੋ, ਬੇਅਦਬੀ ਕਾਂਡ ਹੈ ਜਿਹੜਾ ਇਹ ਬਹੁਤ ਭਾਰੀ ਪਿਆ ਪੰਜਾਬ ਸਰਕਾਰ ਤੇ, ਅਕਾਲੀਆਂ ਤੇ ਵੀ ਤੇ ਕਾਂਗਰਸ ਤੇ ਵੀ। ਬੇਅਦਬੀ ਕਾਂਡ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀਆਂ ਇਹਨਾਂ ਨੂੰ ਸਟੇਟਮੈਂਟਸ ਦਿੱਤੀਆਂ, ਮੀਡੀਆ ਨੂੰ ਰਿਪੋਰਟਾਂ ਦਿੱਤੀਆਂ, ਉਹਦੇ ਵਿੱਚੋਂ ਇਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। ਕਿਉਂਕਿ ਉਹਨੇ ਅਤੁਲ ਨੰਦਾ ਦਾ ਜਲੂਸ ਕੱਢਿਆ ਐਡਵੋਕੇਟ ਜਨਰਲ ਦਾ, ਅਤੁਲ ਨੰਦਾ ਬਾਰੇ ਉਹਨੇ ਕਿਹਾ ਕਿ ਮੇਰੀ 3 ਸਾਲ ਦੀ ਤਨਖਾਹ ਤੇ ਇਹ 2-2 ਦਿਨਾਂ ਦੇ ਕੋਟਰਾਂ ਦੇ ਖਰਚੇ, ਤੇ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਕਿ ਤੁਸੀਂ ਮੈਨੂੰ ਕੇਸ ਹਰਾਓਗੇ, ਤੁਸੀਂ ਮੈਨੂੰ ਇਨਸਾਫ਼ ਨਹੀਂ ਦਵਾਓਗੇ, ਤਾਂ ਅਤੁਲ ਨੰਦਾ ਚੁੱਪ ਕਰਕੇ ਬੈਠਾ ਰਿਹਾ। ਤੇ ਅਤੁਲ ਨੰਦਾ ਇਹ ਵੀ ਕਹਿੰਦਾ ਰਿਹਾ ਕਿ ਮੈਂ ਆਪਣੇ ਲੈਵਲ ਦੇ ਉੱਤੇ ਜੋ ਮੈਂ ਕੁਝ ਕੀਤਾ ਹੈ ਤੇ ਮੈਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ, ਤੇ ਮੈਂ ਇਹ ਗੱਲ ਕਹਿ ਸਕਦਾ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਕਿੱਥੇ ਗਲਤੀ ਕੀਤੀ ਹੈ, ਜੇ ਮੈਂ ਗਲਤੀ ਕੀਤੀ ਹੈ ਤਾਂ ਉਸ ਗਲਤੀ ਦੀ ਮੈਂ ਸਜ਼ਾ ਭੁਗਤਣ ਨੂੰ ਤਿਆਰ ਹੈ, ਮੈਂ ਤੁਹਾਨੂੰ ਦੱਸਣ ਨੂੰ ਤਿਆਰ ਹੈ। ਸੋ ਹਾਲਾਤ ਤਾਂ ਇੱਕ ਇਹ ਬਣੇ ਹੋਏ ਨੇ ਪੰਜਾਬ ਦੇ ਵਿੱਚ। ਅਤੁਲ ਨੰਦਾ ਜਿਹੜੇ ਨੇ ਐਡਵੋਕੇਟ ਜਨਰਲ ਰਹੇ ਨੇ, ਔਰ ਚਰਚਾ ਉਹਨਾਂ ਦੀ ਸਾਫ਼ ਤੌਰ ਤੇ ਇਹ ਹੈਗੀ ਹੈ ਕਿ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਕੇਸ ਲਾਏ ਨੇ, ਹਾਈਕੋਰਟ ਦੇ ਵਿੱਚ ਹੋਣ, ਲੋਅਰ ਕੋਰਟ ਦੇ ਵਿੱਚ ਹੋਣ, ਜਾਂ ਉਸ ਤੋਂ ਅਪਰ ਕੋਰਟ ਦੇ ਵਿੱਚ ਹੋਣ, ਉਹਦੇ ਵਿੱਚ ਕੋਈ ਨਤੀਜਾ ਨਹੀਂ ਲੈ ਕੇ ਆਉਂਦਾ ਜਿਸ ਤਰ੍ਹਾਂ ਦਾ ਨਤੀਜਾ ਲੈ ਕੇ ਆਉਣਾ ਸੀ, ਜਿਸ ਤਰ੍ਹਾਂ ਦਾ ਸਟੇਟਸ ਆਉਣਾ ਚਾਹੀਦਾ ਸੀਗਾ। ਪਰ ਅਤੁਲ ਨੰਦਾ ਦੇ ਉੱਤੇ ਇਲਜ਼ਾਮ ਸਾਫ਼ ਤੌਰ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਲੱਗਦਾ, ਅਤੁਲ ਨੰਦਾ ਦੇ ਉੱਤੇ ਵੀ ਲੱਗਦਾ, ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗਦਾ, ਅਤੁਲ ਨੰਦਾ ਤੇ ਇਹ ਲੱਗਦਾ ਕਿ ਐਡਵੋਕੇਟ ਜਨਰਲ ਹੁੰਦਿਆਂ ਇਹਨਾਂ ਨੇ ਕਿੰਨੇ ਕੇਸਾਂ ਦੀ ਪੈਰਵਾਈ ਸਹੀ ਢੰਗ ਨਾਲ ਕੀਤੀ ਤੇ ਕਿੰਨੇ ਕੇਸਾਂ ਦੇ ਵਿੱਚ ਇਨਸਾਫ਼ ਮਿਲਿਆ, ਚਾਹੇ ਉਹ ਬੇਅਦਬੀ ਕਾਂਡ ਹੋਵੇ ਚਾਹੇ ਕੋਈ ਹੋਰ ਕਾਂਡ ਹੋਵੇ, ਹਾਲੇ ਤੱਕ ਇਨਸਾਫ਼ ਉਹਦੇ ਚ ਨਹੀਂ ਮਿਲਿਆ। ਅਤੁਲ ਨੰਦਾ ਦੀ ਇੱਕ ਬਹੁਤ ਵੱਡੀ ਟੀਮ ਹੈ, ਬਹੁਤ ਵੱਡੀ ਫੌਜ ਹੈ ਜਿਹੜੀ ਬਹੁਤ ਵੱਡੇ ਖਰਚੇ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਕਰਵਾ ਰਹੀ ਹੈ, ਪਰ ਨਤੀਜਾ 0 ਨਿਕਲ ਰਿਹਾ। ਜਦੋਂ ਅਤੁਲ ਨੰਦਾ ਨੂੰ ਸਵਾਲ ਪੁੱਛਦੇ ਨੇ ਕਿ ਤੁਸੀਂ ਦੱਸੋ ਜੀ ਇਹਦਾ ਕੀ ਹੱਲ ਹੈਗਾ, ਤਾਂ ਅਤੁਲ ਨੰਦਾ ਇਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਲਈ ਜਵਾਬ ਦੇ ਨੇ, ਮੈਂ ਉਹਨਾਂ ਨੂੰ ਜਵਾਬ ਦੇ ਸਕਦਾ, ਪਰ ਨੂੰ ਨੀ ਮੈਂ ਜਵਾਬ ਦੇ ਸਕਦਾ। ਮਤਲਬ ਕੀ ਹੋਇਆ, ਅਤੁਲ ਨੰਦਾ ਕੈਪਟਨ ਅਮਰਿੰਦਰ ਸਿੰਘ ਦੀ ਆਪਸ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਜੰਗ ਜ਼ਾਹਿਰ ਗੱਲ ਨਹੀਂ ਹੋਈ ਕਿ ਆਹ ਗੱਲ ਹੋਣੀ ਚਾਹੀਦੀ ਸੀ, ਆਹ ਨਹੀਂ ਹੋਣੀ ਚਾਹੀਦੀ, ਇਹ ਚਰਚਾ ਇਹ ਚੱਲ ਰਹੀ ਹੈ। ਦੂਜੀ ਗੱਲ ਇਹ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾਂ ਵਾਲਾ ਜਵਾਬ ਨਹੀਂ ਰਿਹਾ, ਕੈਪਟਨ ਅਮਰਿੰਦਰ ਸਿੰਘ ਲੱਕ ਗਈ ਹਨ ਕਿ ਮੈਂ ਦੂਜੀ ਵਾਲੀ ਸਰਕਾਰ ਬਣਾ ਲਾਂਗਾ, ਪਰ ਅੱਜ ਜਿਵੇਂ ਨਵਜੋਤ ਸਿੰਘ ਸਿੱਧੂ ਵਿਰੋਧ ਕਰ ਰਿਹਾ, ਪ੍ਰਤਾਪ ਸਿੰਘ ਬਾਜਵਾ ਵਿਰੋਧ ਕਰ ਰਿਹਾ, ਔਰ ਆਪਣੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਵਿਰੋਧ ਕਰ ਰਿਹਾ, ਚਰਨਜੀਤ ਸਿੰਘ ਚੰਨੀ ਵਿਰੋਧ ਕਰ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਦੀ ਅਸੀਂ ਗੱਲ ਕਰ ਚੁੱਕੇ ਹਾਂ ਪਹਿਲਾਂ, ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਵੇਂ ਪ੍ਰਗਟ ਸਿੰਘ ਹੁਣੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਕੈਪਟਨ ਅਮਰਿੰਦਰ ਸਿੰਘ, ਜੇ ਤੁਹਾਨੂੰ ਕੋਈ ਗਲਤ ਬੰਦਾ ਕਹਿ ਰਿਹਾ ਤੇ ਤੁਸੀਂ ਉਹਨੂੰ ਗਲਤ ਮੰਨ ਲਓ, ਜੇ ਮੈਨੂੰ ਵੀ ਕਿਤੇ ਝੁਕਣਾ ਪੈਂਦਾ ਤੇ ਮੈਂ ਵੀ ਝੁਕਦਾ। ਸੋ ਹੁਣ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ, ਹੁਣ ਇਹ ਕੀ ਕਿੱਧਰ ਨੂੰ ਜਾਏਗੀ ਕਹਾਣੀ, ਕਿਵੇਂ ਹੋਏਗਾ, ਇਹ ਤਾਂ ਰੱਬ ਜਾਣਦਾ ਹੈ, ਪਰ ਕਾਂਗਰਸ ਹਾਈਕਮਾਂਡ ਬਿਲਕੁਲ ਸੁੱਤੀ ਪਈ ਹੈ ਚੁੱਪ ਕਰਕੇ। ਮੈਨੂੰ ਯਾਦ ਹੈ ਰਮਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਔਰ ਆਪਣੇ ਦੂਸਰੇ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਟਿੰਪਾ, ਉਹਨਾਂ ਨੇ ਗੱਲ ਸੁਣਾਈ ਕਿ ਅਸੀਂ ਪਿਛਲੇ ਮਤਲਬ ਜੇ ਕਿਸਾਨੀ ਅੰਦੋਲਨ ਅੱਜ ਸ਼ੁਰੂ ਹੋਇਆ ਤੇ ਅੱਜ ਤੋਂ 13 ਦਿਨਾਂ ਬਾਅਦ ਕਿਸਾਨੀ ਅੰਦੋਲਨ ਦੇ ਹੱਕ ਦੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਯੰਤਰ ਮੰਤਰ ਦੇ ਉੱਤੇ ਇਹ ਮੈਂਬਰ ਪਾਰਲੀਮੈਂਟ ਧਰਨਾ ਲਾਉਂਦੇ ਨੇ, ਤੇ 23 ਦਿਨਾਂ ਬਾਅਦ, ਘੱਟੋ ਘੱਟ 23 ਦਿਨਾਂ ਬਾਅਦ ਕਾਂਗਰਸ ਹਾਈ ਕਮਾਂਡ ਦੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਇਹ ਪਤਾ ਲੱਗਦਾ ਕਿ ਸਾਡੇ ਬੰਦੇ, ਸਾਡੇ ਮੈਂਬਰ ਪਾਰਲੀਮੈਂਟ ਯੰਤਰ ਮੰਤਰ ਦੇ ਧਰਨੇ ਤੇ ਬੈਠੇ ਹੈ, ਤਾਂ ਉਹਨਾਂ ਨੂੰ ਦੱਸਣ ਵਾਲਾ ਹੀ ਨਹੀਂ ਕੋਈ ਮਿਲਿਆ। ਇਹਦਾ ਮਤਲਬ ਕੀ ਹੈਗਾ ਕਿ ਕਾਂਗਰਸ ਦੀ ਜਿਹੜੀ ਬਹੁਤ ਵੱਡੀ ਨਾਕਾਮੀ ਕਹਿ ਸਕਦੇ ਹਾਂ, ਕਾਂਗਰਸ ਹਾਈ ਕਮਾਂਡ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਸੈਲਫੀ ਜਦੋਂ ਪ੍ਰਿਯੰਕਾ ਗਾਂਧੀ ਨੂੰ ਮਿਲੇ ਉਹਨਾਂ ਨੇ ਫੋਟੋਆਂ ਖਿਚਾਈਆਂ ਤੇ ਕਹਿੰਦੇ ਅਸੀਂ ਤਾਂ ਬਾਹਰ ਬਾਅਦ ਚ ਆਏ ਤੇ ਸਾਡੇ ਮੋਬਾਈਲਾਂ ਤੇ ਫੋਟੋਆਂ ਪਹਿਲਾਂ ਆ ਗਈਆਂ ਤੇ ਅਸੀਂ ਬੜੇ ਹੈਰਾਨ ਸੀਗੇ ਵੀ ਸਾਨੂੰ ਇਹ ਫੋਟੋ ਮਿਲ ਜਾਵੇ ਕਿਤੇ ਚੰਗੀ ਗੱਲ ਹੈ ਪਰ ਸਾਡੀ ਸੀਕ੍ਰੇਸੀ ਤੁਸੀਂ ਆਪੇ ਦੇਖ ਲਓ ਕਿ ਅਸੀਂ ਫੋਟੋਆਂ ਲੱਭਦੇ ਫਿਰਦੇ ਹਾਂ ਜਦੋਂ ਅਸੀਂ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਆਏ ਹਾਂ ਬਾਹਰ ਤੇ ਸਾਡੇ ਮੋਬਾਈਲਾਂ ਦੇ ਉੱਤੇ ਸਾਨੂੰ ਲੋਕ ਫੋਟੋਆਂ ਭੇਜਣ ਦੀ ਅੰਮ੍ਰਿਤਸਰ ਫੋਟੋ ਆ ਜਾਂਦੀਆਂ ਕਿ ਤੁਸੀਂ ਇਹ ਮਿਲ ਕੇ ਆਏ ਹੋ ਉਹ ਕਹਿੰਦੇ ਅਸੀਂ ਬੜੇ ਹੈਰਾਨ ਪਰੇਸ਼ਾਨ ਹੈਗੇ ਹਾਂ ਵੀ ਕਾਂਗਰਸ ਹਾਈ ਕਮਾਂਡ ਸੁੱਤੀ ਕਿਉਂ ਪਈ ਹੈ ਕੋਈ ਗੱਲ ਕਿਉਂ ਨੀ ਸੁਣਦੀ ਹੁਣ ਇਹ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਇਹ ਵੀ ਚੱਲ ਰਹੀ ਹੈ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਦਾ ਹੈ ਤੇ ਰਾਹੁਲ ਗਾਂਧੀ ਤਾਂ ਆਪਣਾ ਵਿਆਹ ਦਾ ਸੁਪਨਾ ਦੇਖ ਲਿਆ ਇੰਨਾ ਹੀ ਬਹੁਤ ਹੈ ਇਸਦੇ ਪਰਿਵਾਰ ਦੀ ਕਿੰਨੀ ਕਿਹੜੀ ਕਾਮਯਾਬੀ ਜਾਂ ਇੰਨੀ ਕਿ ਨੇੜਤਾ ਅਸੀਂ ਸਮਝ ਸਕਦੇ ਹਾਂ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ
ਬਿੱਟਾ ਸਾਹਿਬ ਕੁਛ ਸੁਨੇਹੇ ਆਏ ਨੇ ਸਾਡੇ ਨਾਲ ਪਰਮਜੀਤ ਸਿੰਘ ਐਲਿਸ ਸਪ੍ਰਿੰਗ ਤੋਂ ਜੁੜੇ ਹੋਏ ਨੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਤੇ ਹੋਰ ਵੀ ਸੱਜਣ ਮਿੱਤਰ ਜੁੜੇ ਹੋਏ ਨੇ ਖੈਰ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ ਕਿਉਂਕਿ ਸਮਾਂ ਹੁਣ ਕਾਫੀ ਹੋ ਗਿਆ ਤੇ ਤੁਸੀਂ ਵੀ ਦਿੱਲੀ ਜਾਣਾ ਆ ਉੱਥੇ ਕਈ ਗਤੀਵਿਧੀਆਂ ਹੁੰਦੀਆਂ ਨੇ ਵੈਸੇ ਦਿੱਲੀ ਦੇ ਵਿੱਚ ਜ਼ਿਆਦਾ ਐਕਟੀਵਿਟੀਜ਼ ਹੁੰਦੀਆਂ ਨੇ ਨਿਊਜ਼ ਰਿਲੇਟਡ ਬਿੱਟਾ ਸਾਹਿਬ ਕੁੱਲ ਮਿਲਾ ਕੇ ਜਾਂਦੇ ਜਾਂਦੇ ਥੋੜ੍ਹਾ ਦੱਸੋ ਕਿ ਪੰਜਾਬ ਦੇ ਵਿੱਚ ਜਿਹੜਾ ਕਰੋਨਾ ਦਾ ਬੜਾ ਸੁਣਦੇ ਹਾਂ ਕਿ ਹੋ ਰਿਹਾ ਹੈ ਮਤਲਬ ਪ੍ਰਕੋਪ ਹੈ ਰਿਐਲਿਟੀ ਕੀ ਹੈ ਆਮ ਲੋਕ ਕੀ ਫੀਲ ਕਰ ਰਹੇ ਨੇ ਕੁਛ ਸ਼ਬਦਾਂ ਦੇ ਵਿੱਚ
ਦੇਖੋ ਜਿਹੜਾ ਬੰਦਾ ਤਾਂ ਕਿਸੇ ਨੇ ਆਕਸੀਜਨ ਦਾ ਸਿਲੰਡਰ ਭਾਲਣ ਦੀ ਕੋਸ਼ਿਸ਼ ਕੀਤੀ ਹੈ ਫਲੋ ਮੀਟਰ ਜਾਂ ਕਿਸੇ ਨੂੰ ਲੱਗਿਆ ਕਿ ਸੈਚੂਰੇਸ਼ਨ ਘੱਟ ਗਈ ਆਕਸੀਮੀਟਰ ਨਾਲ ਉਹਨੇ ਚੈੱਕ ਕਰ ਲਿਆ ਉਹ ਤਾਂ ਬੰਦਾ ਹੋਇਆ ਡਰਿਆ ਤੇ ਕਈ ਬਾਜ਼ਾਰਾਂ ਦੇ ਵਿੱਚ ਦੇਖਦੇ ਹਾਂ ਮੈਂ ਕਈ ਹੋਰ ਪੁਲ ਵਾਲੀਆਂ ਦੁਕਾਨਾਂ ਜਿੱਦਾਂ ਆਯੁਰਵੈਦਿਕ ਦੀਆਂ ਦੁਕਾਨਾਂ ਉਹਨਾਂ ਦੇ ਕੋਲ ਜਾ ਕੇ ਵੀ ਦਵਾਈਆਂ ਬੂਟੀਆਂ ਲੈ ਕੇ ਤੇ ਉਹ ਆਪਣੇ ਤਰੀਕੇ ਨਾਲ ਕਹਿ ਰਿਹਾ ਕਿ ਇਹਦੇ ਨਾਲ ਕਰੋਨਾ ਠੀਕ ਹੋ ਰਿਹਾ ਇਹਦੇ ਨਾਲ ਨਹੀਂ ਹੋ ਰਿਹਾ ਕੋਈ ਦੇਸੀ ਗਾਂ ਦਾ ਘਿਓ ਖਰੀਦ ਰਿਹਾ ਉਹ ਕਹਿ ਰਿਹਾ ਕਿ ਨਹੀਂ ਇਹਦੇ ਨਾਲ ਠੀਕ ਹੋ ਰਿਹਾ ਔਰ ਅਲੱਗ ਅਲੱਗ ਹੈ ਜੀ ਪਰ 70% ਲੋਕਾਂ ਦੇ ਮਨਾਂ ਦੇ ਵਿੱਚ ਕਰੋਨਾ ਦਾ ਕੋਈ ਡਰ ਨਹੀਂ 30% ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਉਹਨਾਂ ਦੇ ਡਰ ਹੈ ਜਿਨ੍ਹਾਂ ਦੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰਕ ਮੈਂਬਰ ਨੂੰ ਕਰੋਨਾ ਕਰਕੇ ਜਾਨ ਗਵਾਉਣੀ ਪਈ ਹੈ ਜੇ ਨੇੜੇ ਤੇੜੇ ਮੈਂ ਬਹੁਤ ਵਾਰੀ ਦੇਖਦਾ ਹੁੰਦਾ ਕਿ ਜਿਹੜਾ ਫੇਸਬੁੱਕ ਹੈ ਫੇਸਬੁੱਕ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਪਾਈਆਂ ਹੁੰਦੀਆਂ ਕਿ ਜਿਸ ਤਰ੍ਹਾਂ ਆਹ ਪ੍ਰੋਬਲਮ ਆ ਰਹੀ ਹੈ ਆ ਰਹੀ ਹੈ ਪਰ ਅੱਜ ਦੀ ਘੜੀ ਹਾਲਾਤ ਜਿਹੜੇ ਨੇ ਉਹ ਕਰੋਨਾ ਨਾਲ ਲੋਕਾਂ ਦੀ ਜਾਨ ਜਾਣ ਦਾ ਖਤਰਾ ਉਹਨਾਂ ਲੋਕਾਂ ਨੂੰ ਜ਼ਿਆਦਾ ਹੋਇਆ ਹੋਇਆ ਜਿਹੜੇ ਸੋਸ਼ਲ ਮੀਡੀਆ ਜ਼ਿਆਦਾ ਦੇਖਦੇ ਨੇ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਅਮਲੀਕ ਜੀ ਤੁਹਾਡੇ ਆਸ ਪਾਸ ਰੋਜ਼ਾਨਾ ਇੱਕ ਦੋ ਡੈਥ ਇਸ ਤਰ੍ਹਾਂ ਦੀ ਹੋਣਗੀਆਂ ਜਿਹੜੇ ਤੁਹਾਡੇ ਫਰੈਂਡ ਲਿਸਟ ਦੇ ਵਿੱਚ ਜਾਂ ਇੱਧਰ ਉੱਧਰੋਂ ਤੁਹਾਨੂੰ ਸ਼ੇਅਰ ਹੋਈ ਹੋਏਗੀ ਕਿ ਆਹ ਬੰਦੇ ਦੀ ਡੈਥ ਹੋ ਗਈ ਔਰ ਉਦੋਂ ਹਾਲਾਤ ਥੋੜੇ ਜਿਹੇ ਔਖੇ ਲੱਗਦੇ ਕਿ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਪਰਮਾਤਮਾ ਨਾ ਇਸ ਤਰ੍ਹਾਂ ਦਾ ਕੋਈ ਦਿਨ ਦਿਖਾਵੇ ਹੁਣ ਕਈ ਜਗ੍ਹਾ ਦੇ ਉੱਤੇ ਇੱਕ ਦਿਨ ਦੇ ਵਿੱਚ ਦੋ ਦੋ ਡੈਥ ਵੀ ਹੋ ਰਹੀਆਂ ਪਿਓ ਪੁੱਤਰ ਦੀ ਜਿਹੜੀ ਡੈਥ ਹੋਈ ਹੈ ਕਲਾ ਨੌਰ ਦੇ ਵਿੱਚ ਮੈਂ ਪਿੱਛੇ ਅੱਜ ਸਵੇਰੇ ਹੀ ਮੈਂ ਦੇਖ ਰਿਹਾ ਸੀਗਾ ਕਲਾ ਨੌਰ ਦੇ ਵਿੱਚ ਸੀਗੇ ਇੱਕ ਪਿੰਡ ਹੈਗਾ ਕੁੰਬਲੀ ਉੱਥੋਂ ਦੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਨੇ ਬਲਵੀਰ ਸਿੰਘ ਸੇਖੋਂ ਤੇ ਉਹਨਾਂ ਦਾ ਪਿਤਾ ਜਿਹੜਾ ਸੁਲ੖ਣ ਸਿੰਘ ਸੇਖੋਂ ਜਿਹੜੇ ਬਿਮਾਰ ਸੀ ਜਿਹੜੇ ਇਲਾਜ ਸੀ ਔਰ ਉਹਨਾਂ ਨੂੰ ਡੂੰਘਾ ਜਿਹੜਾ ਸਦਮਾ ਲੱਗਿਆ ਹੁਣ ਜੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਅਸੀਂ ਕਈ ਵਾਰੀ ਕਰੋਨਾ ਨਾਲ ਵੀ ਜੋੜ ਲੈਂਦੇ ਹਾਂ ਕਈ ਵਾਰੀ ਅਸੀਂ ਅਚਨਚੇਤ ਵੀ ਜਿਹਦਾ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਸਮਾਲਸਰ ਦੇ ਵਿੱਚ ਹੁਣ ਇਹਨੂੰ ਅਸੀਂ ਕਰੋਨਾ ਨਾਲ ਜੋੜ ਕੇ ਨਹੀਂ ਦੇ ਸਕਦੇ ਜੇ ਤੈਨੂੰ ਪੂਰੀ ਡਿਟੇਲਸ ਪੜਾਂਗੇ ਫਿਰ ਤਾਂ ਸਾਨੂੰ ਲੱਗੇਗਾ ਕਿ ਅਚਨਚੇਤ ਮੌਤ ਹੈ ਲੇਕਿਨ ਜੇ ਅਸੀਂ ਵੈਸੇ ਕਹਿ ਦਿਆਂਗੇ ਦੋ ਵਿਅਕਤੀ ਉੱਥੇ ਡੈਥ ਹੋ ਗਈ ਜੀ ਦੋ ਵਿਅਕਤੀ ਕਲਾਨੁਰ ਹੋ ਗਈ
ਬਲੈਕ ਵੀ ਚੱਲ ਰਹੀ ਆ ਬਿਜ਼ਨਸ ਵੀ ਚੱਲ ਰਿਹਾ ਪਰ ਇਹਦਾ ਮਤਲਬ ਇਹ ਨੀ ਹੈ ਨੀ ਆਪਾਂ ਨੂੰ ਜਿਹੜੇ ਪ੍ਰੀਕੋਸ਼ਨ ਜ਼ਰੂਰ ਲੈਣੇ ਚਾਹੀਦੇ ਆ ਸੋ ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜੇ ਤੜਕੇ ਉੱਠ ਕੇ ਸਾਡੇ ਨਾਲ ਤੇ ਗੱਲਬਾਤ ਕੀਤੀ ਥੈਂਕ ਯੂ ਜੀ ਬਹੁਤ ਬਹੁਤ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ
ਹਾਂਜੀ ਸਤਿ ਸ਼੍ਰੀ ਅਕਾਲ ਸੋ ਜਸਵਿੰਦਰ ਬਿੱਟਾ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ ਸੋ ਇਸ ਦੇ ਨਾਲ ਹੀ ਪ੍ਰੋਗਰਾਮ ਵੀ ਸਮਾਪਤੀ ਵੱਲ ਨੂੰ ਹੈ ਅਤੇ ਅਗਰ ਕੋਈ ਤੁਸੀਂ ਫੀਡਬੈਕ ਦੇਣਾ ਚਾਹੋ ਤਾਂ ਜ਼ਰੂਰ ਸਾਡੇ ਈਮੇਲ ਜਾਂ ਟੈਲੀਗ੍ਰਾਮ 'ਤੇ ਭੇਜ ਸਕਦੇ ਹੋ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਵੀ ਬੜੀ ਛੇਤੀ ਹੀ ਤੁਸੀਂ ਸੁਣ ਸਕੋਗੇ ਸ਼ੇਅਰ ਕਰ ਸਕੋਗੇ ਦੁਬਾਰਾ ਸੁਣ ਸਕੋਗੇ ਇੰਨਾ ਕੁਛ ਕਹਿੰਦੇ ਮੈਂ ਵੀ ਇਜਾਜ਼ਤ ਲੈਂਦਾ ਗੁਰੂ ਘਰ ਜਾਣਾ ਅੱਜ ਅਤੇ ਸੰਡੇ ਆ ਅਤੇ ਉਮੀਦ ਰੱਖਦੇ ਹਾਂ ਤੁਸੀਂ ਵੀ ਪਲੈਨ ਬਣਾਏ ਹੋਣੇ ਆ ਆਪਣਾ ਰੱਖਿਓ ਖਿਆਲ ਮਿਲਦੇ ਹਾਂ ਜੀ ਅਗਲੇ ਹਫ਼ਤੇ ਰੱਬ ਰਾਖਾ ਜੀ